ਕੰਮ ਕਰ ਰਹੇ। ਸੋ ਬਹੁਤ ਸਾਰੇ ਸਟੂਡੈਂਟਸ ਵਧੀਆ ਕੰਮ ਵੀ ਕਰ ਰਹੇ, ਲੇਕਿਨ ਹੁਣ ਤੁਹਾਡੀ ਗੱਲ ਤੇ ਆ ਜਾਂਦਾ, ਬਹੁਤ ਸਾਰੇ ਲੋਕ ਜਾਂ ਤੁਸੀਂ ਏਡੀ ਵੱਡੀ ਤਦਾਦ ਚ ਬੁਲਾਏ ਹੋਏ ਨੇ, ਉਹਨਾਂ ਚੋਂ ਕਈ ਲੋਕ ਕਾਲਜ ਪੜ੍ਹਦੇ ਨਹੀਂ ਹੈ, ਜਾਂਦੇ ਨਹੀਂ ਹੈ, ਔਰ ਆਹੀ ਉਲਟੇ ਸਿੱਧੇ ਕੰਮਾਂ ਦੇ ਵਿੱਚ ਲੱਗੇ ਹੋਏ ਨੇ। ਸੋ ਉਹ ਦਿੱਕਤ ਹੈ ਨੰਬਰ 1। ਨੰਬਰ 2 ਜਿਹੜੀ ਤੁਸੀਂ ਗੱਲ ਕੀਤੀ ਹੈ, ਮੈਨੂੰ ਨਹੀਂ ਸੀ ਪਤਾ ਤੁਸੀਂ ਕਿਹੜੀ ਗੱਲ ਕਰਨੀ ਹੈ, ਮੈਂ ਉਹਦੇ ਨਾਲ ਹਜੇ ਵੀ ਐਗਰੀ ਨਹੀਂ ਕਰਾਂਗਾ। ਐਗਰੀ ਇਨ ਦਾ ਸੈਂਸ ਕਿ ਸਰ ਮੈਂ ਉਹ ਮੀਡੀਆ ਚ ਜ਼ਿੰਮੇਵਾਰੀ ਦੇ ਨਾਲ ਗੱਲ ਕਰਨੀ ਪੈਂਦੀ ਹੈ, ਮੈਂ ਨਹੀਂ ਕਹਿ ਸਕਦਾ ਕਿ ਸਿਰਫ ਕੈਨੇਡੀਅਨ ਬੋਰਨ ਬੱਚੇ ਹੀ ਲੈ ਕੇ ਆਓ ਜਿਨ੍ਹਾਂ ਦਾ ਜਨਮ ਇੰਡੀਆ ਚ ਹੋਇਆ, ਪਾਕਿਸਤਾਨ ਚ ਹੋਇਆ। ਮੈਂ ਤਾਂ ਕੋਈ ਸਿਆਸਤ ਚ ਨਹੀਂ ਆਉਣਾ, ਮੈਂ ਆਪਣੇ ਲਈ ਨਹੀਂ ਕਹਿ ਰਿਹਾ, ਪਰ ਉਹ ਕੋਈ ਕ੍ਰਾਈਟੀਰੀਆ ਇੱਦਾਂ ਨਾ ਬਣਾ ਦਈਏ ਉਹਨਾਂ ਨੂੰ ਅਸੀਂ। ਹੁਣ ਜੇ ਕਿਸੇ ਦਾ ਜਨਮ ਇੰਡੀਆ ਪਾਕਿਸਤਾਨ ਚ ਹੋਇਆ, ਉਹ ਵੀ ਕੰਪੀਟੈਂਟ ਹੋ ਸਕਦਾ, ਮੇਰੇ ਮੁਤਾਬਿਕ ਉਹ ਵੀ ਹੋ ਸਕਦਾ। ਹਾਂ, ਤੁਸੀਂ ਕੰਪੀਟੈਂਸ ਦੇਖੋ। ਔਰ ਮੈਂ ਇੱਕ ਗੱਲ, ਹਾਂ ਹਲਕੀ ਜਿਹੀ ਗੱਲ ਮੈਂ ਤੁਹਾਡੀ ਅੱਗੇ ਵਧਾ ਦਿੰਦਾ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਤਿੰਦਰ ਸਾਹਿਬ, ਕਿ ਯੈਸ ਜਿਹੜਾ ਬੱਚਾ ਇੱਥੇ ਕੈਨੇਡੀਅਨ ਬੋਰਨ ਹੋਏਗਾ ਨਾ, ਉਹਦੇ ਚਾਂਸਿਸ ਜ਼ਿਆਦਾ ਇਸ ਗੱਲ ਦੇ ਜ਼ਰੂਰ ਹੋਣਗੇ ਕਿ ਉਹ ਡਿਸਕ੍ਰਿਮੀਨੇਸ਼ਨ ਘੱਟ ਕਰੇਗਾ। ਜਾਂ ਸਾਡੇ ਉੱਥੇ ਕਈ ਚੀਜ਼ਾਂ ਹੁੰਦੀਆਂ, ਅਸੀਂ ਹਜੇ ਵੀ ਉਹ ਕਲਰਡ ਗਲਾਸਿਸ ਲਗਾਏ ਹੁੰਦੇ ਆ, ਜਾਤ ਪਾਤ ਦੇ, ਮੈਂ ਇੰਡੀਆ ਤੋਂ, ਮੈਂ ਪਾਕਿਸਤਾਨ ਤੋਂ, ਚਾਂਸਿਸ ਨੇ ਕਿ ਉਹ ਘੱਟ ਹੋਏਗਾ ਉਹਦੇ ਵਿੱਚ। ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ, ਬਟ ਸਰ ਕ੍ਰਾਈਟੀਰੀਆ ਇੱਕੋ ਇੱਕ ਰੱਖੋ, ਸਿਰਫ ਇੱਕ। ਮੈਂ ਆਪਣੀ ਗੱਲ ਕਰ ਰਿਹਾ, ਤੁਸੀਂ ਆਪਣਾ ਜਿੱਦਾਂ ਮਰਜ਼ੀ ਕਰੋ, ਮੇਰੇ ਲਈ ਮੈਟਰ ਨਹੀਂ ਕਰੇਗਾ ਕਿ ਉਹ ਪਾਕਿਸਤਾਨ ਬੋਰਨ ਹੈ, ਕੈਨੇਡੀਅਨ ਬੋਰਨ ਹੈ, ਮੇਰੇ ਲਈ ਮੈਟਰ ਇਹ ਕਰੇਗਾ ਕਿ ਉਹ ਬੰਦਾ ਕੰਪੀਟੈਂਟ ਹੋਵੇ। ਜਦੋਂ ਬੰਦਾ ਕੰਪੀਟੈਂਟ, ਔਰ ਜਿਹੜਾ ਬੰਦਾ ਕੰਪੀਟੈਂਟ ਹੋਏਗਾ ਨਾ, ਉਹ ਦੂਰੋਂ ਨਜ਼ਰ ਆਏਗਾ। ਬਹੁਤ ਸਾਰੇ ਕੈਨੇਡੀਅਨ ਬੋਰਨ ਬੱਚੇ ਨੇ ਜਿਹੜੇ ਇੱਥੇ ਦੇ ਕੰਪੀਟੈਂਟ ਨੇ, ਮੈਂ ਫਿਰ ਨਾਮ ਲਵਾਂਗਾ ਤੇ ਗੱਲ ਠੀਕ ਨਹੀਂ ਹੋਏਗੀ। ਜਿਸ ਤਰ੍ਹਾਂ ਮੈਂ ਐਗਜ਼ਾਮਪਲ ਜਿਸ ਤਰ੍ਹਾਂ ਕੋਟ ਕਰਦਾ ਨਾ, ਰੂਬੀ ਸੋਤਾ ਜੀ ਨੇ, ਸ਼ੀ ਇਜ਼ ਵੈਰੀ ਕੰਪੀਟੈਂਟ, ਹਾਲਾਂਕਿ ਹੋਰ ਕੰਪੀਟੈਂਟ, ਮੈਂ ਫਿਰ ਉਹਨਾਂ ਦੀ ਸ਼ਾਨ ਦੇ ਖਿਲਾਫ਼ ਵੀ ਨਾ ਕੋਈ ਗੱਲ ਕਰ ਜਾਵਾਂ ਕਿਤੇ, ਹਜੇ ਹੋਰ ਹੋ ਸਕਦੇ ਨੇ। ਮੈਨੂੰ ਮਜ਼ਾ ਆਉਂਦਾ ਉਹਨਾਂ ਦੇ ਨਾਲ ਗੱਲ ਕਰਕੇ, ਬਟ ਹੋਰ ਹੋ ਸਕਦੇ ਨੇ। ਸ਼ੀ ਕੈਨ ਰੀਅਲੀ ਸ਼ਾਰਪਨ ਹਰ ਸਕਿੱਲਸ, ਬਟ ਸ਼ੀ ਇਜ਼ ਕੰਪੀਟੈਂਟ। ਆਪਣੇ ਸਿੱਧੂ ਸਾਹਿਬ ਹੈਗੇ ਨੇ ਇੱਥੇ, ਮੈਂ ਕਹਿੰਦਾ ਮਜ਼ਾ ਆਉਂਦਾ ਉਹਨਾਂ ਦੇ ਨਾਲ ਗੱਲ ਕਰਕੇ, ਵੈਰੀ ਕੰਪੀਟੈਂਟ। ਸੋ ਇੱਥੇ ਦੇ ਕੇ ਬੱਚੇ ਕੰਪੀਟੈਂਟ ਵੀ ਹੈਗੇ ਨੇ। ਔਰ ਜਦੋਂ ਅਸੀਂ ਪਿਛਲੀ ਵਾਰ ਡਿਬੇਟ ਕਰਾਈ ਹੈ ਤੇ ਆਪਣੇ ਸਿੱਧੂ ਸਾਹਿਬ ਜਿਹੜੇ ਕਿ ਆਪਣੇ ਬ੍ਰੈਂਪਟਨ ਈਸਟ ਤੋਂ MP ਨੇ, ਮੈਂ ਪਹਿਲੀ ਵਾਰ ਉਦੋਂ ਉਹਨਾਂ ਨੂੰ, ਕਿਉਂਕਿ ਡਿਬੇਟ ਅਸੀਂ ਕਰਾਈ ਚੈਨਲ ਤੇ ਆਏ, ਉਹ ਰੂਬੀ ਸੋਤਾ ਜੀ ਦੇ ਨਾਲ ਮੈਂ ਦੇਖਿਆ ਡਿਬੇਟਸ ਦੇ ਵਿੱਚ, ਔਰ ਵੈਸੇ ਵੀ ਮੈਂ ਬੜੀ ਵਾਰ ਇੰਟਰਵਿਊ ਕਰਦਾ ਉਹਨਾਂ ਨੂੰ, ਕਦੇ ਉਹ ਇਸ ਗੱਲ ਤੋਂ ਨਹੀਂ ਹਿਚਕਚਾਉਂਦੇ ਕਿ ਮੈਨੂੰ ਆ ਮੁਸ਼ਕਿਲ ਸਵਾਲ ਤੁਸੀਂ ਨਾ ਪੁੱਛੋ, ਠੀਕ ਹੈ। ਸੋ ਇੱਥੇ ਦੇ ਵੀ ਕਈ ਬੋਰਨ ਬ੍ਰੌਟਅਪ ਬੱਚੇ ਕੰਪੀਟੈਂਟ ਵੀ ਹੈਗੇ ਨੇ, ਲੇਕਿਨ ਜਿਹੜਾ ਵੀ ਕੰਪੀਟੈਂਟ, ਮੇਰੇ ਕਹਿਣ ਤੇ ਨਾ ਜਾਓ, ਤੁਸੀਂ ਜਦੋਂ ਅਸੀਂ ਡਿਬੇਟ ਕਰਾਉਣੀ ਹੈ, ਤੁਹਾਨੂੰ ਜਿਹੜਾ ਬੰਦਾ ਕੰਪੀਟੈਂਟ ਲੱਗਦਾ ਹੈ, ਕੈਨੇਡੀਅਨ ਬੋਰਨ ਹੈ, ਇੰਡੀਅਨ ਬੋਰਨ ਹੈ, ਪਾਕਿਸਤਾਨੀ ਬੋਰਨ ਹੈ, ਡਜ਼ਨਟ ਮੈਟਰ ਟੂ ਮੀ। ਹਾਂ, ਆਹ ਗੱਲ ਜਿਹੜੀ ਮੈਂ ਤੁਹਾਡੀ ਗੱਲ ਅੱਗੇ ਵਧਾ ਦਿੰਦਾ, ਆਹ ਗੱਲ ਨਹੀਂ ਕਰਨੀ ਕਦੇ ਵੀ ਕਿ ਜੀ ਇਹ ਸਾਡਾ ਸਿੱਖਾਂ ਦਾ ਬੱਚਾ ਆ ਗਿਆ, ਹਿੰਦੂਆਂ ਦਾ ਬੱਚਾ ਆ ਗਿਆ, ਪਾਕਿਸਤਾਨ ਦਾ ਬੱਚਾ ਆ ਗਿਆ, ਨੋ, ਉਹ ਪਲੀਜ਼ ਨਾ ਕਰਨਾ। ਸੁਖਦੇਵ ਗਿੱਲ ਸਾਹਿਬ, ਗੋ ਅਹੈਡ।
ਜਦਵੀਰ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਜਦਵੀਰ ਜੀ, ਜਿਹੜੀ ਤੁਸੀਂ ਇਮੀਗ੍ਰੇਸ਼ਨ ਦੀ ਗੱਲ ਕਰ ਰਹੇ ਹੋ, ਮੈਨੂੰ ਵੀ ਤੁਹਾਡੇ ਜਿੰਨੀ ਟਾਈਮ ਹੋ ਗਿਆ, 20 ਸਾਲ ਹੋ ਗਿਆ। ਇਹ ਦੇਖੋ, ਪਹਿਲਾਂ ਤੁਸੀਂ ਅਮੈਰੀਕਾ ਜਾਈਦਾ ਸੀ, ਚਾਹੇ PR ਕਰ ਲੈ ਕੇ ਜਾਈਦਾ ਸੀ, ਕੋਈ ਪ੍ਰੋਬਲਮ ਨਹੀਂ। ਜਿਹੜੀ ਮੈਂ ਤੁਹਾਨੂੰ ਆਉਂਦੇ ਸਮੇਂ ਦੀ ਗੱਲ ਦੱਸਣ ਦੀ ਕੋਸ਼ਿਸ਼ ਕਰ ਰਿਹਾ, ਇਹ ਤੁਸੀਂ ਮੇਰੇ ਤੋਂ ਗਰੰਟੀ ਨਾਲ ਲਿਖਾ ਕੇ ਲੈ ਲਓ, ਜਿਹੜੇ ਕੈਨੇਡਾ ਦੇ ਹਾਲਾਤ ਆ, ਐਜ਼ ਏ ਸਿਟੀਜ਼ਨ ਵੀ ਤੁਸੀਂ ਅਮੈਰੀਕਾ ਚ ਪੜ੍ਹਨਾ ਉਹਨਾਂ ਨੇ ਔਖਾ ਕਰ ਦੇਣਾ। ਜਿਹੜਾ ਤੁਸੀਂ ਅਮੈਰੀਕਾ ਚ ਕੋਈ ਬਿਜ਼ਨਸ ਵੀਜ਼ਾ ਲੈ ਰਹੇ ਹੋ, ਆਉਂਦੇ ਸਮੇਂ ਦੇ ਵਿੱਚ PR ਨੂੰ ਤਾਂ ਅੱਜਕੱਲ ਵੀਜ਼ਾ ਮਿਲ ਹੀ ਨਹੀਂ ਰਿਹਾ। ਆਉਂਦੇ ਸਮਿਆਂ ਚ ਜਿਹੜੇ ਕੈਨੇਡੀਅਨ ਸਿਟੀਜ਼ਨ ਹੈਗੇ ਆ, ਉਹਨਾਂ ਵਾਸਤੇ ਵੀ ਅਮੈਰੀਕਾ ਦੇ ਵਿੱਚ ਬਿਜ਼ਨਸ ਕਰਨਾ, ਅਮੈਰੀਕਾ ਚ ਐਂਟਰ ਕਰਨਾ, ਜਿਹੜੇ ਕੈਨੇਡਾ ਦੇ ਹੁੰਦੇ ਹਾਲਾਤ ਆ, ਇਹ ਤੁਸੀਂ ਅੱਜ ਮੇਰੀ ਗੱਲ ਨੋਟ ਕਰ ਲਿਓ। ਆਉਂਦੇ ਸਮਿਆਂ ਦੇ ਵਿੱਚ ਇਹ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੋਣ ਜਾ ਰਹੀ ਹੈ। ਅਮੈਰੀਕਾ ਦੇ ਵਿੱਚ ਕੈਨੇਡੀਅਨ ਦੀ ਐਂਟਰੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਣੀ ਹੈ ਜੀ।
ਸਰ, ਤੁਹਾਡੀ ਗੱਲ ਨੂੰ ਸੁਖਦੇਵ ਗਿੱਲ ਸਾਹਿਬ, ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾ ਦਿੰਦਾ ਹੈ। ਅੱਜ ਦੀ ਤਾਜ਼ਾ ਖਬਰ ਹੈ ਕਿ ਕੈਨੇਡੀਅਨ ਚੈਂਬਰ ਆਫ ਕਾਮਰਸ ਨੇ ਕਿਹਾ ਹੈ ਕਿ ਉਹਨਾਂ ਨੇ ਰਿਪੋਰਟ ਜਾਰੀ ਕੀਤੀ ਹੈ, ਠੀਕ ਹੈ, ਔਰ ਉਹਨਾਂ ਨੇ ਰਿਪੋਰਟ ਜਾਰੀ ਕੀਤੀ ਹੈ ਕਿ ਜੇ ਟਰੰਪ ਸਾਹਿਬ ਨੇ ਜਿਹੜੀਆਂ ਟੈਰਿਫ ਦੀਆਂ ਪਾਲਿਸੀਜ਼ ਉਹ ਕਹਿ ਰਹੇ ਨੇ, ਉਹਦੇ ਨਾਲ ਕੈਨੇਡੀਅਨ ਇਕਾਨਮੀ 1%, ਅੱਧਾ ਪਰਸੈਂਟ ਪਹਿਲਾਂ ਕਈ ਗੱਲ ਕਰ ਰਹੇ ਸੀ, ਹੁਣ 0.5% ਨਹੀਂ ਜੀ, 1% ਕਹਿ ਰਹੇ ਨੇ, 2% ਟੋਟਲ ਗਰੋਥ ਹੈ ਸਾਡੀ। ਉਹ ਕਹਿੰਦੇ 1% ਜਿਹੜੀ ਗਰੋਥ ਹੈ ਉਹ ਘੱਟ ਜਾਏਗੀ। ਇਮੇਜਿਨ ਕਰੋ ਤੁਸੀਂ ਕਿੱਡੀ ਵੱਡੀ ਗੱਲ ਹੈ ਸਾਡੇ ਵਾਸਤੇ। ਔਰ ਅੱਛਾ, ਇਹ ਇਕੱਲੇ ਟਰੰਪ ਸਾਹਿਬ ਨਹੀਂ ਹੈ, ਦੋਨੋਂ ਕੈਂਡੀਡੇਟ ਜਿਹੜੇ ਨੇ, ਦੇ ਆਰ ਟਾਕਿੰਗ ਅਬਾਊਟ ਪ੍ਰੋਟੈਕਸ਼ਨਿਸਟ ਪਾਲਿਸੀਜ਼, ਔਰ ਕਰਨ ਵੀ ਕਿਉਂ ਨਾ। ਹਰ ਕੰਟਰੀ ਦੇਖੋ, ਜਿਹੜਾ ਵੀ ਕੋਈ ਲੀਡਰ ਹੈ, ਅਮਰੀਕਾ ਵੀ ਚਾਹੁੰਦਾ ਕਿ ਸਾਡੀ ਇਕਾਨਮੀ ਵਧੀਆ ਹੋਏ, ਜੋਬਸ ਵਧੀਆ ਹੋਣ, ਸਾਡੇ ਵਪਾਰ ਵਧੀਆ ਹੋਏ, ਸਾਡਾ ਟ੍ਰੇਡ ਵਧੀਆ ਹੋਏ, ਸਾਡੀਆਂ ਕੰਪਨੀਜ਼ ਵਧੀਆ ਕਰਨ, ਹਰ ਲੀਡਰ ਇਹ ਚਾਹੇਗਾ। ਸੋ ਦੇ ਆਰ ਡੈਫੀਨੇਟਲੀ ਗੋਇੰਗ ਟੂ ਰਿਵਿਊ ਟ੍ਰੇਡ ਵਿਦ ਅਸ, ਐਂਡ ਦੇ ਆਰ ਟਾਕਿੰਗ ਅਬਾਊਟ ਪ੍ਰੋਟੈਕਸ਼ਨਿਸਟ ਪਾਲਿਸੀਜ਼, ਬੋਥ ਦਾ ਕੈਂਡੀਡੇਟਸ, ਕਮਲਾ ਹੈਰਿਸ ਵੀ ਤੇ ਡੋਨਲਡ ਟਰੰਪ ਸਾਹਿਬ ਵੀ, ਚਾਹੇ ਕਮਲਾ ਹੈਰਿਸ ਵੀ ਹੋਣ, ਚਾਹੇ ਟਰੰਪ ਸਾਹਿਬ ਆਉਣ। ਟਰੰਪ ਸਾਹਿਬ ਨੇ ਤਾਂ ਜਿਹੜੇ ਟੈਰਿਫ ਦੀ ਗੱਲ ਕਰ ਰਹੇ ਹੈ ਕਿ 10% ਟੈਰਿਫ ਲਗਾ ਦੇਣੇ, ਇਹਦੇ ਨਾਲ ਸਾਡੇ ਲਈ ਕੈਨੇਡੀਅਨ ਚੈਂਬਰ ਆਫ ਕਾਮਰਸ ਦੀ ਅੱਜ ਦੀ ਤਾਜ਼ਾ ਰਿਪੋਰਟ ਪੜ੍ਹੋ, ਸਰ ਪ੍ਰੋਬਲਮ ਕੀ ਆ ਸੁਖਦੇਵ ਗਿੱਲ ਜੀ, ਬਹੁਤ ਮੈਂ ਅਦਬ ਸਤਿਕਾਰ ਨਾਲ ਗੱਲ ਕਰ ਰਿਹਾ ਐਵੇਂ, ਫਿਰ ਇੱਥੇ ਨਾ ਇੱਕ ਤਾਂ ਭਾਵਨਾਵਾਂ ਬੜੀ ਜਲਦੀ ਬਲੂੰਦਰੇ ਜਾਂਦੇ, ਹਿਰਦੇ ਭਾਵਨਾ ਪੜ ਗਈਆਂ, ਫਿਰ ਗੱਲ ਮੈਂ ਇਸ ਲਈ ਕਰਦਾ ਅੱਜ ਕੱਲ ਬਹੁਤ ਹਿਚਕਚਾਉਣਾ। ਸਰ ਸਾਡਾ ਨਾ ਫੋਕਸ ਲੱਗਾ ਹੋਇਆ ਮਿਸਪਲੇਸ ਪ੍ਰਾਇਰਟੀਜ਼ ਤੇ, ਸਾਡੀ ਐਨਰਜੀ ਟਾਈਮ ਇੰਨੀ ਲੜਾਈ ਕਰ ਲਈ, ਉਹਨੂੰ ਸੋਧਾ ਲਾਤਾ, ਇੰਨਾ ਮਾਰ ਕੁਟਾਈ ਕਰਤੀ ਧਰਮ ਦੀ ਗੱਲ। ਸਰ ਦੇਖੋ ਸਾਡੇ ਬੱਚਿਆਂ ਨੇ ਜਿਹਨਾਂ ਨੇ ਇੱਥੇ ਨਾ ਜੋਬਸ ਕੀਤੀਆਂ ਨੇ, ਉਹਨਾਂ ਦਾ ਧਰਮ ਨਹੀਂ ਕਿਤੇ ਖਤਰੇ 'ਚ ਪੈਣ ਲੱਗਾ, ਉਹਨਾਂ ਨੂੰ ਵਧੀਆ ਨੌਕਰੀਆਂ ਚਾਹੀਦੀਆਂ ਨੇ, ਉਹਨਾਂ ਨੂੰ ਵਧੀਆ ਐਜੂਕੇਸ਼ਨ ਚਾਹੀਦੀ ਹੈ, ਉਹਨਾਂ ਨੂੰ ਵਧੀਆ ਇਨਫਰਾਸਟ੍ਰਕਚਰ, ਹੈਲਥ ਕੇਅਰ, ਸਟੇਡੀਅਮਸ, ਇਹ ਚਾਹੀਦੇ ਨੇ। ਇਹਦੇ 'ਤੇ ਫੋਕਸ ਕਰ ਲਓ। ਕੈਨੇਡੀਅਨ ਚੈਂਬਰ ਆਫ ਨੋਬੈਲ ਪ੍ਰਾਈਜ਼ ਦੀਆਂ ਰਿਪੋਰਟਾਂ ਆ ਰਹੀਆਂ, ਇਹਨਾਂ ਨੂੰ ਪੜ੍ਹ ਲਓ ਜੋ ਅਮਰੀਕਾ ਦੇ ਵਿੱਚ ਹੋ ਰਿਹਾ। ਕੱਲ ਨੂੰ ਸਾਡੇ ਔਰ ਮੈਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਕਿ ਪੀ ਆਰ ਨੂੰ ਤਾਂ ਵੀਜ਼ਾ ਅਮਰੀਕਾ ਸਵਾਲ ਹੀ ਕਰ ਰਿਹਾ, ਕੱਲ ਨੂੰ ਕਿਤੇ ਸਿਟੀਜ਼ਨ ਨੂੰ ਨਾ ਕਰ ਦੇਣ। ਮੈਂ ਤੁਹਾਡੇ ਸਰ ਸਿਟੀਜ਼ਨ ਨੇ ਕਰਨਾ ਵੀ ਕੀ ਉੱਥੇ ਜਾ ਕੇ? ਕੱਲ ਨੂੰ ਉਹ ਤੁਹਾਨੂੰ ਪੁੱਛਣਗੇ ਵੀ ਤੁਹਾਡੇ ਇੱਥੇ ਬਣਦਾ ਕੀ ਹੈ, ਕਰਦੇ ਕੀ ਹੋ ਤੁਸੀਂ, ਜੋ ਹਾਲਾਤ ਇੱਥੇ ਬਣਦੇ ਜਾ ਰਹੇ ਨੇ ਆਪਣੇ ਵਿੱਚੋਂ। ਦੇਖੋ ਮੈਂ ਗੱਲ ਕਰਦਾ ਸਰ ਆਮ ਆਦਮੀ ਦੀ, ਠੀਕ ਹੈ, ਬਹੁਤ ਅਦਬ ਸਤਿਕਾਰ ਨਾਲ ਗੱਲ ਕਰ ਰਿਹਾ, ਰਿਸਪੈਕਟਫੁਲੀ। ਜਿਹੜੇ ਤੇ ਬੰਦੇ ਦਾ ਹੱਥ ਪੈਂਦਾ ਹੈ, ਉਹਨਾਂ ਨੇ ਤਾਂ ਪ੍ਰੋਪਰਟੀਆਂ ਪਾ ਲਈਆਂ ਆਪਣੀਆਂ ਫਲੋਰੀਡਾ ਦੇ ਵਿੱਚ, ਕੋਈ ਕੋਟੇਜ ਜਾਂ ਕਿਸੇ ਕੋਲ ਪੁੱਛਿਆ, ਮੈਂ ਸਿੱਧੀ ਗੱਲ ਕਰਦਾ, ਠੀਕ ਹੈ। ਜਿਹੜਾ ਬੰਦਾ 8 ਘੰਟੇ, 10 ਘੰਟੇ, 12 ਘੰਟੇ, 15 ਘੰਟੇ ਫੈਕਟਰੀ 'ਚ ਲਗਾ ਰਿਹਾ ਜਾਂ ਹੋਰ ਜਗ੍ਹਾ, ਜਿਹਦਾ ਖਰਚੇ ਅਗਲੇ ਨੇ ਸਾਰੀ ਉਮਰ ਇੱਥੇ ਟੈਕਸਿਸ ਪੇ ਕੀਤੇ, ਪੜ੍ਹਾਈ ਲਿਖਾਈ ਬੱਚਿਆਂ ਦੀ ਕਰਾਈ, ਉਹ ਬੰਦੇ ਦਾ ਹੱਥ ਹੁਣ ਅੱਜ ਅਗਲਾ ਕਹਿੰਦਾ ਹੁਣ ਤਾਂ ਮੇਰਾ ਟਾਈਮ ਆਇਆ ਸੀ ਇੱਥੇ ਇੰਜੋਏ ਕਰਨ ਦਾ, ਆਪਣਾ ਵੀ ਤੇ ਬੱਚਿਆਂ ਦਾ ਵੀ। ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਉੱਥੇ ਅਮਰੀਕਾ ਵੀ ਕੋਈ ਪ੍ਰੋਪਰਟੀ ਦੇ ਹੱਥ ਰੱਖੋ ਤੇ ਉੱਥੇ ਵੀ ਆਪਣਾ ਸਿਸਟਮ ਬਣਾ ਲਓ, ਕਹਿੰਦਾ ਵੀ ਕਿਉਂ ਵਾਏ, ਉਹਦਾ ਸਵਾਲ ਬਿਲਕੁਲ ਠੀਕ ਹੈ ਉਹਨਾਂ ਦਾ। ਉਹ ਚਾਹੁੰਦੇ ਨੇ ਕਿ ਨਹੀਂ ਭਾਈ ਕੈਨੇਡਾ ਵੀ ਹੁਣ ਥੋੜਾ ਵਧੀਆ ਹੋਵੇ, ਪਰ ਜੋ ਇਹਨਾਂ ਨੇ ਹਾਲਾਤ ਬਣਾ ਦਿੱਤੇ ਨੇ, ਮੈਂ ਤਾਂ ਥੋੜੇ ਦਿਨ ਪਹਿਲਾਂ ਪਹਿਲੀ ਵਾਰੀ ਗਿਆ ਸੀ, ਉਹ ਫਿਰ ਮੈਨੂੰ ਕਾਲਸ ਆਈਆਂ, ਮੈਂ ਹੁਣ ਦੁਬਾਰਾ ਹੁਣ ਪਤਾ ਨਹੀਂ ਕਹਾਂ ਕਿ ਨਹੀਂ ਕਹਾਂ, ਮੈਂ ਤਾਂ ਸੁਜੈਸ਼ਨ ਦੇ ਰਿਹਾ ਵੀ ਜੇ ਹੱਥ ਪੈਂਦਾ ਹੈ, ਜੇ ਹੱਥ ਸੌਖਾ ਹੈ, ਤੇ ਉੱਥੇ ਅਮਰੀਕਾ ਵੀ ਆਪਣਾ ਮਾੜਾ ਮੋਟਾ ਕੋਈ ਵੀਜ਼ਾ, ਬਿਜ਼ਨਸ ਵੀਜ਼ਾ ਜਾਂ ਕੋਈ ਪ੍ਰੋਪਰਟੀ ਸ਼ੋਪਰਟੀ ਉੱਥੇ ਵੀ ਖੜੀ ਕਰੋ,
ਸਰ ਜਿਹੜੇ ਇੱਥੋਂ ਦੇ ਬੱਚੇ ਆਪਣੇ ਬੱਚੇ ਵੀ ਇੱਥੋਂ ਮਲਟੀਨੈਸ਼ਨਲ ਕੰਮ ਕਰਦੇ ਆ ਤੇ ਇੱਥੋਂ ਜੀ EY ਦੇ ਵਿੱਚ ਕਰਦੇ ਆ, ਇੱਥੋਂ ਦੀ ਤੇ ਉੱਥੋਂ ਦੀ ਜੋਬ ਦਾ ਡਬਲ ਡਬਲ ਦਾ ਫਰਕ ਹੈ ਜੀ। ਇੱਥੇ 100,000 120,000 ਆ, ਉੱਥੇ 2,50,000 ਦੀ ਜੋਬ ਆ, ਤੇ ਇੱਥੋਂ ਦੇ ਬੱਚਿਆਂ ਨੂੰ ਤਾਂ ਉਹਨਾਂ ਨੇ ਕੱਲ ਨੂੰ ਇੰਪਲਾਇਮੈਂਟ ਵੀਜ਼ਾ ਹੀ ਨਹੀਂ ਦੇਣਾ ਹੈਗਾ। ਇੱਥੋਂ ਦੇ ਬੱਚੇ ਜਿਹੜੇ ਇਕਾਨੋਮੀ ਕੈਨੇਡਾ ਦੀ ਪਹਿਲਾਂ ਹੀ ਇੰਨੀ ਛੋਟੀ ਇਕਾਨੋਮੀ ਆ, ਤੇ ਤੁਸੀਂ ਕਿੱਥੇ ਜਾਓਗੇ ਜੇ ਤੁਸੀਂ ਇਹੀ ਹਾਲ ਆ ਤੇ ਇਹੀ ਰੱਖੇ, ਮਤਲਬ ਸ਼ਰਿਆਮ ਟਿਕਟੋਕ ਤੇ ਵੀਡੀਓ ਪੈ ਰਿਹਾ ਆ ਜਾਓ ਜੀ ਅਸੀਂ ਤੁਹਾਨੂੰ ਬਾਰਡਰ ਕ੍ਰੋਸ ਕਰਾਉਂਦੇ ਹਾਂ, ਤੁਸੀਂ ਸ਼ਰਿਆਮ ਮਤਲਬ ਹੋ ਕੀ ਰਿਹਾ ਕੈਨੇਡਾ ਦਾ, ਮਤਲਬ ਕੋਈ ਇਹਦਾ ਪਹਿਲੀ ਵਾਰ ਮੁਸ਼ਕਿਲ ਹੀ ਲੱਗਦਾ।
ਸਰ ਆਪਣੇ ਨਾ ਰੀਸੈਂਟਲੀ ਤੁਹਾਨੂੰ ਪਤਾ ਇਸ਼ਾਰਾ ਤੁਸੀਂ ਸਮਝੋਗੇ, ਇਸ਼ਾਰੇ ਚ ਮੈਂ ਗੱਲ ਕਰ ਦੇਣਾ, ਪੋਲੀਟੀਕਲ ਹੋਈਆਂ ਸੀ ਨਾ ਇੱਥੇ ਇਲੈਕਸ਼ਨ, ਤਿੰਨ ਬੰਦੇ ਗੋਰੇ, ਤਿੰਨੇ ਗੋਰੇ ਪੋਲੀਟੀਕਲ ਸਟਾਫਰ ਸੀਗੇ, ਸਾਡੇ ਨਾਲ ਮੀਡੀਆ ਨਾਲ ਮਿਲਦੇ ਰਹਿੰਦੇ, ਅਸੀਂ ਬੈਠ ਕੇ ਡਿਨਰ ਕਰ ਰਹੇ ਸੀ, ਗੋਰੇ ਸੀ ਤਿੰਨੇ ਬੰਦੇ, ਬੱਚੇ ਯੰਗ ਬੱਚੇ ਤਿੰਨੇ ਗੋਰੇ, ਔਰ ਪੋਲੀਟੀਕਲ ਸਟਾਫਰ ਸੀ ਵੱਖ ਵੱਖ ਕੈਂਪੇਨ ਦੀ, ਮਤਲਬ ਤਿੰਨਾਂ ਦੇ ਇੱਕੋ ਵਿਊ ਪੁਆਇੰਟ ਸੀਗਾ ਕਿ ਡੂ ਯੂ ਥਿੰਕ ਵੀ ਕ੍ਰੇਜ਼ੀ ਕਿ ਅਸੀਂ ਇੱਥੇ ਕੈਨੇਡਾ ਰਵਾਂਗੇ, ਅਸੀਂ ਆਪਣੀ ਅਮਰੀਕਾ ਦੀ ਪਲੈਨਿੰਗ ਕਰ ਰਹੇ ਹਾਂ, ਇੱਥੇ ਨਾ ਘਰ ਲੈਣ ਜੋਗੇ ਅਸੀਂ ਨਾ ਕੁਛ ਹੋਰ ਹੈ, ਅਸੀਂ ਅਮਰੀਕਾ ਦੀ ਪਲੈਨਿੰਗ ਕਰ ਰਹੇ ਹਾਂ। ਤੇ ਮਤਲਬ ਇਹ ਯੰਗ ਗੋਰੇ ਬੱਚੇ ਜਿਹੜੇ ਨੇ ਉਹ ਇਹ ਸੋਚ ਰਹੇ ਨੇ, ਆਪਣੀ ਕਮਿਊਨਿਟੀ ਦੇ ਬੰਦੇ ਬੱਚੇ ਇਹੀ ਗੱਲ ਕਰ ਰਹੇ ਨੇ। ਸੋ ਪਰ ਇੱਥੇ ਤਾਂ ਮੈਂ ਬ੍ਰੈਂਪਟਨ ਹੀ ਹਾਂ, ਮੈਂ ਤੇ ਇੱਥੇ ਰਹਿਣਾ, ਆਪਣੇ ਬੱਚਿਆਂ ਨੇ ਵੀ ਇੱਥੇ ਰਹਿਣਾ, ਆਹੀ 401 ਤੇ ਉਹਨਾਂ ਨੇ ਗੱਡੀ ਚਲਾਉਣੀ ਹੈ, ਇੱਥੇ ਚਲਾਉਣੀ ਹੈ। ਸੋ ਮੈਂ ਤੇ ਬਸ ਇਹੀ ਗੱਲ ਕਰ ਸਕਦਾ ਕਿ ਮਿਸਪਲੇਸਡ ਪ੍ਰਾਇਰਟੀਜ਼ ਵਾਲਾ ਕੰਮ ਨਾ ਕਰੋ, ਸਾਨੂੰ ਫੋਕਸ, ਤਾਂ ਹੀ ਅਸੀਂ ਇਸ ਸਾਲ ਇੱਕ ਨਵਾਂ ਨਾਰਾ ਦੇ ਰਹੇ ਹਾਂ, ਕੈਨੇਡਾ ਫਸਟ। ਪਹਿਲਾਂ ਕੈਨੇਡਾ ਦੀ ਗੱਲ ਕਰੋ, ਕੰਪੀਟੈਂਟ ਬੰਦੇ ਲੈ ਕੇ ਆਓ, ਬੰਦਾ ਚਾਹੇ ਕਿਤੇ ਵੀ ਉਹਦਾ ਜਨਮ ਹੋਇਆ, ਬੰਦਾ MP ਉਹ ਹੋਣਾ ਚਾਹੀਦਾ, ਦੂਰੋਂ ਖੜਾ ਨਜ਼ਰ ਆਵੇ, ਗੱਲ ਕਰੇ TV ਤੇ ਰੇਡੀਓ ਤੇ, ਕੱਲ ਨੂੰ ਪਾਰਲੀਮੈਂਟ ਚ ਗੱਲ ਕਰੇ, ਮਜ਼ਾ ਆ ਜਾਵੇ ਗੱਲ ਸੁਣ ਕੇ ਉਹਦੀ ਬੰਦੇ ਦੀ। ਔਰ ਜਿਹੜੀ ਕੋਈ ਕਮਿਊਨਿਟੀ ਚ ਕੋਈ ਦੁੱਖ ਦਰਦ ਹੈ, ਜਾ ਕੇ ਗੱਲ ਕਰੋ, ਅਸੀਂ ਇੱਥੇ ਮੀਡੀਆ ਚ ਓਪਨ ਇਨਵੀਟੇਸ਼ਨ ਦਿੰਦੇ, ਆਓ ਗੱਲ ਕਰੋ। ਸਰ ਮੈਂ ਬੜੇ ਅਦਬ ਸਤਿਕਾਰ ਨਾਲ ਕਹਿੰਦਾ, ਲੁਕਦੇ ਫਿਰਦੇ ਨੇ ਤੁਸੀਂ, ਮੈਂ ਜੀ ਜਾ ਕੇ ਪਾਰਲੀਮੈਂਟ ਚ ਆਵਾਜ਼ ਬਣਨਾ ਚਾਹੁੰਦਾ ਜਾਂ ਬਣਨਾ ਚਾਹੁੰਦੀ ਹਾਂ, ਠੀਕ ਹੈ, ਤੁਸੀਂ ਪਾਰਲੀਮੈਂਟ ਚ ਤਾਂ ਆਪਣੀ ਕੁਰਸੀ ਪੱਕੀ ਕਰ ਰਹੇ ਹੋ, ਆਪਣੀ ਪੈਨਸ਼ਨਾਂ ਪੱਕੀ ਕਰ ਰਹੇ ਹੋ, ਕੋਈ ਤੁਸੀਂ ਆਵਾਜ਼ ਨਹੀਂ ਬਣਨਾ, ਆਵਾਜ਼ ਬਣਨਾ ਤੇ ਇੱਥੇ ਬਿਨਾਂ, ਠੀਕ ਹੈ, ਇਲੈਕਸ਼ਨ ਬਿਲਕੁਲ ਲੜੋ, ਮੈਂ ਇਨਕਰੇਜ ਕਰਦਾ। ਮੈਂ ਕਹਿੰਦਾ ਜੀ ਸਭ ਤੋਂ ਵਧੀਆ ਤਰੀਕਾ ਕਮਿਊਨਿਟੀ ਸਰਵਿਸ ਦਾ, ਮੈਂ ਅੱਜ ਵੀ ਕਹਿੰਦਾ ਸਭ ਤੋਂ ਵਧੀਆ ਤਰੀਕਾ ਕਮਿਊਨਿਟੀ ਸਰਵਿਸ ਦਾ ਇਲੈਕਸ਼ਨ ਹੈ, ਪੋਲੀਟੀਕਲ ਪ੍ਰੋਸੈਸ ਚ ਆਓ, ਗੋ ਐਟ ਦਾ ਪਬਲਿਕ ਆਫਿਸ। ਲੇਕਿਨ ਸੁਖਦੇਵ ਗਿੱਲ ਜੀ, ਮੇਰਾ ਇੱਕ ਸਵਾਲ ਹੈ ਕਿ ਜੇ ਤੁਸੀਂ ਫਰਜ਼ ਕਰ ਲਓ ਜਦੋਂ ਨਹੀਂ ਆ, ਤੁਹਾਨੂੰ ਕਿਹਨੇ ਰੋਕਿਆ? ਇੱਥੇ ਕੋਵਿਡ ਸੀਗਾ, ਕਿੰਨੇ ਕੁ ਬੰਦੇ ਆਏ ਸਾਡੇ ਇੱਥੇ ਮੀਡੀਆ ਤੇ, ਕਿੰਨੇ ਕੁ ਬੰਦੇ ਆਏ ਇੱਥੇ, ਮੈਂ ਲੀਡਰ ਦੀ ਗੱਲ ਕਰ ਰਿਹਾ, ਆਮ ਬੰਦਿਆਂ ਨੇ ਤਾਂ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ, ਜਦੋਂ ਇੱਥੇ ਗਰੋਸਰੀ ਸਟੋਰ ਤੇ ਇਸ਼ੂ ਹੋ ਗਿਆ ਅਸੀਂ ਇੱਕ ਆਵਾਜ਼ ਮਾਰੀ ਕਿ ਭਾਈ ਅਸੀਂ ਘਰ ਦੇ ਵਿੱਚ ਜਿਹੜਾ ਯੈਸ ਵੀ ਸਪੋਰਟ ਦਾ ਆਪਾਂ ਨਾਰਾ ਜਦੋਂ ਸ਼ੁਰੂ ਕੀਤਾ ਸੀ ਵੀ ਗਰੋਸਰੀ ਸਟੋਰ ਦੇ ਲੋਕੀ ਗਾਲਾਂ ਕੱਢ ਰਹੇ ਆ, ਵੀਡੀਓ ਆ ਗਈ ਵੀ ਕਾਰਟ ਜਿਹੜੀ ਸ਼ੋਪਿੰਗ ਕਾਰਟ ਹੈ ਉਹ ਖੋ ਰਹੇ ਨੇ, ਤੇ ਅਸੀਂ ਕਿਹਾ ਯਾਰ ਇਹ ਤਾਂ ਗੜਬੜ ਹੋ ਗਈ ਕੋਵਿਡ ਦੇ ਵਿੱਚ। ਇੱਕ ਆਵਾਜ਼ ਅਸੀਂ ਮਾਰੀ ਹੈ ਕਮਿਊਨਿਟੀ ਨੂੰ, ਉਹ ਵਿੰਡਸਰ ਤੋਂ ਲੈ ਕੇ ਵੁੱਡਸਟਾਕ ਤੋਂ ਲੈ ਕੇ ਲੰਡਨ ਸਾਡੇ ਇੱਥੇ ਸਾਡੇ ਕੋਲ ਟੋਟਲ 47 ਵਲੰਟੀਅਰ ਹੋ ਗਏ ਸੀ, 47 ਵਲੰਟੀਅਰ ਕਿ ਦੱਸੋ ਜੀ ਖਾਣਾ ਕਿਹਦੇ ਘਰ ਪਹੁੰਚਦਾ ਕਰਨਾ ਗਰੋਸਰੀ। ਕਮਿਊਨਿਟੀ ਤਾਂ ਬਹੁਤ ਮਤਲਬ ਪਿਆਰ ਵਾਲੀ ਹੈ, ਲੇਕਿਨ ਜਿਹੜੇ ਲੀਡਰ ਨੇ ਜਿਹੜੇ ਕਹਿੰਦੇ ਕਿ ਮੈਂ ਤੁਹਾਡੀ ਆਵਾਜ਼ ਬਣਨਾ ਓਟਵਾ, ਮੈਂ ਤੁਹਾਡੀ ਆਵਾਜ਼ ਬਣਨਾ ਓਟਵਾ, ਉਹ ਇੱਥੇ ਤਾਂ ਆਵਾਜ਼ ਤੁਸੀਂ ਬਣੇ ਨੀ ਕਦੇ ਵੀ, ਇੱਥੇ ਤਾਂ ਮੈਨੂੰ ਕਦੇ ਨਜ਼ਰ ਨਹੀਂ ਆਏ ਤੁਸੀਂ। ਹਾਂਜੀ ਗੋ ਅਹੈਡ ਜੀ, ਇੰਦਰਦੀਪ ਸਾਹਿਬ ਵੈਲਕਮ ਸਰ, ਕੀ ਹਾਲ ਹੈ? ਬਹੁਤ ਵਧੀਆ ਸਰ, ਮਿਹਰਬਾਨੀ ਮਿਹਰਬਾਨੀ ਵੀਰ ਜੀ, ਪਲੀਜ਼ ਗੋ ਅਹੈਡ ਸਰ, ਪਲੀਜ਼ ਗੋ ਅਹੈਡ, ਤੁਸੀਂ ਆਉਂਦੇ ਹੋ।
ਨਹੀਂ ਨਹੀਂ ਨਹੀਂ, ਬੇਨਤੀ ਹੈ ਜੀ, ਤੁਸੀਂ ਜਿਹੜਾ ਵੀ ਜਿਹੜਾ ਵਿਸ਼ਾ ਸੀਗਾ ਮੈਂ ਹੁਣੇ ਆਨ ਕੀਤਾ, ਮੈਨੂੰ ਨਹੀਂ ਪਤਾ ਵੀ ਪਹਿਲਾਂ ਕੀ ਗੱਲ ਸੀਗੀ, ਜਿਹੜੇ ਤੁਸੀਂ ਕੰਪੀਟੈਂਟ ਬੰਦੇ ਲਿਆਉਣ ਦੀ ਗੱਲ ਕੀਤੀ ਹੈ।
ਹਾਂਜੀ ਹਾਂਜੀ,
ਉਹਦੇ ਤੇ ਮੈਂ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ ਸੀ ਨਾਲੇ, ਜਿਹੜੀ ਹੈ ਵੀ ਤੁਹਾਡੇ ਵਿਚਾਰ ਵੀ ਹੈ, ਕਿਉਂਕਿ ਜਿਹੜੀ ਹੈ ਇੱਕ ਕੰਸਟਰਕਟਿਵ ਡਿਸਕਸ਼ਨ ਜੇ ਹੁੰਦੀ ਰਹੇ ਕਮਿਊਨਿਟੀ ਦੇ ਵਿੱਚ ਤੇ ਕੋਈ ਨਾ ਕਿਤੇ ਕੋਈ ਨਾ ਕੋਈ ਹੱਲ ਉਹਦਾ ਨਿਕਲਿਆ ਆਉਂਦਾ ਹੁੰਦਾ ਹੈ। ਘਟਵਾੜ ਆਪਣੇ ਵਰਗਿਆਂ ਦਾ ਸਾਰਿਆਂ ਦਾ ਇਹੀ ਮਸਲਾ ਆ, ਪਰ ਮੈਂ ਜਿਹੜੀ ਇੱਕ ਚੀਜ਼ ਆ, ਮੇਰਾ ਖਿਆਲ ਆ ਤੁਸੀਂ ਵੀ ਉਦੋਂ ਪੁਆਇੰਟ ਸਿਸਟਮ ਤੇ ਹੀ ਆਏ ਸੀਗੇ ਤੇ ਉਸ ਤੋਂ ਬਾਅਦ ਕਾਫੀ ਜਿਹੜੇ ਆ ਪੁਆਇੰਟ ਸਿਸਟਮ ਵੀ ਉਹ ਬੇਸਿਕਲੀ ਜਿਹੜਾ ਸਕਿੱਲ ਬੇਸਡ ਪੁਆਇੰਟ ਸਿਸਟਮ ਵਾਲਾ ਸੀਗਾ ਵੀ ਇਹਦੀ ਚੀਜ਼ ਦੇ ਇੰਨੇ ਨੰਬਰ, ਇਹਦੀ ਚੀਜ਼ ਦੇ ਇੰਨੇ ਨੰਬਰ, ਉਦੋਂ ਬਹੁਤ ਸਾਰੇ ਜਿਹੜੇ ਡਾਕਟਰੇਟ ਵੀ ਆਏ ਨੇ, ਬਹੁਤ ਸਾਰੇ ਮਾਸਟਰਸ ਆਏ ਨੇ, ਇੰਜੀਨੀਅਰ ਆਏ ਨੇ, ਪਰ ਜੇ ਉਹ ਉਹਨਾਂ ਦੀ ਐਜੂਕੇਸ਼ਨ ਉਹ ਸਕਿੱਲ ਉਹ ਪੁਆਇੰਟ ਲੈਣ ਵਾਸਤੇ ਠੀਕ ਸੀਗੀ, ਅੱਗੇ ਆ ਕੇ ਜਿਹੜੇ ਆ ਵੀ ਇੱਥੋਂ ਵਾਲੇ ਸਿਸਟਮ ਨੇ ਉਹਨਾਂ ਨੂੰ ਸਾਂਭਿਆ ਕਿਉਂ? ਬਹੁਤ ਸਾਰੇ ਵੈਟਰਨਰੀ ਡਾਕਟਰਸ ਕੁਛ ਹੋਰ ਕਰ ਰਹੇ ਨੇ, ਬਹੁਤ ਸਾਰੇ ਜਿਹੜੇ ਆ ਸਾਇੰਸ ਦੇ ਬੰਦੇ ਆ, ਬਹੁਤ ਸਾਰੇ ਜਿਹੜੇ ਆ ਦੂਜੇ ਡਾਕਟਰ ਆ, ਕਾਫੀ ਸਾਰੀਆਂ ਜਿਹੜੀਆਂ ਨਰਸਿਸ ਸੀਗੀਆਂ ਉਹ ਅਨਫੋਰਚੁਨੇਟਲੀ ਆਪਣੇ ਫੀਲਡ ਚ ਨਹੀਂ ਜਾ ਸਕੀਆਂ, ਉਧਰ ਨੂੰ ਕਦੇ ਵੀ ਕੋਈ ਉਹੋ ਜਿਹੀ ਗੱਲਬਾਤ ਨਹੀਂ, ਤੇ ਜੇ ਜਿਹੜਾ ਆ ਵੀ ਉਹ ਚੀਜ਼ ਹੈ ਨੀ ਗੀ ਤੇ ਫਿਰ ਇੱਥੋਂ ਅਗਲਿਆਂ ਨੇ ਅਮਰੀਕਾ ਨੂੰ ਜਾਂ ਕੋਈ ਵੀ ਹੋਰ ਕੰਟਰੀ ਜਿੱਥੇ ਉਹਨਾਂ ਦੇ ਸਕਿੱਲ ਦੀ ਜਿਹੜੀ ਆ ਪ੍ਰੋਪਰ ਵੈਲਿਊ ਪੈਂਦੀ ਹੋਵੇ ਉਧਰ ਨੂੰ ਜਾਣਾ ਹੀ ਜਾਣਾ, ਇਸ ਤੋਂ ਬਿਨਾਂ ਹੋਰ ਚਾਰਾ ਵੀ ਕੀ ਹੈ ਜੀ?
ਦੇਖੋ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਹਾਂ ਕਿ ਮੇਰੇ ਨਾਲ ਦੇ ਬਹੁਤ ਸਾਰੇ ਬੰਦੇ, ਬਿਲਕੁਲ ਤੁਸੀਂ ਠੀਕ ਆ, ਮੈਂ ਵੀ ਉਸ ਸਮੇਂ ਪੁਆਇੰਟ ਬੇਸਿਸ ਤੇ ਹੀ ਆਇਆ ਸੀਗਾ, ਤੇ ਜਦੋਂ ਮੈਂ ਆਇਆ ਤੇ ਉਸ ਦੌਰ ਦੇ ਵਿੱਚ ਮੈਂ ਗੱਲ ਕਰਾਂ 1996-97 ਤੋਂ ਲੈ ਲਓ, 1996-97 ਤੋਂ ਲੈ ਕੇ 2007-08 ਤੱਕ, ਹੈ ਨਾ, ਉਹ 10-12 ਸਾਲ ਚ ਮੇਰੇ ਨਾਲ ਦੇ ਬਹੁਤ ਸਾਰੇ ਮੇਰੇ ਇੰਜੀਨੀਅਰਿੰਗ ਕਾਲਜ ਦੇ ਫਰੈਂਡਸ, ਮੇਰੇ ਆਪਣੇ ਜਿੱਥੇ ਮੈਂ ਕੰਮ ਕੀਤਾ ਜੀ ਐਨ ਏ ਉਹਦੇ ਦੇ, ਔਰ ਹੋਰ ਉੱਥੇ ਜਲੰਧਰ ਤੋਂ, ਲੁਧਿਆਣੇ ਤੋਂ, ਬਹੁਤ ਆਪਣੇ ਵਾਕਫ ਬੰਦਾ ਇੱਥੇ ਬਹੁਤ ਸਾਰੇ ਲੋਕ ਪੁਆਇੰਟ ਬੇਸਿਸ ਤੇ ਆਏ ਨੇ। ਉਹਦੇ ਤੋਂ ਤੁਹਾਡੀ ਗੱਲ ਠੀਕ ਆ, ਵਾਸਟ ਮੈਜੋਰਿਟੀ ਆ ਵੇਨ ਸਟੇਟ ਤੋਂ ਕਿਸੇ ਨੇ ਕਰ ਲਈ, ਕਿਸੇ ਨੇ ਨਿਊਯਾਰਕ ਤੋਂ ਕੁਝ ਕਰ ਲਿਆ, ਕਿਸੇ ਨੇ ਸ਼ਿਕਾਗੋ ਤੋਂ ਕੁਝ ਪੜ੍ਹਾਈ ਲਿਖਾਈ ਕਰ ਲਈ, ਔਰ ਮੇਰੇ ਮੈਂ ਬਲਕਿ ਕਈ ਵਾਰ ਉਦੋਂ ਮਜ਼ਾਕ ਵੀ ਕਰਦਾ ਸੀ, ਯਾਰ ਆਪਣੀ ਤਾਂ ਮਕੈਨੀਕਲ ਸੀਗੀ, ਤੂੰ ਭਾਈ ਆਈ ਟੀ ਚ ਫਿੱਟ ਹੋ ਗਿਆ, ਉਹ ਕਹਿੰਦਾ ਭਾਈ ਇੱਥੇ 2 ਸਾਲ ਦਾ ਕੀਤਾ ਕੋਰਸ, ਆਈ ਟੀ ਚ ਬਹੁਤ ਵਧੀਆ ਜੋਬ ਮਿਲ ਗਈ, ਮੇਰੇ ਕਾਲਜ ਦੇ ਕਈ ਮੇਰੇ ਫਰੈਂਡਸ ਦੇ, ਈਵਨ ਮੇਰਾ ਕਜ਼ਨ ਆ ਮੇਰੀ ਸੱਕੀ ਮਾਸੀ ਦਾ ਮੁੰਡਾ, ਉਹ ਵੀ ਮਕੈਨੀਕਲ ਦੀ ਕੀਤੀ ਸੀ, ਉਹ ਆਪਣਾ ਵਧੀਆ ਉੱਥੇ ਆਈ ਟੀ ਚ ਬਹੁਤ ਸੋਹਣਾ ਸੈੱਟ ਹੋ ਗਿਆ। ਸੋ ਬਹੁਤ ਸਾਰੇ ਲੋਕ ਅਮਰੀਕਾ ਨਿਕਲ ਗਏ ਕਿਉਂਕਿ ਅਮਰੀਕਾ ਪੈਸਾ ਵੀ ਹੈ, ਅਮਰੀਕਾ ਸਾਰਾ ਕੁਛ ਹੈ, ਠੀਕ ਹੈ, ਯੂਐਸ ਦੇ ਵਿੱਚ, ਔਰ ਉਹ ਜਦੋਂ ਆਉਂਦੇ ਕੈਨੇਡਾ, ਕਿਸ ਸਾਡਾ ਇੱਕ ਫਰੈਂਡ ਦਾ ਨਾਮ ਲੈ ਦੇਣਾ, ਜੱਸੀ ਹੈਗਾ, ਜੱਸੀ ਆਪਣਾ ਇੱਥੋਂ ਮੋਹਾਲੀ ਤੋਂ ਸੀਗਾ, ਪਹਿਲਾ ਬੰਦਾ ਸਾਡੇ ਸਾਰੇ ਕਾਲਜ ਤੋਂ ਜਿਹੜਾ ਅਮਰੀਕਾ ਤੋਂ ਕੈਨੇਡਾ ਸ਼ਿਫਟ ਹੋਇਆ ਸੀ। ਤਾਂ ਅਸੀਂ ਕਹਿੰਦੇ ਸੀ ਵੀ ਕੈਨੇਡਾ ਤੋਂ ਅਮਰੀਕਾ ਤਾਂ ਬਹੁਤ ਗਏ ਭਾਈ, ਤੂੰ ਪਹਿਲਾ ਬੰਦਾ, ਪਰ ਉਹਨੇ ਵੀ ਇੱਥੇ ਆ ਕੇ ਕਹਿਤਾ ਵੀ ਹੱਥ ਖੜੇ ਕਰਤੇ, ਨਹੀਂ ਯਾਰ ਕੈਨੇਡਾ ਠੀਕ ਨਹੀਂ, ਉਹ ਵੀ ਵਾਪਸ ਚਲਾ ਗਿਆ, ਯੂਐਸ ਚਲਾ ਗਿਆ। ਤੇ ਸਾਡੇ ਇੱਥੋਂ ਤਾਂ ਬਹੁਤ ਬੰਦੇ ਚਲੇ ਗਏ, ਯੂਐਸ ਚਲੇ ਗਏ ਨਾ, ਤੇ ਉਹ ਠੀਕ ਹੈ, ਉਹ ਹੁਣ ਤੁਹਾਡੀ ਗੱਲ ਸਹੀ ਹੈ, ਜਦ ਉੱਥੇ ਬੈਟਰ ਓਪਰਚੁਨਿਟੀ ਹੈ, ਬੈਟਰ ਹੈ ਸਾਰਾ ਕੁਛ, ਉਹਨਾਂ ਦਾ ਸਕੇਲ ਹੀ ਵੱਖਰਾ ਹੈ, ਤੇ ਦੇ ਵਿਲ ਦੇ ਆਰ ਆਲ ਡੂਇੰਗ ਗੁੱਡ ਇਨ ਡਿਫਰੈਂਟ ਪਾਰਟਸ ਆਫ ਯੂਐਸ। ਉਹ ਤੇ ਉਹਨਾਂ ਦੀ ਗੱਲ ਹੋ ਗਈ, ਜਿਹੜੇ ਮੇਰੇ ਵਰਗੇ ਜਿਸ ਤਰ੍ਹਾਂ ਮੈਂ ਵੀ ਇੱਥੇ ਕੈਨੇਡਾ ਰਹਿ ਗਿਆ, ਹੋਰ ਬੜੇ ਸਾਰੇ ਮੇਰੇ ਫਰੈਂਡਸ ਕੈਨੇਡਾ ਰਹਿ ਗਏ, ਦੇ ਆਰ ਰੈਲੇਟਿਵ ਮੋਸਟ, ਮੈਨੂੰ ਤਾਂ ਵੈਸੇ ਯਾਦ ਹੀ ਨਹੀਂ ਕਿ ਕੋਈ ਬੰਦਾ ਇੱਥੇ ਵੀ ਦਾਲ ਫੁਲਕਾ, ਇੱਥੇ ਵੀ ਸਭ ਦਾ ਵਧੀਆ ਚੱਲ ਰਿਹਾ, ਠੀਕ ਹੈ, ਅਮਰੀਕਾ ਜਿਹੜਾ ਡਿਫਰੈਂਟ ਬਾਲ ਗੇਮ ਹੈ, ਉੱਥੇ ਪੈਸਾ ਜ਼ਿਆਦਾ ਹੈ, ਕਈ ਮੇਰੇ ਦੋ ਤਿੰਨ ਫਰੈਂਡਸ ਬਹੁਤ, ਈਵਨ ਸਾਡਾ ਕਾਲਜ ਦਾ ਜੂਨੀਅਰ ਹੈ, ਉਹ ਇਸ ਟਾਈਮ ਨਾਸਾ ਦੇ ਵਿੱਚ ਕੰਮ ਕਰ ਰਿਹਾ ਸਾਡੇ ਕਾਲਜ, ਸੋ ਉੱਥੇ ਤਾਂ ਗੱਲ ਵੱਖਰੀ ਹੈ, ਉੱਥੇ ਤਾਂ ਬਹੁਤ ਹੀ ਡਿਫਰੈਂਟ ਸਿਸਟਮ ਬਣ ਗਿਆ ਨਾ, ਪਰ ਇੱਥੇ ਵੀ ਪੁਆਇੰਟ ਸਿਸਟਮ ਵਾਲੇ ਜ਼ਿਆਦਾਤਰ ਬੰਦੇ, ਤੁਹਾਡੀ ਗੱਲ ਸਹੀ ਹੈ ਕਿ ਸਾਡੇ ਆਪਣੇ ਫੀਲਡ 'ਚ ਕਿਸੇ ਨੂੰ ਮਿਲ ਗਈ, ਕਿਸੇ ਨੂੰ ਨਹੀਂ ਮਿਲੀ, ਪਰ ਜ਼ਿਆਦਾਤਰ ਬੰਦੇ ਇੱਥੇ ਵੀ ਬਹੁਤ ਵਧੀਆ ਰਹਿ ਗਏ, ਬਹੁਤ ਹੀ ਵਧੀਆ ਰਹਿ ਗਏ ਇੱਥੇ, ਮਤਲਬ ਅੱਜ ਘਰ ਘੁਰ ਆਪਣਾ ਹੈ, ਇੱਕ ਦੋ ਕਿਸੇ ਨੇ ਇਨਵੈਸਟਮੈਂਟ ਪ੍ਰੋਪਰਟੀਆਂ, ਬੱਚੇ ਬੜੇ ਹੋ ਗਏ, ਵਿਆਹ ਹੋ ਗਏ, ਸੋ ਸਾਰੇ ਇੱਥੇ ਵੀ ਪੁਆਇੰਟ ਸਿਸਟਮ ਵਾਲੇ ਸੈੱਟ ਹੋ ਗਏ। ਲੇਕਿਨ ਅਸੀਂ ਉਸ ਵੇਲੇ ਬਹੁਤ ਕੁਸ਼ਚਨ ਕਰਦੇ, ਜਿਹੜੀ ਗੱਲ ਤੁਸੀਂ ਕਹਿੰਦੇ ਜੀ ਕੁਸ਼ਚਨ ਨਹੀਂ ਕਰਦੇ, ਮੈਂ ਇੰਦਰਦੀਪ ਜੀ ਤੁਹਾਡੀ ਗੱਲ ਨਾਲ ਸਹਿਮਤ, ਅਸੀਂ ਬੜਾ ਕੁਸ਼ਚਨ ਕਰਦੇ ਸੀ ਵੀ ਪ੍ਰੋਫੈਸ਼ਨਲ ਤੁਸੀਂ ਲੈ ਕੇ ਆਏ ਸਨ, ਬਟ ਉਹ ਚੈਲੇਂਜ ਤੇ ਛੋਟਾ ਰਹਿ ਗਿਆ ਹੁਣ ਜਦ ਅਸੀਂ ਅੱਜ ਦਾ ਚੈਲੇਂਜ ਦੇਖਦੇ ਹਾਂ ਅੱਜ ਜਿਹੜਾ ਬੱਚਾ ਇੱਥੇ ਆ ਰਿਹਾ ਸਰ ਅੱਠ ਖਬਰਾਂ ਨੇ ਯੰਗ ਬੱਚਿਆਂ ਦੀ ਡੈਥ ਦੀਆਂ ਇੱਕ ਇੰਨੀਆਂ ਮਤਲਬ ਕਿ ਔਰ 4-5 ਤੇ ਦੇ ਵੈਂਟ ਮਿਸਿੰਗ ਕੋਈ ਵਿਨੀਪੈਗ ਤੋਂ ਮਿਸਿੰਗ ਆ ਬਾਅਦ ਚ ਉਹਨਾਂ ਦੀ ਲਾਸ਼ ਉੱਥੇ ਨਹਿਰ ਚ ਮਿਲੀ ਉੱਥੇ ਕਰੀਕ ਮਿਲੀ ਕਿਤੇ ਉਹ ਮਿਲੀ 3-4 ਦੇ ਇਵੈਂਟ ਮਿਸਿੰਗ ਫੇਰ ਉਹਨਾਂ ਦੀ ਲਾਸ਼ਾਂ ਹਰ ਹਫਤੇ ਇੱਕ ਅੱਧਾ ਯੰਗ ਬੱਚੇ ਦੀ ਡੈਥ ਹੋ ਰਹੀ ਹੈ ਹਰ ਹਫਤੇ ਤੁਸੀਂ ਜਾ ਕੇ ਇੰਦਰਜੀਤ ਬਲ ਸਾਹਿਬ ਨੂੰ ਪੁੱਛੋ ਆਪਣਾ ਜਿਨ੍ਹਾਂ ਦਾ ਫਿਊਨਰਲ ਹੋਮ ਹੈ ਪੁੱਛੋ ਉਹਨਾਂ ਨੂੰ ਕਿ ਯੰਗ ਬੱਚੇ ਬੱਚਿਆਂ ਸਾਹਮਣੇ ਕੀ ਚੈਲੇਂਜ ਆ ਰਹੇ ਨੇ ਗੱਲ ਕਰੋ ਇੰਦਰਜੀਤ ਸਿੰਘ ਬਲ ਸਾਹਿਬ ਨਾਲ ਕਮਿਊਨਿਟੀ ਜਾਂਦੇ ਰੋਜ਼ ਤੁਸੀਂ ਜਾਣਦੇ ਹੋ ਤੁਸੀਂ ਤਾਂ ਖੁਦ ਉਹਨਾਂ ਨੂੰ ਜਾਣਦੇ ਹੋ ਇੰਦਰਜੀਤ ਸਾਹਿਬ ਤੁਹਾਡੇ ਤਾਂ ਵਾਕਫ ਨੇ ਬੜੀ ਚੰਗੀ ਤਰ੍ਹਾਂ ਪੁੱਛੋ ਉਹਨਾਂ ਨੂੰ ਇੰਦਰਜੀਤ ਸਿੰਘ ਬਲ ਸਾਹਿਬ ਨੂੰ ਕਿ ਜਾਂ ਔਰ ਕੈਲਗਰੀ ਤੋਂ ਗੱਲ ਕਰੋ ਇੱਧਰ ਵੈਂਕੂਵਰ ਗੱਲ ਕਰੋ ਸਰੀ ਗੱਲ ਕਰੋ ਜਿਹੜੇ ਆਪਣੇ ਯੰਗ ਬੱਚੇ ਜੋ ਅੱਜ ਦਾ ਚੈਲੇਂਜ ਆ ਰਿਹਾ ਸਾਡਾ ਚੈਲੇਂਜ ਤੇ ਛੋਟਾ ਹੀ ਰਹਿ ਗਿਆ ਜੀ ਬਿਲਕੁਲ ਅਸੀਂ ਉਸ ਵੇਲੇ ਜੋ ਵੋਲਪੇ ਸਾਹਿਬ ਹੁੰਦੇ ਸੀਗੇ ਜੂਡੀ ਸਗਰੋ ਜੀ ਇਮੀਗ੍ਰੇਸ਼ਨ ਮਿਨਿਸਟਰ ਮੈਂ ਜਾ ਕੇ ਹਰ ਇੱਥੇ ਪ੍ਰੈਸ ਕਾਨਫਰੰਸ ਹੋਣੀ ਅਸੀਂ ਜਾ ਕੇ ਹਰ ਇਮੀਗ੍ਰੇਸ਼ਨ ਮਿਨਿਸਟਰ ਨੂੰ ਪੁੱਛਣਾ ਉਹ ਜੀ ਅਸੀਂ ਉੱਥੇ ਪੜ੍ਹ ਲਿਖ ਕੇ ਆਏ ਹਾਂ ਸਾਨੂੰ ਨੌਕਰੀਆਂ ਨਹੀਂ ਤੁਸੀਂ ਸਾਡੇ ਹਿਸਾਬ ਨਾਲ ਦੇ ਰਹੇ ਇੱਥੇ ਅਸੀਂ ਤਾਂ ਪਰ ਉਹ ਚੈਲੇਂਜ ਤਾਂ ਵਿਚਾਰਾ ਛੋਟਾ ਹੀ ਰਹਿ ਗਿਆ ਅੱਜ ਦਾ ਤਾਂ ਜਿਹੜਾ ਚੈਲੇਂਜ ਆ ਨਾ ਬੱਚਿਆਂ ਕੋਲ ਰਹਿਣ ਨੂੰ ਜਗ੍ਹਾ ਨਾ ਕਾਲਜ ਨਾ ਇਹਨਾਂ ਦਾ ਕੋਈ ਫਿਊਚਰ ਨਾ ਇਹਨਾਂ ਦੇ ਕੋਈ ਵਰਕ ਪਰਮਿਟ ਪੱਕੇ ਔਰ ਇੱਥੇ ਇਹਨਾਂ ਨੂੰ ਲਗਾ ਦਿੱਤਾ ਕਈਆਂ ਨੂੰ ਚੋਰੀਆਂ ਚਕਾਰੀਆਂ ਤੇ ਹੋਰ ਕਈ ਚੀਜ਼ਾਂ ਦੇ ਜਿਹਦੇ ਬਾਰੇ ਮੈਂ ਆਉਂਦੀ ਹੈ ਬਹੁਤ ਹਿਚਕਿਚਾਉਣਾ ਗੱਲ ਕਰਨ ਤੋਂ ਪਤਾ ਨੀ ਕੀ ਅੱਜ ਦਾ ਤਾਂ ਚੈਲੇਂਜ ਹੀ ਬਹੁਤ ਵਧਾ ਦਿੱਤਾ ਸਰ ਇਹਨਾਂ ਨੇ ਜੀ
ਕੁਐਸਚਨਿੰਗ ਕਰਦੇ ਰਹੇ ਆ ਪਰ ਜਿਨ੍ਹਾਂ ਨੇ ਉਹ ਸਿਸਟੈਮਿਕ ਚੇਂਜ ਕਰਨਾ ਸੀਗਾ ਉਹਨਾਂ ਨੇ ਕੋਈ ਬਹੁਤਾ ਕੁਛ ਕੀਤਾ ਨੀ ਤੇ ਹੁਣ ਉਥੋਂ ਵਾਧਾ ਵਾਧਾ ਗੱਲ ਜਿਹੜੀ ਆ ਕਿਉਂਕਿ ਪਿੱਛੇ ਜੇ ਵੀ ਜਦੋਂ ਆ ਜਿਹਨੂੰ ਹੁਣ ਆਪਣੇ ਪੈਟ੍ਰਿਕ ਬ੍ਰਾਊਨ ਹੋਣੇ ਜਿਹਨੂੰ ਡਿਗਰੀਆਂ ਦੀ ਮਿੱਲ ਕਹਿੰਦੇ ਆ ਜਾਂ ਜਿਹੜੇ ਆ ਉਹ ਕਾਲਜਿਸ ਨੀ ਕਹਿੰਦੇ ਆਪਦੇ ਬਿਆਨਾਂ ਦੇ ਵਿੱਚ ਉਹ ਜਿਹੜਾ ਪ੍ਰਾਈਵੇਟ ਪਾਰਟਨਰ ਸਮਥਿੰਗ ਕਰਕੇ ਵੀ ਅਸਲੀ ਕਾਲਜ ਕਿਤੇ ਹੋਰ ਆ ਤੇ ਉਹ ਦੋ ਦੋ ਤਿੰਨ ਤਿੰਨ ਯੂਨਿਟਾਂ ਦੇ ਵਿੱਚ ਇੱਥੇ ਖੋਲੇ ਆ ਉਹਨਾਂ ਨੂੰ ਜਿਹੜੇ ਹੁਣ ਬੱਚੇ ਆਏ ਨੇ ਉਹਨਾਂ ਦਾ ਬੇਸਿਕਲੀ ਤੇ ਆਪਾਂ ਨੂੰ ਇੱਕ ਚੀਜ਼ ਆਪਾਂ ਨੂੰ ਮੰਨਣੀ ਪੈਣੀ ਆ ਵੀ ਕੈਨੇਡੀਅਨ ਹੈਲਥ ਸਿਸਟਮ ਦੀ ਇੱਕ ਆਪਣੀ ਪ੍ਰੋਬਲਮ ਜਿਹੜੀ ਆ ਉਹ ਐਮਰਜੈਂਸੀ ਦੇ ਵਿੱਚ ਜਾਂਦੇ ਆ ਤੇ ਮੈਂਟਲ ਹੈਲਥ ਚ ਤਾਂ ਬਹੁਤੀ ਇਨਵੈਸਟਮੈਂਟ ਗੱਲ ਹੀ ਪਿਛਲੇ 10-12 ਸਾਲਾਂ ਤੋਂ ਹੋਣੀ ਸ਼ੁਰੂ ਹੋਈ ਆ ਚੰਗੀ ਤਰ੍ਹਾਂ ਇਹ ਤਾਂ ਮੈਂਟਲ ਹੈਲਥ ਦੇ ਵਿੱਚ ਤਾਂ ਈਵਨ ਕੋਈ ਬਹੁਤੀ ਇਨਵੈਸਟਮੈਂਟ ਵੀ ਹੈ ਨੀ ਗੀ ਕਿਸੇ ਵੀ ਲੈਵਲ ਦੀ ਗਵਰਨਮੈਂਟ ਜਿਹੜੇ ਆ ਜਿੰਨੇ ਸਾਈਕੋਲੋਜਿਸਟ ਜਾਂ ਕਲੀਨਿਕਲ ਸਾਈਕੈਟ੍ਰਿਸਟ ਚਾਹੀਦੇ ਆ ਉਹਨਾਂ ਦੀ ਤਾਂ ਗਿਣਤੀ ਆਪਾਂ ਛੱਡ ਦੀ ਉਹਦੇ ਬਾਰੇ ਟੋਰਾਂਟੋ ਸਟਾਰ ਨੇ ਗਲੋਬ ਐਂਡ ਮੇਲ ਨੇ ਬਹੁਤ ਲੰਬੀਆਂ ਲੰਬੀਆਂ ਸਟੋਰੀਜ਼ ਲਾਈਆਂ ਪਰ ਉਹ ਜਿਹੜੀ ਚੀਜ਼ ਆ ਹੁਣ ਉੱਥੋਂ ਉਹ ਗੱਲ ਜੇ ਉਦੋਂ ਹੀ ਉਹ ਚੀਜ਼ ਦਾ ਹੱਲ ਹੋਇਆ ਹੁੰਦਾ ਤੇ ਜਿਹੜੀ ਗੱਲ ਹੈਗੀ ਆ ਵੀ ਜਿਹੜੇ ਸਕਿੱਲ ਦੀ ਨੀਡ ਆ ਜਿਵੇਂ ਤੁਸੀਂ ਕਿਹਾ ਕੰਪੀਟੈਂਟ ਜਿਹੜੇ ਸਕਿੱਲ ਦੀ ਨੀਡ ਆ ਉਹਦੇ ਅਕੋਰਡਿੰਗਲੀ ਇਮੀਗ੍ਰੇਸ਼ਨ ਹੋਈ ਹੁੰਦੀ ਤੇ ਜਿਹੜੀ ਇਹ ਗੱਲ ਕੁਛ ਹੋਰ ਹੋਣੀ ਸੀ ਜਦੋਂ ਕਿ ਜਿਹੜੀ ਆ ਐਜੂਕੇਸ਼ਨ ਨੂੰ ਬਿਜ਼ਨਸ ਬਣਾ ਕੇ ਜਿਨ੍ਹਾਂ ਨੇ ਵੀ ਉਹ ਬਿਜ਼ਨਸ ਬਣਾਇਆ ਤੇ ਜਿਹੜੀਆਂ ਅਥਾਰਟੀਜ਼ ਨੇ ਉਹ ਬਿਜ਼ਨਸ ਨੂੰ ਇੱਕ ਲਾਰਜ ਸਕੇਲ ਤੇ ਪ੍ਰਮੋਟ ਕੀਤਾ ਵੀ ਚਲੋ ਹੋਰ ਕੁਝ ਨਹੀਂ ਇਕਾਨਮੀ ਹਿੱਲੂਗੀ ਉਹ ਬੱਚੇ ਜੇ ਆਉਂਦੇ ਆ ਉਹ ਕੰਮ ਕਰਦੇ ਆ ਉਹ ਟੈਕਸ ਪੇ ਕਰਦੇ ਆ ਉਹ ਸਾਰਾ ਕੁਝ ਕਰਦੇ ਆ ਤੇ ਉਹ ਕਈ ਦਾ ਵਿਚਾਰੇ ਜਿਹੜੇ ਆ ਵੀ ਜਿੰਨਾ ਹੁਣ ਇਨਫਲੇਸ਼ਨ ਦੇ ਨਾਲ ਜਿਹੜਾ ਆ ਖਰਚਾ ਵੱਧ ਗਿਆ ਪਲੱਸ ਜਿਹੜੇ ਜਿਹੜੇ ਡ੍ਰੀਮ ਸੇਲ ਕਰ ਰਹੇ ਆ ਆਈਆਰਸੀਸੀ ਉਹਨਾਂ ਤੇ ਨੱਥ ਨਹੀਂ ਪਾ ਰਿਹਾ ਜਿਹੜੇ ਕਿ ਪਾਉਣੀ ਚਾਹੀਦੀ ਹੈ ਤੇ ਜਦੋਂ ਉਹ ਡ੍ਰੀਮ ਉੱਥੇ ਸੇਲ ਕਰਦੇ ਆ ਉਹ ਇੱਥੇ ਆ ਕੇ ਵੇਖਦੇ ਆ ਵੀ ਗੱਲ ਹੀ ਕੁਛ ਹੋਰ ਆ ਜਿਹੜੀ ਗੱਲ ਉੱਥੇ ਏਜੰਟ ਨੇ ਕਹੀ ਆ ਉਹ ਤਾਂ ਉਹਦੀ ਗੱਲ ਤਾਂ ਨੇੜੇ ਤੇੜੇ ਵੀ ਹੈ ਨੀ ਇੱਥੇ ਕੋਈ ਕੁਛ ਇੱਕ ਕੇਸਿਸ ਇਹੋ ਜਿਹੇ ਵੀ ਦੇਖਿਆ ਜਿੱਥੇ ਉੱਥੇ ਬੈਠੇ ਏਜੰਟਾਂ ਨੇ ਐਡਮਿਸ਼ਨ ਪੀਟਰਬਰੋ ਕਰਾਤੀ ਆ ਨਹੀਂ ਕੋਈ ਤੁਸੀਂ ਬ੍ਰੈਂਪਟਨ ਰਹਿ ਜਾਓ ਬ੍ਰੈਂਪਟਨ ਦੇ ਨੇੜੇ ਆ ਪੀਟਰਬਰੋ ਮੈਨੂੰ ਲੱਗਦਾ ਉਹ ਏਜੰਟ ਸ਼ਾਇਦ ਇੱਥੇ ਉਹਨੂੰ ਇੱਥੋਂ ਦੀ ਜੋਗ੍ਰਾਫੀ ਦਾ ਵੀ ਨਹੀਂ ਪਤਾ ਜਾਂ ਉੱਥੇ ਆਇਆ ਹੀ ਨਾ ਹੋਵੇ ਜਾਂ ਘੱਟੋ ਘੱਟ ਦੇਖ ਹੀ ਲਾ ਅੱਜ ਕੱਲ ਗੂਗਲ ਤੇ ਸਾਰਾ ਕੁਛ ਆਉਂਦਾ ਉਹ ਚੀਜ਼ਾਂ ਜਿਹੜੀ ਆ ਜਿਹੜੀਆਂ ਹੁਣ ਆਈਆਰਸੀਸੀ ਜਿਹੜਾ ਰੈਗੂਲੇਟਰੀ ਬਾਡੀ ਹੈ ਉਹਨਾਂ ਨੂੰ ਇਮੀਗ੍ਰੈਂਟ ਜਿਹੜੇ ਕੰਸਲਟੈਂਟ ਆ ਜਿਹੜੇ ਆ ਇੱਥੋਂ ਵਾਲੇ ਜਿਹੜੇ ਆ ਉਹਨਾਂ ਤੇ ਫਿਰ ਵੀ ਉਹ ਰੈਗੂਲੇਟਰੀ ਪਰ ਜਿਹੜੇ ਆਫ ਸ਼ੋਰ ਇਹੋ ਜਿਹੇ ਡ੍ਰੀਮ ਸੇਲ ਕਰਦੇ ਆ ਉਹਨਾਂ ਬਾਰੇ ਕੀ ਕਰ ਰਹੇ ਉਹ ਚੀਜ਼ਾਂ ਤੇ ਜਦੋਂ ਨੱਤ ਪੈਣੀ ਚਾਹੀਦੀ ਜਦੋਂ ਪਈ ਨੀ ਤੇ ਹੁਣ ਜਦੋਂ ਜਿਹੜੀ ਕਹਿੰਦੇ ਆ ਵੀ ਤਾਂਤਨੀ ਤਾਣੀ ਉਲਝ ਗਈ ਆ ਹੁਣ ਪਤਾ ਨੀ ਇਹ ਕਿਹੜੇ ਹਿਸਾਬ ਨਾਲ ਸੁਲਝੂਗੀ ਸੁਲਝੂਗੀ ਵੀ ਕਿ ਨਹੀਂ ਸੁਲਝੂ ਇਹ ਬੱਚੇ ਮੇਰੇ ਹਿਸਾਬ ਨਾਲ ਸਿਸਟਮ ਦੇ ਵਿਕਟਮ ਨੇ ਉਹ ਸਿਸਟਮ ਭਾਵੇਂ ਇਮੀਗ੍ਰੇਸ਼ਨ ਕੰਸਲਟੈਂਟ ਜਿਹੜੇ ਆਫ ਸ਼ੋਰ ਬੈਠੇ ਆ ਜਿਹੜੇ ਕਹਿੰਦੇ ਇੱਕ ਵਾਰੀ ਪਹੁੰਚੋ ਸਹੀ ਤੁਸੀਂ ਹੋ ਜਾਣਾ ਜਾਂ ਜਿਹੜਾ ਪਿੱਛੇ ਜੇ ਗਵਰਨਮੈਂਟ ਨੇ ਤਾਂ ਉਹ ਜਿਹੜੇ ਵਿਜ਼ਟਰ ਆ ਕੇ ਇੱਥੇ ਫਸ ਗਏ ਸੀਗੇ ਕੋਵਿਡ ਵੇਲੇ ਵੀ ਚਲੋ ਉਹਨਾਂ ਨੂੰ ਵਰਕ ਪਰਮਿਟ ਦੇ ਦਿਓ ਇੱਥੇ ਆਪਣਾ ਕੰਮ ਕਰ ਕਰਕੇ ਖਰਚਾ ਪਾਣੀ ਚਲਾ ਲੈਣ ਕਿਉਂਕਿ ਵਿਜ਼ਟਰ ਤੇ ਕੰਮ ਨਹੀਂ ਕਰ ਸਕਦੇ ਉਹ ਗੱਲ ਵੱਖਰੀ ਆ ਵੀ ਐਕਚੁਅਲੀ ਕੀ ਹੋ ਰਿਹਾ ਪਰ ਉਹਨੂੰ ਕਾਫੀ ਸਾਰਿਆਂ ਨੇ ਉੱਥੇ ਕਹਿਣਾ ਲੱਗ ਪਏ ਵਿਜ਼ਟਰ ਲਵਾ ਕੇ ਚੱਲ ਜਾਓ, ਉੱਥੇ ਵਰਕ ਪਰਮਿਟ ਮਿਲ ਜਾਣਾ, ਵਰਕ ਪਰਮਿਟ ਮਿਲ ਗਿਆ ਤੇ ਪੀ ਆਰ ਮਿਲ ਜਾਣੀ। ਉਹ ਚੀਜ਼ਾਂ ਜਿਹੜੀਆਂ ਉਹ ਮੇਰਾ ਖਿਆਲ ਹੈ ਵੀ ਇਸ ਵੇਲੇ ਬਹੁਤ ਵੱਡੇ ਲੈਵਲ ਤੇ ਕਈ ਡਿਫਰੈਂਟ ਲੈਵਲ ਤੇ ਉਹ ਸਿਚੁਏਸ਼ਨ ਉਲਝੀ ਹੈ ਤੇ ਕੀ ਉਸੇ ਲੈਵਲ ਤੇ ਜਾ ਕੇ ਇਹ ਸੁਲਝੂਗੀ, ਆਈ ਹੋਪ ਸੋ। ਪਰ ਸਿਚੁਏਸ਼ਨ ਜਿਹੜੀ ਆ ਜੀ ਉਹ ਬਾਹਲੀ ਵਧੀਆ ਲੱਗਦੀ। ਮੈਂ ਤੁਹਾਡੇ ਵਿਚਾਰ ਨੂੰ ਫਿਰ ਸੁਣ ਲੈਣਾ, ਬਾਕੀ ਵੀ ਕਈ ਸੁਣਦੇ ਹੋ ਉਹਨਾਂ ਦੇ। ਧੰਨਵਾਦ
ਸਰ, ਤੁਸੀਂ ਸਾਰੀ ਗੱਲ ਬਿਆਨ ਕਰ ਹੀ ਦਿੱਤੀ ਹੈ, ਇਸ ਤੋਂ ਬਾਅਦ ਜ਼ਿਆਦਾ ਕੁਛ ਗੁੰਜਾਇਸ਼ ਬਚੀ ਨਹੀਂ। ਇੰਦਰਦੀਪ ਸਾਹਿਬ, ਕਿਉਂਕਿ ਤੁਸੀਂ ਖੁਦ ਕਮਿਊਨਿਟੀ ਬਹੁਤ ਐਕਟਿਵ ਹੋ, ਤੁਸੀਂ ਖੁਦ ਜਾਣਦੇ ਹੋ ਸਾਰੀ ਚੀਜ਼, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਕਰਦਾ ਕਿ ਤੁਹਾਡੀ ਆਖਰੀ ਲਾਈਨ ਜਿਹੜੀ ਤੁਸੀਂ ਕਹੀ ਹੈ ਕਿ ਹੁਣ ਜੋ ਤਾਣਾ ਬਾਣਾ ਉਲਝ ਗਿਆ ਇਹ ਪਤਾ ਨਹੀਂ ਸੁਲਝੂਗਾ ਕਿ ਨਹੀਂ ਸੁਲਝੂਗਾ, ਇਹੀ ਸਾਰਿਆਂ ਦਾ ਕੁਐਸਚਨ ਹੈ ਔਰ ਇਹੀ ਸਾਰਿਆਂ ਦਾ ਇਸ ਵੇਲੇ ਕੰਸਰਨ ਹੈ। ਸੋ ਮੈਂ ਤੇ ਸਰ ਇਹੀ ਸਮਝਦਾ ਕਿ ਬਹੁਤ ਮੁਸ਼ਕਿਲ ਹੈ, ਸੁਲਝ ਜਾਏਗਾ ਸ਼ਾਇਦ, ਬਟ ਬੜਾ ਮੁਸ਼ਕਿਲ ਹੀ ਲੱਗ ਰਿਹਾ ਮੈਨੂੰ ਇਹ ਸੁਲਝਣਾ ਤੇ। ਲੈਟਸ ਹੋਪ ਸਰ, ਔਰ ਸੁਲਝਾਉਣਾ ਇਹ ਸਾਡੀ ਲੀਡਰਸ਼ਿਪ ਨਹੀਂ ਆ, ਆਪਾਂ ਕਲੈਕਟਿਵਲੀ ਸਾਰੇ ਮਿਲ ਕੇ ਲੀਡਰਸ਼ਿਪ ਦੇ ਵਿੱਚ ਮੈਂ ਸਭ ਨੂੰ ਕਾਊਂਟ ਕਰਦਾ, ਤੁਸੀਂ ਖੁਦ ਬੜੇ ਐਕਟਿਵ ਹੈਗੇ ਹੋ ਕਮਿਊਨਿਟੀ ਦੇ ਵਿੱਚ ਇੰਦਰਜੀਤ ਸਾਹਿਬ, ਆਪਾਂ ਮੀਡੀਆ ਵਾਲੇ ਧਾਰਮਿਕ ਜਥੇਬੰਦੀਆਂ ਔਰ ਥੋੜਾ ਜਿਹਾ ਆਪਾਂ ਜਿਹੜੀਆਂ ਵੀ ਧਾਰਮਿਕ ਜਥੇਬੰਦੀਆਂ ਵੀ ਹੈਗੀਆਂ ਜਾਂ ਸੋਸ਼ਲ ਆਰਗਨਾਈਜੇਸ਼ਨ ਨੇ, ਆਪਾਂ ਵੀ ਸਾਰਾ ਫੋਕਸ ਇੱਥੇ ਤੇ ਕਰੀਏ। ਹੁਣ ਆਪਾਂ ਬਹੁਤ ਜਿਹੜਾ ਨਾ ਜੀ ਫੋਕਸ ਲੈਫਟ ਰਾਈਟ ਕਰ ਲਿਆ, ਇੱਥੇ ਫੋਕਸ ਕਰੀਏ ਕਿ ਸਾਡੇ ਕੈਨੇਡਾ ਦੇ ਵਿੱਚ ਲੀਡਰਸ਼ਿਪ ਵਧੀਆ ਆਵੇ, ਅਸੀਂ ਇਕਨੋਮੀ, ਇਨਫਰਾਸਟ੍ਰਕਚਰ, GDP, ਐਜੂਕੇਸ਼ਨ, ਇਨੋਵੇਸ਼ਨ, IT, ਆਰਟੀਫਿਸ਼ਲ ਇੰਟੈਲੀਜੈਂਸ ਆ ਰਹੀ ਹੈ, ਸਾਡੇ ਕਿੰਨੇ ਸੈਮੀਨਾਰ ਹੋ ਰਹੇ ਨੇ, ਬੱਚਿਆਂ ਨੂੰ ਅਸੀਂ ਧੜਾ ਧੜ ਪੜਾਈ ਜਾ ਰਹੇ ਹਾਂ, ਸਾਰੀ ਉਮਰ ਮਿਹਨਤਾਂ ਕਰ ਕਰਕੇ ਅਸੀਂ ਬੱਚਾ ਇਹ ਬਣਾਤਾ। ਕੱਲ ਨੂੰ ਵਿਦ ਯੂ ਰਿਸਪੈਕਟ, ਮੈਨੂੰ ਆਪਣਾ ਵੀ ਨਹੀਂ ਪਤਾ ਕਿ ਮੀਡੀਆ ਦਾ ਕੱਲ ਨੂੰ ਕੀ ਹੋਣਾ ਆਰਟੀਫਿਸ਼ਲ ਇੰਟੈਲੀਜੈਂਸ ਨਾਲ, ਕੱਲ ਨੂੰ ਪਤਾ ਲੱਗੇ ਜੀ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਪ੍ਰੋਫੈਸ਼ਨ ਹੀ ਖਤਮ ਹੋ ਗਿਆ, ਫਿਰ ਕੀ ਕਰਾਂਗੇ? ਸਾਡੀ ਕਮਿਊਨਿਟੀ ਚ ਚਰਚਾ ਹੈ ਇਸ ਗੱਲ ਦੀ, ਬੱਚਿਆਂ ਨੂੰ ਸਾਰੀ ਉਮਰ ਪੜਾਇਆ ਲਿਖਾਇਆ, ABC ਪ੍ਰੋਫੈਸ਼ਨ ਕਰਾਤਾ, ਵੈਰੀ ਗੁੱਡ ਜੀ, ਸਾਡਾ ਬੱਚਾ ਹੁਣ ਬਹੁਤ ਵਧੀਆ ਕਰੇਗਾ, ਕੱਲ ਨੂੰ ਪਤਾ ਲੱਗਾ ਇਹ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਪ੍ਰੋਫੈਸ਼ਨ ਹੀ ਖਤਮ ਹੋ ਗਿਆ, ਜਾਂ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਬੈਟਰ ਕਿੱਦਾਂ ਇਸਤੇਮਾਲ ਕਰ ਸਕਦੇ ਹਾਂ, ਬੱਚਿਆਂ ਨੂੰ ਡਰੱਗਸ ਤੋਂ, ਸ਼ਰਾਬ ਤੋਂ, ਇਹਦੇ ਤੋਂ ਕਿੱਦਾਂ ਬਚਾ ਸਕਦੇ ਹਾਂ। ਸੋ ਬੱਚਿਆਂ ਨੂੰ ਸਪੋਰਟਸ ਮੈਂ ਅਸੀਂ ਵਧੀਆ ਸਪੋਰਟਸਮੈਨ ਪਰਸਨ ਕਿੱਦਾਂ ਬਣਾਉਣਾ। ਸੋ ਸਾਡਾ ਫੋਕਸ ਹੁਣ ਇਹਦੇ ਤੇ ਹੋਣਾ ਚਾਹੀਦਾ। ਇਮਰਾਨ ਖਾਨ ਸਾਹਿਬ ਲਈ ਗੱਲ ਕਰ ਲਈਏ, ਉਧਰ ਆਪਣਾ ਜਿਹੜਾ ਭਗਵੰਤ ਮਾਨ ਸਾਹਿਬ ਲਈ ਗੱਲ ਕਰ ਲਈਏ, ਉਹ ਥੋੜੀ ਬਹੁਤੀ ਗੱਲਬਾਤ ਦੀ ਹੱਦ ਤੱਕ ਠੀਕ ਹੈ, ਦੈਟਸ ਇਟ। ਬਾਕੀ ਇਮਰਾਨ ਖਾਨ ਸਾਹਿਬ ਔਰ ਪਾਕਿਸਤਾਨ ਦੇ ਵਿੱਚ ਬੜੇ ਸੂਝਵਾਨ ਲੋਕ ਬੈਠੇ ਨੇ, ਆਪਣੀ ਲੜਾਈ ਖੁਦ ਲੜ ਲੈਣਗੇ। ਪੰਜਾਬ ਦੇ ਵਿੱਚ, ਇੰਡੀਆ 'ਚ ਬੜੇ ਸੂਝਵਾਨ ਲੋਕ ਬੈਠੇ ਨੇ, ਆਪਣੀ ਲੜਾਈ ਖੁਦ ਲੜ ਲੈਣਗੇ। ਖਬਰਾਂ ਦੀ ਹੱਦ ਤੱਕ ਠੀਕ ਹੈ ਕਿ ਅੱਜ ਇਮਰਾਨ ਖਾਨ ਸਾਹਿਬ ਜੇਲ੍ਹ ਦੇ ਅੰਦਰ ਚਲੇ ਗਏ, ਅੱਜ ਬਾਹਰ ਆ ਗਏ, ਠੀਕ ਹੈ, ਖਬਰ ਆ ਗਈ। ਭਗਵੰਤ ਮਾਨ ਸਾਹਿਬ ਅੱਜ ਹਾਸਪਿਟਲ ਦੇ ਅੰਦਰ ਚਲੇ ਗਏ, ਅੱਜ ਠੀਕ ਆ ਗਏ, ਅੱਜ ਕਿਸਾਨਾਂ ਨਾਲ ਮੀਟਿੰਗ ਕਰ ਲਈ, ਠੀਕ ਹੈ, ਗੱਲ ਹੋ ਗਈ, ਠੀਕ ਹੈ, ਬਸ ਦੈਟਸ ਇਟ। ਖਬਰ ਮਿਲ ਗਈ, ਜਾਣਾ ਆਉਣਾ ਪੰਜਾਬ 'ਚ, NRIs ਲਈ OCI ਕਾਰਡ ਠੀਕ ਹੈ, ਨਹੀਂ ਠੀਕ ਹੈ, ਸਾਡੀ ਜ਼ਮੀਨ ਤੇ ਕੋਈ ਟੈਕਸ ਵਗੈਰਾ ਪੰਜਾਬ ਦੇ, ਸਾਰਿਆਂ ਦੀ ਜ਼ਮੀਨ ਹੈ। ਕੱਲ ਸਾਡੇ ਵੀਰ ਜੀ ਇਹ ਵੀ ਗੱਲ ਕਰ ਰਹੇ ਸੀਗੇ, ਭਰਾ ਸਾਡੇ, ਕੱਲ ਮੈਂ ਬੈਡਮਿੰਟਨ ਖੇਲ ਕੇ ਹਟਿਆ ਤੇ ਉਹ ਇੱਥੇ ਵੀ ਮੈਨੂੰ ਕੁਐਸਚਨ ਕਰ ਰਹੇ ਸੀਗੇ, ਉਹ ਠੀਕ ਹੈ। ਹਾਂ ਬਿਲਕੁਲ, ਉਹਨਾਂ ਕੁ ਸਾਨੂੰ ਜਾਣਕਾਰੀ ਰੱਖਣੀ ਚਾਹੀਦੀ ਹੈ ਵੀ ਕੱਲ ਨੂੰ ਸਾਡੀਆਂ ਜ਼ਮੀਨ ਹੈ, ਉੱਥੇ ਕੁਛ ਰਿਸ਼ਤੇਦਾਰੀ ਹੈ, ਉਸ ਹੱਦ ਤੱਕ ਠੀਕ ਹੈ ਬਸ। ਬਾਕੀ ਸਾਰਾ ਫੋਕਸ ਇੱਥੇ ਹੋ, ਕੰਪੀਟੈਂਟ ਲੀਡਰ ਲੈ ਕੇ ਆਓ। ਔਰ ਬਿਲਕੁਲ, ਜੇ ਤੁਹਾਨੂੰ ਲੱਗਦਾ ਹੈ ਕਿ ਕੈਨੇਡੀਅਨ, ਮੈਂ ਨਹੀਂ ਕਹਿ ਰਿਹਾ ਇਹ, ਜੇ ਤੁਹਾਨੂੰ ਲੱਗਦਾ ਕੈਨੇਡੀਅਨ ਬੋਲ ਲਿਆਉਣੇ, ਉਹ ਲੈ ਆਓ, ਕੰਪੀਟੈਂਟ ਲੈ ਕੇ ਆਓ, ਅਗਲੀ ਜਨਰੇਸ਼ਨ ਨੂੰ ਗਰੂਮ ਕਰੋ ਟੈਲੈਂਟ ਨੂੰ, ਉਹਨਾਂ ਨੂੰ ਇਸ ਦਿਸ਼ਾ, ਉਹਨਾਂ ਦੇ ਅੰਦਰ ਪਹਿਲਾਂ ਦੇ ਕਲਰਡ ਗਲਾਸਿਸ ਉਤਾਰ ਕੇ ਪਹਿਲਾਂ ਆਪਣੇ ਸਿੱਟਣੇ ਪੈਣਗੇ। ਕੋਈ ਇੰਡੀਆ ਤੋਂ ਹੈ, ਕੋਈ ਪਾਕਿਸਤਾਨ ਤੋਂ, ਕੋਈ ਸ਼ੀਆ ਹੈ, ਕੋਈ ਹਿੰਦੂ ਹੈ, ਕੋਈ ਮੁਸਲਿਮ ਹੈ, ਨਾ, ਪਹਿਲਾਂ ਤਾਂ ਉਹ ਕਲਰਡ ਗਲਾਸਿਸ ਆਪਣੇ ਸਿੱਟੋ। ਬੱਚੇ ਨੂੰ ਵੀ ਸਿਰਫ ਉਹ ਕਲਰਡ ਗਲਾਸਿਸ, ਵੈਸੇ ਤਾਂ ਇੱਥੇ ਦੇ ਬੋਰਨ ਬਰਡ ਬੱਚਿਆਂ ਦੇ ਹੈ ਹੀ ਬੜੇ ਘੱਟ, ਹਾਂ ਇੱਕ ਐਡਵਾਂਟੇਜ ਮੈਂ ਜ਼ਰੂਰ ਕਹਿੰਦਾ, ਪਰ ਅਨਲੈਸ ਕਿ ਅਸੀਂ ਨਾ ਕਿਤੇ ਉਹਨਾਂ ਨੂੰ ਫੀਡ ਕਰ ਦਿੱਤਾ ਹੋਵੇ, ਇੱਥੇ ਦੇ ਬੱਚਿਆਂ ਦਾ ਉਹ ਵਿਤਕਰਾ ਕਰਨ ਦੀ ਗੱਲ, ਡਿਸਕ੍ਰਿਮੀਨੇਸ਼ਨ ਦੀ ਘੱਟ ਹੈ, ਤੇ ਉਹਨਾਂ ਨੂੰ ਫਿਰ ਕੰਪੀਟੈਂਟ ਬਣਾਓ, ਤਿਆਰ ਕਰੋ, ਔਰ ਆਪ ਵੀ ਨਾਲ ਲੱਗੀਏ। ਵੀ ਕੈਨ ਸਡਨਲੀ ਚੇਂਜ, ਆਈ ਐਮ ਵੈਰੀ ਆਪਟੀਮਿਸਟਿਕ, 2024 ਚੱਲ ਰਿਹਾ, ਜੇ ਅੱਜ ਤੋਂ ਆਪਾਂ ਸਾਰੇ ਇਹਦੇ ਬਾਰੇ ਗੱਲ ਕਰੋ, ਅੱਧਾ 90% ਤਾਂ ਗੱਲ ਹੀ ਨਹੀਂ ਕਰਦੇ ਇੰਦਰਦੀਪ ਸਾਹਿਬ, 90%, ਮੈਂ ਤਾਂ ਖੁਦ ਹੈਰਾਨ ਹਾਂ ਵੀ ਇੱਦਾਂ ਲੱਗ ਰਿਹਾ ਵੀ ਦੇਖੀ ਜਾ ਰਹੇ ਨੇ, ਹੋਈ ਜਾ ਰਿਹਾ ਸਾਰਾ ਕੁਛ ਸਾਡੇ ਸਾਹਮਣੇ, ਉਹ ਕੈਨੇਡਾ ਤੇ ਆਹ ਕੈਨੇਡਾ ਫਰਕ ਆ ਗਿਆ, ਤੇ 90% ਕਹਿੰਦੇ ਠੀਕ ਹੈ, ਚੱਲ ਰਿਹਾ ਸਾਰਾ ਕੁਛ, ਸਭ ਵਧੀਆ, ਤੇ ਲੀਡਰ ਤੇ ਬਿਲਕੁਲ ਹੀ ਨਹੀਂ ਗੱਲ ਕਰਕੇ ਰਾਜੀ। ਜੀ, ਰਿਕਾਰਡਡ ਬ੍ਰੇਕ ਦਾ ਮੈਨੂੰ ਹੁਕਮ ਹੋ ਗਿਆ, ਉਸ ਤੋਂ ਬਾਅਦ ਗਰੀਸ਼ ਜੀ, ਆਪਣੇ ਜਲੰਧਰ ਵਾਲੇ ਗਰੀਸ਼ ਜੀ, ਤੁਹਾਡੀ ਕਾਲ ਆਉਂਦੀ ਹੈ, ਸਤਨਾਮ ਜੀ ਤੁਹਾਡੀ ਕਾਲ ਵੀ ਜਾਏਗੀ, ਸਾਰੀਆਂ ਕਾਲਸ ਰਿਕਾਰਡਡ ਬ੍ਰੇਕ ਤੋਂ ਬਾਅਦ। ਅਨਿਲ ਜੀ, ਤੁਸੀਂ ਹੋਲਡ ਕਰੋ।
Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ, ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਿਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਵਿਰੂਲੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜਮੋਹਨ ਆਫ ਬ੍ਰਿਜਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜਮੋਹਨ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto.
ਅੱਗ ਤੇਜ਼ੀ ਨਾਲ ਫੈਲਦੀ ਹੈ। ਇਹ ਯਕੀਨ ਬਣਾਓ ਕਿ ਤੁਹਾਡੇ ਸਮੋਕ ਅਲਾਰਮ ਸਹੀ ਕੰਮ ਕਰਦੇ ਹਨ। ਹਰ ਮਹੀਨੇ ਆਪਣੇ ਸਮੋਕ ਅਲਾਰਮ ਦੀ ਜਾਂਚ ਕਰੋ, ਬੈਟਰੀਆਂ ਨੂੰ ਸਲਾਨਾ ਬਦਲੋ ਅਤੇ ਨਵੇਂ ਅਲਾਰਮ ਸਥਾਪਿਤ ਕਰੋ ਜੇਕਰ ਉਹ 10 ਸਾਲ ਤੋਂ ਵੱਧ ਪੁਰਾਣੇ ਹਨ। ਇਹ ਸੁਨਿਸ਼ਚਿਤ ਕਰੋ ਕਿ ਸਮੋਕ ਅਲਾਰਮ ਪਰਿਵਾਰ ਦੇ ਸਾਰੇ ਮੈਂਬਰਾਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ, ਜਿਨ੍ਹਾਂ ਵਿੱਚ ਸੰਵੇਦੀ ਜਾਂ ਸਰੀਰਕ ਅਸਮਰਥਾ ਵਾਲੇ ਵੀ ਸ਼ਾਮਿਲ ਹਨ। ਤਿਆਰ ਰਹੋ ਅਤੇ ਸਭ ਤੋਂ ਮਹੱਤਵਪੂਰਨ ਚੀਜ਼ਾਂ ਦੀ ਰੱਖਿਆ ਕਰੋ। ਹੋਰ ਜਾਣਕਾਰੀ ਲਈ brampton-fire.com ਤੇ ਵਿਜ਼ਿਟ ਕਰੋ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਮੈਂ ਹਾਂ ਜਸਰਾਜ ਸਿੰਘ ਹਲਨ, ਕਾਮਨ ਸੈਂਸ ਕੰਸਰਵੇਟਿਵ। ਜਸਟਿਨ ਟਰੂਡੋ ਅਤੇ ਜਗਮੀਤ ਸਿੰਘ ਵੱਲੋਂ ਲਾਇਆ ਕਾਰਬਨ ਟੈਕਸ ਪਹਿਲਾਂ ਹੀ ਤੇਲ ਕੀਮਤਾਂ ਵਧਾ ਰਿਹਾ ਹੈ। ਹੁਣ ਕਾਰਬਨ ਟੈਕਸ ਨੂੰ ਚੌਗਣਾ ਕਰਨਾ ਚਾਹੁੰਦੇ ਨੇ। ਇਸ ਦੇ ਨਾਲ ਟਰੱਕਰਸ ਦੀ ਕਮਾਈ ਹੋਰ ਘਟੇਗੀ ਤੇ ਗਰੋਸਰੀ ਸਮੇਤ ਮਹਿੰਗਾਈ ਵਧੇਗੀ। ਸਿਰਫ ਪੀਅਰ ਪਾਲੀਐਵ ਅਤੇ ਕਾਮਨ ਸੈਂਸ ਕੰਸਰਵੇਟਿਵ, ਲਿਬਰਲ, NDP ਕਾਰਬਨ ਟੈਕਸ ਖਤਮ ਕਰਕੇ ਟਰੱਕਰਸ ਅਤੇ ਸਾਰੇ ਕੈਨੇਡੀਅਨਸ ਲਈ ਚੀਜ਼ਾਂ ਸਸਤੀਆਂ ਕਰਨਗੇ। ਪੀਅਰ ਪਾਲੀਐਵ ਅਤੇ ਕਾਮਨ ਸੈਂਸ ਕੰਸਰਵੇਟਿਵ ਵੱਲੋਂ ਇੱਕ ਸੁਨੇਹਾ।
ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਖਾਸ ਇਵੈਂਟ ਬਾਰੇ, ਇੰਡੀਆ ਸਟੇਜ ਦੁਸ਼ਹਿਰਾ ਮੇਲਾ। ਹਾਂਜੀ, ਇਸ ਫਰਾਈਡੇ ਤੋਂ ਲੱਗ ਰਿਹਾ ਦੁਸ਼ਹਿਰਾ ਮੇਲਾ ਇੰਡੀਆ ਸਟੇਜ ਦੇ ਉੱਤੇ। ਤੁਹਾਨੂੰ ਮਿਲੇਗਾ ਇੱਕ ਜ਼ਬਰਦਸਤ ਐਕਸਪੀਰੀਅੰਸ ਐਟ ਇੰਡੀਆ ਸਟੇਜ। ਉੱਥੇ ਹੋਵੇਗੀ ਲਾਈਵ ਕੁਕਿੰਗ, ਜਲੇਬੀ, ਇਮਰਤੀ, ਬਾਲੂ ਸ਼ਾਹੀ ਤੇ ਘੇਵਰ, ਸਭ ਕੁਝ ਲਾਈਵ। ਔਰ ਹਾਂ, ਚਣਾ ਭਟੂਰਾ ਸਿਰਫ $4.99 ਵਿਚ, ਟੇਕ ਆਊਟ ਵੀ ਅਵੇਲੇਬਲ ਹੈ। ਨਾਲ ਹੀ ਗਰਮਾ ਗਰਮ ਕਾਲੇ ਚਣੇ ਪੂਰੀ ਤੇ ਹਲਵਾ ਵੀ ਮਿਲੇਗਾ ਤੇ ਦੁਸ਼ਹਿਰੇ ਦੇ ਮੌਕੇ ਤੇ ਰਾਵਣ ਦਹਿਨ ਵੀ ਕੀਤਾ ਜਾਊਗਾ। ਫਿਰ ਕਿਸ ਗੱਲ ਦਾ ਇੰਤਜ਼ਾਰ ਹੈ? ਜਲਦੀ ਪਹੁੰਚੋ ਇੰਡੀਆ ਸਟੇਜ ਮੇਵਿਸ ਤੇ ਰਿਲੋਸਨ ਤੇ। ਫਾਰ ਮੋਰ ਇਨਫੋ ਤੁਸੀਂ ਕਾਲ ਕਰ ਸਕਦੇ ਹੋ 9054505959 ਦੇ ਉੱਤੇ, ਦੈਟ ਇਜ਼ 9054505959 ਦੇ ਉੱਤੇ। ਦੁਸ਼ਹਿਰਾ ਮੇਲੇ ਦਾ ਮਜ਼ਾ ਲਓ ਤੇ ਸੈਲੀਬ੍ਰੇਟ ਕਰੋ, ਦੁਸ਼ਹਿਰੇ ਮੇਲੇ ਦਾ ਮਜ਼ਾ ਲਓ ਤੇ ਇੰਜੋਏ ਕਰੋ। Why Media ਦੀ ਟੀਮ ਹੁਣ ਜਾ ਰਹੀ ਹੈ ਲਾਈਵ ਆਨ ਲੋਕੇਸ਼ਨ ਸੈਟਰਡੇ ਨੂੰ ਅਕਤੂਬਰ 19th 12 ਵਜੇ ਤੋਂ ਲੈ ਕੇ 4 ਵਜੇ ਤੱਕ at the Willows Sales Office, jo ki located at 1405 King Street East in Cortis, Ontario. Is Diwali apni family nu ek meaningful gift do, ek jagah jinu tusi ghar keh sako. Swagat hai tuhada the Willows de vich, a vibrant new community hai jo ki feature kardi hai town homes, semis, bungalows and detached homes jo ki start ho rahe ne 700s to. Apni family de layi kujh khaas karo te Willows de naal ek nayi shuruaat karo. ਰਜਿਸਟਰ ਕਰੋ ਅੱਜ ਹੀ liveatthewillows.ca ਦੇ ਉੱਤੇ ਜਾਂ ਕਾਲ ਕਰੋ ਸਾਨੂੰ 3656330211 ਦੇ ਉੱਤੇ, ਦੈਟ ਇਜ਼ 3656330211 ਦੇ ਉੱਤੇ।
ਇੰਜ ਮਹਿਸੂਸ ਹੁੰਦਾ ਹੈ ਕਿ ਕੈਨੇਡਾ ਨੂੰ ਅਸੀਂ ਕਿਤੇ ਪਿੱਛੇ ਛੱਡ ਆਏ ਹਾਂ। 9 ਸਾਲਾਂ ਵਿੱਚ ਟਰੂਡੋ ਅਤੇ ਐਨਡੀਪੀ ਲਿਬਰਲਸ ਕਾਰਨ ਖਰਚੇ ਵਧੇ ਹਨ, ਸੜਕਾਂ ਸੁਰੱਖਿਅਤ ਨਹੀਂ ਅਤੇ ਲੋਕ ਗਰੀਬੀ ਨਾਲ ਜੂਝ ਰਹੇ ਹਨ, ਪਰ ਕੰਜ਼ਰਵੇਟਿਵ ਦੀ ਕਾਮਨ ਸੈਂਸ ਚੀਜ਼ਾਂ ਨੂੰ ਮੁੜ ਬਿਹਤਰ ਬਣਾ ਸਕਦੀ ਹੈ। ਕਾਮਨ ਸੈਂਸ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਐਵ ਕੋਲ ਪਲਾਨ ਹੈ, ਜਿਸ ਦੇ ਰਾਹੀਂ ਮਿਹਨਤ ਕਰਨ ਵਾਲਿਆਂ ਨੂੰ ਮਿਲੇਗੀ ਵਧੀਆ ਤਨਖਾਹ, ਅਫੋਰਡੇਬਲ ਖਾਣਾ, ਘਰ ਅਤੇ ਸੁਰੱਖਿਅਤ ਆਂਢ ਗੁਆਂਢ। ਆਓ ਇੱਕ ਬਿਹਤਰ ਕੈਨੇਡਾ ਦਾ ਨਿਰਮਾਣ ਕਰੀਏ। ਪੀਅਰ ਪੋਲੀਐਵ ਅਤੇ ਕਾਮਨ ਸੈਂਸ ਕੰਜ਼ਰਵੇਟਿਵ ਵੱਲੋਂ ਇੱਕ ਸੁਨੇਹਾ।
Experience करें Fine Indian Dining at MJAJ Hospitality's Adrak Yorkville, Toronto's Michelin starred restaurant. Enjoy कीजिए हमारा signature lamb रोगन जोश, butter chicken या फिर पनीर टिक्का। हर dish एक culinary masterpiece है। Call करके अपना table reserve करवाएं। Call 416-413-0777. That is 416-413-0777 or visit adrakyorkville.ca. Adrak Yorkville, where tradition meets innovation.
Discover कर लीजिए art, history and culture को at Peel Art Gallery Museum and Archives, also known as PAMA. Beautiful downtown Ramson Bay across from Gage Park. Stay local and explore करें exhibitions को, connect करें over self-guided art projects जो inspire करते हैं creativity को आपके very own community में. Also, enjoy कर सकते हैं do-it-yourself studio time activities जो कि change होती हैं monthly. PAMA open है late on Thursdays as well so that आप कर सकते हैं explore, connect and create. ज्यादा information के लिए visit कर लीजिए pama.peelregion.ca या फिर follow करें उन्हें social media पे @visitpama पे.
ਹੁਣ ਤਾਂ ਗੱਲਾਂ ਮਿੱਠੀਆਂ ਮਿੱਠੀਆਂ ਹੀ ਹੋਣਗੀਆਂ ਗਿੱਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਤੇ ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤਾਂ ਢੋਲ ਵਜਾ ਕੇ ਦੱਸੋ ਸਾਰਿਆਂ ਨੂੰ ਪਹੁੰਚਣਾ ਗਿੱਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ 3 ਲੋਕੇਸ਼ਨਸ ਤੋਂ ਬ੍ਰੈਂਪਟਨ ਦੇ ਵਿੱਚ। ਪਹਿਲੀ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ, ਸੈਕਿੰਡ ਇਨਸਾਈਡ ਫਰੈਸ਼ ਕੋ ਮਿਲਟਨ, ਅਤੇ ਥਰਡ ਚਲੋ ਫਰੈਸ਼ ਕੋ ਬ੍ਰੈਂਪਟਨ ਚਿੰਕੂਜ਼ੀ ਰੋਡ ਐਂਡ ਕੁਈਨ ਸਟਰੀਟ ਤੇ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰਨਾ ਬਿਲਕੁਲ ਨਾ ਭੁੱਲਿਓ gillsweetfactory.com. That is gillsweetfactory.com. ਜ਼ਿੰਦਗੀ ਦੀ ਮਿਠਾਸ ਗਿੱਲ ਸਵੀਟ ਫੈਕਟਰੀ ਦੇ ਨਾਲ।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਚ ਹਾਜ਼ਰ ਹਾਂ। ਸਭ ਤੋਂ ਪਹਿਲਾਂ ਕ੍ਰਿਕਟ ਦੀ ਅਪਡੇਟ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰ ਦਈਏ। ਦੱਸ ਦਈਏ ਕਿ ਜਿਹੜਾ ਅੱਜ ਦਾ ਮੁਕਾਬਲਾ ਬੜਾ ਅਹਿਮ ਮੁਕਾਬਲਾ ਹੈਗਾ, ਕਿਉਂਕਿ ਸਭ ਦੀਆਂ ਨਿਗਾਹਾਂ ਇਹਦੇ ਉੱਤੇ ਹੋਣਗੀਆਂ। ਜੋ ਅੱਜ ਦਾ ਇਹ ਮੁਕਾਬਲਾ ਹੈ, ਨਿਊਜ਼ੀਲੈਂਡ ਵਰਸਿਸ ਇੰਗਲੈਂਡ, ਇਹ T20 ਵੁਮੈਨ ਕ੍ਰਿਕਟ ਵਰਲਡ ਕੱਪ ਜਿਹੜਾ ਚੱਲ ਰਿਹਾ ਹੈਗਾ ਇਸ ਸਮੇਂ। ਸੋ ਉਹਦੇ ਵਿੱਚ ਅਸੀਂ ਤੁਹਾਨੂੰ ਦੱਸ ਦਈਏ ਕਿ ਅੱਜ ਕਿਉਂਕਿ ਇੰਡੀਆ ਔਰ ਪਾਕਿਸਤਾਨ ਦਾ ਗਰੁੱਪ ਵੀ ਬੜਾ ਬਿਲਕੁਲ ਸੇਮ ਗਰੁੱਪ ਹੈ ਇੰਡੀਆ ਔਰ ਪਾਕਿਸਤਾਨ ਦਾ ਵੀ, ਸੋ ਉਸ ਕਾਰਨ ਉਹਨਾਂ ਦੋਨਾਂ ਦੀ ਨਿਗਾਹਾਂ ਵੀ ਇੱਥੇ ਬਣੀਆਂ ਹੋਈਆਂ ਨੇ। ਆਖਰੀ ਓਵਰ ਚੱਲ ਰਿਹਾ 143/8, ਸਕੋਰ ਚੰਗਾ ਖੜਾ ਕਰ ਲਿਆ, ਰਨ ਰੇਟ ਤਕਰੀਬਨ 7.5 ਦੇ ਆਸ ਪਾਸ ਦੀ ਹੈ, 7.5-7.5। ਨਿਊਜ਼ੀਲੈਂਡ ਨੇ ਇੰਡੀਆ ਦੇ ਖਿਲਾਫ਼ ਵੀ ਅਟੈਕਿੰਗ ਬੱਲੇਬਾਜ਼ੀ ਕੀਤੀ ਹੈ ਔਰ ਇਸ ਮੈਚ ਦੇ ਵਿੱਚ ਵੀ ਇਸੇ ਤਰ੍ਹਾਂ ਅਟੈਕਿੰਗ ਬੱਲੇਬਾਜ਼ੀ ਰਾਈਟ ਟਿਲ ਦੇ ਐਂਡ ਕਰ ਰਹੇ ਨੇ। ਸੋ 7.5-7.5 ਦੇ ਵਿੱਚ ਜੇ ਰਨ ਰੇਟ ਹੋਏ, ਇਟਸ ਅ ਗੁੱਡ ਰਨ ਰੇਟ 145/8, ਔਰ ਦੋ ਗੇਂਦਾਂ ਸਿਰਫ ਬਾਕੀ ਨੇ। ਮੈਂ ਤੁਹਾਨੂੰ ਦੱਸਦਾਂ ਕਿ ਇਸ ਵੇਲੇ ਨਿਊਜ਼ੀਲੈਂਡ ਔਰ ਆਸਟ੍ਰੇਲੀਆ ਦੇ ਵਿੱਚ ਜਿਹੜਾ ਅਹਿਮ ਮੁਕਾਬਲਾ ਚੱਲ ਰਿਹਾ। ਆਸਟ੍ਰੇਲੀਆ ਆਰ ਬੈਟਿੰਗ ਰਾਈਟ ਨਾਓ 140/8। ਸੋ ਆਸਟ੍ਰੇਲੀਆ ਨੇ ਜੇ ਫਰਜ਼ ਕਰ ਲਓ ਵੀ ਜੇ ਆਸਟ੍ਰੇਲੀਆ ਨੇ 150 ਵੀ ਰਨ ਬਣਾਏ ਤੇ ਨਿਊਜ਼ੀਲੈਂਡ 150 ਟਾਰਗੇਟ, ਜਿਸ ਤਰ੍ਹਾਂ ਦੀ ਉਹਨੇ ਅਟੈਕਿੰਗ ਗੇਮ ਖੇਡ ਰਹੇ ਨੇ, ਪਿਛਲੀ ਗੇਮ ਚ ਉਹਨਾਂ ਦੀ ਅਟੈਕਿੰਗ ਬੈਟਿੰਗ ਸੀਗੀ, ਇਸ ਗੇਮ ਚ ਮੈਂ ਕਹਾਂਗਾ ਬੋਲਿੰਗ ਬੜੀ ਸੋਹਣੀ, ਕਿਉਂਕਿ 8 ਵਿਕਟਾਂ ਉਹਨਾਂ ਨੇ ਗਿਰਾ ਦਿੱਤੀਆਂ ਨੇ ਔਰ ਆਸਟ੍ਰੇਲੀਆ ਨੂੰ ਬੜਾ ਉਹਨਾਂ ਨੇ ਅਟੈਕਿੰਗ ਕ੍ਰਿਕਟ ਖੇਲਿਆ, ਫੀਲਡਿੰਗ ਬੋਲਿੰਗ ਦੇ ਪਲੇਇੰਗ ਵੈਰੀ ਅਟੈਕਿੰਗ ਕ੍ਰਿਕਟ ਨਿਊਜ਼ੀਲੈਂਡ। ਔਰ ਆਸਟ੍ਰੇਲੀਆ ਦਾ ਮੈਂ ਸਮਝਦਾ ਕਿ ਜੇ 150 ਵੀ ਸਕੋਰ ਰਿਹਾ ਆਖਰੀ ਗੇਂਦ ਹੈ ਤਾਂ ਹੋ ਸਕਦਾ ਕਿ 150 ਕਰ ਜਾਣ, ਜੇ 150 ਵੀ ਸਕੋਰ ਰਿਹਾ ਆਸਟ੍ਰੇਲੀਆ ਦਾ ਤੇ ਬਣਾ ਸਕਦਾ ਨਿਊਜ਼ੀਲੈਂਡ, ਦੇ ਹੈਵ ਸਮ ਗੁੱਡ ਅਟੈਕਿੰਗ ਬੈਟਸਮੈਨ। ਮਜ਼ਾ ਆਏਗਾ ਜੀ ਮੈਚ ਦਾ, T20 ਕ੍ਰਿਕਟ ਵਰਲਡ ਕੱਪ ਦਾ ਮੁਕਾਬਲਾ, ਔਰ ਇੰਡੀਆ ਔਰ ਪਾਕਿਸਤਾਨ ਦੋਨਾਂ ਦੀ ਹੀ ਸੈਮੀ ਫਾਈਨਲ ਬਰਥ ਖਤਰੇ ਚ ਹੈ
ਜੀ।
ਔਰ ਇਹ ਫੁੱਲ ਟਾਸ ਬਾਲ ਔਰ ਕੁਡ ਬੀ ਜਸਟ ਅ ਸਿੰਗਲ ਔਰ ਮੇ ਬੀ ਡਬਲ। ਹਾਂਜੀ ਕਾਲਸ ਲਵਾਂਗੇ ਜੀ, ਨਰਿੰਦਰ ਸੈਣੀ ਸਾਹਿਬ, ਗਿਰੀਸ਼ ਜੀ, ਸਤਨਾਮ ਸਿੰਘ ਜੀ, ਅਨਿਲ ਜੀ, ਹਿਰੇਨ ਸਾਹਿਬ, ਸਭ ਦੀਆਂ ਕਾਲਸ ਮੈਂ ਔਨ ਦੀਅਰ ਲਵਾਂਗਾ, ਲੇਕਿਨ ਉਸ ਤੋਂ ਪਹਿਲਾਂ ਮੇਰੇ ਖਿਆਲ ਨਾਲ ਇਸ਼ਾਰਾ ਹੈਗਾ ਕਿ ਸਾਡੇ ਸਪੋਂਸਰ ਦਾ ਔਰ ਨਾਲ ਹੀ ਆਈ ਥਿੰਕ ਜੇ ਵਾਈ ਮੀਡੀਆ ਥੈਂਕ ਯੂ ਟਾਈਮ ਪਹਿਲਾਂ ਅਸੀਂ 30 seconds ਆਫ ਸਾਇਲੈਂਸ ਕਰ ਲਈਏ, ਵਾਈ ਮੀਡੀਆ ਥੈਂਕ ਯੂ ਟਾਈਮ ਕਰ ਲਈਏ ਤਾਨੀਆ ਜੀ, ਉਸ ਤੋਂ ਬਾਅਦ ਫਿਰ ਤੁਸੀਂ ਸਪੋਂਸਰ ਵੀ ਅਨਾਊਂਸ ਕਰ ਦੇਣਾ, ਫਿਰ ਮੈਂ ਕਾਲਸ ਲੈ ਲਾਂਗਾ ਇਫ ਦੈਟਸ ਓਕੇ
ਜੀ।
ਸ਼ੋਰ ਹਾਂਜੀ, ਵਾਈ ਮੀਡੀਆ ਥੈਂਕ ਯੂ ਟਾਈਮ, 30 seconds ਆਫ ਸਾਇਲੈਂਸ।
ਜੀ ਬਿਲਕੁਲ, ਤੁਸੀਂ ਸੁਣਿਓ ਰੇਡੀਓ ਵਾਈ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ, ਵਾਈ ਮੀਡੀਆ ਥੈਂਕ ਯੂ ਟਾਈਮ। ਸ਼ੁਕਰਾਨਾ ਬਹੁਤ ਜ਼ਰੂਰੀ ਆ, ਬੀਇੰਗ ਗ੍ਰੇਟਫੁਲ ਫਾਰ ਐਵਰੀ ਮੂਮੈਂਟ, ਦਿਸ ਲਾਈਫ ਇਜ਼ ਰੀਅਲੀ ਇੰਪੋਰਟੈਂਟ। ਐਂਡ ਇਹਦੇ ਨਾਲ ਹੀ ਇਸ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ ਵਾਲਮਾਰਟ, ਕਚੌਰੀ ਮਿਠਾਈ ਵੈਜ ਪਲਾਓ ਦੀਵਾਲੀ ਪਾਰਟੀ ਲਈ ਤਿਆਰ। ਵਾਲਮਾਰਟ ਦੇ 2.84 liter ਗ੍ਰੇਟ ਵੈਲਿਊ ਵੈਜੀਟੇਬਲ ਆਇਲ ਹੁਣ $6.97, 10 pound ਟਿਲਦਾ ਪਿਓਰ ਬਾਸਮਤੀ ਰਾਈਸ $12.97। ਹੈਪੀ ਦੀਵਾਲੀ ਵਾਲਮਾਰਟ, ਪੈਸੇ ਬਚਾਓ ਜ਼ਿੰਦਗੀ ਬਿਹਤਰ ਬਣਾਓ।
ਬਹੁਤ ਸ਼ੁਕਰੀਆ ਜੀ, ਔਰ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਜੀ ਗਰੀਸ਼ ਜੀ ਸਾਡੇ ਨਾਲ ਨੇ, ਉਸ ਤੋਂ ਬਾਅਦ ਸਤਨਾਮ ਜੀ, ਨਰਿੰਦਰ ਸੈਣੀ ਸਾਹਿਬ ਵਾਰੀ ਵਾਰੀ ਸਾਰੀਆਂ ਕਾਲਸ ਲੈ ਰਹੇ ਹਾਂ। ਗਰੀਸ਼ ਜੀ, ਗਰੀਸ਼ ਜੀ ਜਲੰਧਰ ਵਾਲੇ ਪਹਿਲਾਂ, ਹਾਂਜੀ ਪ੍ਰਯਾਗਰਾਜ ਵਾਲੇ ਬਾਅਦ। ਹਾਂਜੀ ਗਰੀਸ਼ ਜੀ ਜਲੰਧਰ ਵਾਲੇ,
ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ, ਕੀ ਹਾਲ ਹੈ? ਠੀਕ ਹੈ ਜੀ,
ਬਸ ਜੀ ਜੀ ਠੀਕ ਹੈ ਜੀ। ਜਿਹੜੇ ਜਿਹੜੇ ਤੁਸੀਂ ਇਸ਼ੂ ਇੱਥੇ ਡਿਸਕਸ ਕਰ ਰਹੇ ਸੀ ਕੈਨੇਡਾ ਦੇ, ਚਾਹੇ ਉਹ ਕੋਸਟ ਆਫ ਲਿਵਿੰਗ ਹੈ, ਹੈਲਥ ਇਸ਼ੂ ਹੈ ਜਾਂ ਇਮੀਗ੍ਰੇਸ਼ਨ ਹੈ ਜਾਂ ਕੋਈ ਵੀ ਇਸ਼ੂ ਹੈ, ਇਹਦੇ ਮੈਨੂੰ ਲੱਗਦਾ ਉਹ ਡਿਸਕਸ਼ਨ ਸਾਨੂੰ ਕਰਨੀ ਨਹੀਂ ਚਾਹੀਦੀ, ਇਟਸ ਅ ਵੇਸਟ ਆਫ ਟਾਈਮ। ਕਿਉਂਕਿ ਉਸ ਦਿਨ ਇੱਕ ਛੋਟਾ ਪੁਆਇੰਟ ਹਾਈਲਾਈਟ ਕੀਤਾ ਸੀ ਰੂਬੀ ਸੋਤਾ ਦਾ, ਵੀ ਜਿਹੜੇ ਆਪਣੇ ਬੱਚੇ ਇੱਥੇ ਪ੍ਰੋਟੈਸਟ ਕਰ ਰਹੇ, ਗੱਲ ਤਾਂ ਸਹੀ ਹੈ। ਉਸ ਵਕਤ ਕਮੈਂਟ ਆਇਆ ਸੀ ਵੀ ਇੱਥੇ ਆਪਾਂ ਕੈਨੇਡਾ ਕਰਨ ਕੀ ਆਏ, ਸਾਨੂੰ ਇਸ਼ੂ ਨਜ਼ਰ ਆ ਰਹੇ ਆ। ਸੇਮ ਕੁਸ਼ਚਨ ਤੁਹਾਨੂੰ ਯੁਵਰ ਜੀ, ਜੇ ਤੁਸੀਂ ਇਹਨੇ ਇਸ਼ੂ ਰੋਜ਼ ਹਾਈਲਾਈਟ ਕਰਦੇ, ਆਪਾਂ ਕਰਨ ਕੀ ਆਏ ਸੀ, ਸਾਨੂੰ ਕਿਸੇ ਨੇ ਲੈਟਰ ਥੋੜੀ ਪਾਈ ਸੀ ਇੱਥੇ? ਇਹ ਕੁਸ਼ਚਨ ਮੈਨੂੰ ਹੋਇਆ ਸੀਗਾ। ਚਲੋ ਜਦੋਂ ਡਿਸਕਸ਼ਨ ਨਹੀਂ ਹੁੰਦੀ ਯੁਵਰ ਜੀ, ਸਵਾਲ ਦਾ ਜਵਾਬ ਨਹੀਂ ਆਉਂਦਾ, ਉਦੋਂ ਚਲੋ ਆਪਾਂ ਇੱਦਾਂ ਕਹਿੰਦੇ ਵੀ ਆਪਾਂ ਕਰਨ ਕੀ ਆਏ ਸੀ ਇੱਥੇ, ਪਰ ਇਸ਼ੂ ਤਾਂ ਇੱਥੇ ਹੈਗੇ ਹੀ ਹੈਗੇ ਆ। ਔਰ ਮੈਨੂੰ ਲੱਗਦਾ ਇਸ਼ੂ ਆ ਜਾਰੀ ਰਹਿਣਗੇ ਜਿੰਨੀ ਦੇਰ ਤੱਕ ਲੀਡਰਸ਼ਿਪ ਇੱਥੇ ਸਹੀ ਨਹੀਂ ਆਉਂਦੀ। ਹੁਣ ਜਿਹੜੀ ਤੁਸੀਂ ਇੱਥੇ ਗਿਆ ਸੀ, ਜਿਹੜੇ ਇੱਥੇ ਆਪਣੇ ਕਾਲਰ ਕਹਿ ਕੇ ਗਏ ਸੀ, ਜਿਹੜੇ ਇੱਥੇ ਬੋਨ ਐਂਡ ਬੋਟਅਪ ਹੈ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਜਿਹਦੇ ਨਵਦੀਪ ਬੈਂਸ ਸਾਹਿਬ ਇੱਥੇ ਬੋਨ ਬੋਟਅਪ ਸੀਗੇ, ਬਹੁਤ ਕੰਪੀਟੈਂਟ ਲੀਡਰ ਸੀਗੇ, ਉਹ ਕਿਉਂ ਉਹਨਾਂ ਨੂੰ ਪ੍ਰੈਸ਼ਰਾਈਜ਼ ਪਿੱਛੋਂ ਕੀਤਾ ਗਿਆ ਜਿਹੜੇ ਪੋਲਿਟਿਕਸ ਹੀ ਛੱਡ ਗਏ? ਰਾਜ ਗਿੱਲ ਸਾਹਿਬ ਬਰੈਂਪਟਨ ਤੋਂ, ਆਪਣੇ ਬਰੈਂਪਟਨ ਈਸਟ ਤੋਂ, ਉਹ ਪੋਲਿਟਿਕਸ ਤੋਂ ਬਾਹਰ ਹੋ ਗਏ। ਇਸ਼ੂ ਕੀ ਸੀਗਾ ਤੁਹਾਨੂੰ ਵੀ ਪਤਾ, ਸਾਰਿਆਂ ਨੂੰ ਪਤਾ, ਇੱਦਾਂ ਦੇ ਜਿਹੜੇ ਆਉਂਦੇ ਆ ਯੰਗਸਟਰ, ਪਿੱਛੋਂ ਅੰਨਾ ਪ੍ਰੈਸ਼ਰਾਈਜ਼ ਹੁੰਦਾ ਉਹਨਾਂ ਨੂੰ, ਚਾਹੇ ਆਪਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਰਗੇਨਾਈਜੇਸ਼ਨ ਦਾ ਪ੍ਰੈਸ਼ਰ ਹੋਵੇ, ਚਾਹੇ ਕਿਸੇ ਵੀ ਚੀਜ਼ ਦਾ ਹੋਵੇ, ਉਹ ਬੱਚੇ ਬਾਹਰ ਹੋ ਜਾਂਦੇ ਆ, ਕਿਉਂਕਿ ਉਹਨਾਂ ਨੂੰ ਗਰੀਡ ਤਾਂ ਹੈ ਨਹੀਂ, ਉਹ ਕਮਿਊਨਿਟੀ ਦੀ ਸੇਵਾ ਲਈ ਆਏ ਆ। ਨਵਦੀਪ ਬੈਂਸ ਸਾਹਿਬ ਬਾਹਰ ਹੋ ਗਏ, ਰਾਜਗੀਰ ਸਾਹਿਬ ਬਾਹਰ ਹੋ ਗਏ, ਆਪਾਂ ਕਿਹਨੂੰ ਵੋਟ ਪਾ ਦਈਏ ਫਿਰ? ਫਿਰ ਤਾਂ ਇੰਡੀਆ ਤੋਂ ਜਿਹੜੇ ਆਏ ਉਹਨਾਂ ਨੂੰ ਵੋਟ ਪਾਵਾਂਗੇ ਅਸੀਂ, ਕਿਉਂਕਿ ਸਾਡੇ ਬੈਕਯਾਰਡ 'ਚ ਵੀ ਆ ਜਾਂਦੇ, ਫਰੰਟ ਯਾਰਡ ਵੀ ਆ ਜਾਂਦੇ, ਸਾਡੇ 40-50 ਲੋਕ ਇਕੱਠੇ ਹੋਣ ਉੱਥੇ ਹੀ ਬਨਗਟਣ ਆ ਜਾਂਦੇ, ਪਰ ਵੋਟ ਉਹਨਾਂ ਨੇ ਪਾਣੀ ਆ। ਚਲੋ ਇਹ ਤਾਂ ਗੱਲ ਹੋ ਗਈ ਜੀ ਇੱਥੇ ਦੀ। ਬਾਕੀ ਜੀ ਤੁਸੀਂ ਦੇਖੋ ਹੁਣ ਜਿਹੜੇ ਹਰਿਆਣਾ ਦੇ ਰਿਜ਼ਲਟ ਆਏ ਆ, ਜੁਦਰ ਜੀ ਦੇਖੋ ਤੁਸੀਂ, ਕੱਲ ਤੱਕ ਅਸੀਂ ਪਟੀਸ਼ਨਾਂ ਸਾਰੇ ਦੇ ਰਹੇ ਸੀ, 10 seats ਬੀਜੇਪੀ, 20 seats, 25 seats, ਹੁਣ ਜਿਹੜੀ ਪ੍ਰੋਬਲਮ ਕਿੱਥੇ ਆਈ? ਜਦੋਂ ਲੋਕ ਸਭਾ ਇਲੈਕਸ਼ਨ ਦੇ ਰਿਜ਼ਲਟ ਹੋਏ ਨਾ, 5 seats ਆਈਆਂ ਕਾਂਗਰਸ ਨੂੰ ਤੇ 5 ਆਈਆਂ ਬੀਜੇਪੀ ਨੂੰ। ਕਾਂਗਰਸ ਨੇ ਚੀਜ਼ ਗਰੰਟਿਡ ਲੈ ਲਈ ਵੀ ਲੈ ਹੁਣ ਤੇ ਕਿਸਾਨ ਵੀ ਇਹਨਾਂ ਦੇ ਖਿਲਾਫ ਹੈ, ਪਲੇਅਰ ਧਰਨਿਆਂ ਦੇ ਬਹਿ ਗਏ ਆ, 1-2 seats ਟਿਕਟਾਂ ਆਪਾਂ ਨੇ ਦੇਤੀਆਂ, ਮਿਸ ਫੋਗਾਟ ਨੂੰ ਦੇਤੀਆਂ, ਕਿਸਾਨਾਂ ਨੂੰ ਦੇਤੀਆਂ, ਵੱਡੇ ਵੱਡੇ ਵਾਅਦੇ ਕਰਤੇ ਰਾਹੁਲ ਗਾਂਧੀ ਸਾਹਿਬ ਨੇ, ਔਰ ਇਹ ਚ ਸਭ ਤੋਂ ਵੱਡਾ ਕ੍ਰੈਡਿਟ ਮੈਂ ਰਾਹੁਲ ਗਾਂਧੀ ਨੂੰ ਦੇਣਾ ਬੀਜੇਪੀ ਦੀ ਬਿੰਦ ਵਿੱਚ, ਸਭ ਤੋਂ ਵੱਡਾ ਕ੍ਰੈਡਿਟ ਰਾਹੁਲ ਗਾਂਧੀ ਸਾਹਿਬ ਦਾ, ਤੇ ਦੂਸਰਾ ਜੇ ਕ੍ਰੈਡਿਟ ਹੈ ਉਹ ਹੈਗਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਬੀਜੇਪੀ ਦੀ ਜਿੱਤ ਵਿੱਚ। ਤੀਜੀ ਵਾਰ ਯੁੱਧ ਇਤਿਹਾਸ ਰਸਤਾ ਹਰਿਆਣਾ ਦੇ ਵਿੱਚ ਬੀਜੇਪੀ ਨੇ, ਐਂਟੀ ਇਨਕੰਬੈਂਸੀ, ਮੈਂ ਤੁਹਾਨੂੰ ਪਹਿਲੀ ਵਾਰ ਯੁੱਧ ਵੀ ਬਹੁਤ ਕਿਹਾ ਵਾ, ਬੀਜੇਪੀ ਦੀ ਡਿਕਸ਼ਨਰੀ ਤੇ ਵਰਡ ਹੀ ਹੈ ਨਹੀਂ। ਆਪਾਂ ਮੱਧ ਪ੍ਰਦੇਸ਼ ਦੇਖਿਆ, ਆਪਾਂ ਗੁਜਰਾਤ ਦੇਖਿਆ, ਆਪਾਂ ਯੂਪੀ ਦੇਖਿਆ, ਆਪਾਂ ਦੇਖੋ ਐਂਟੀ ਇਨਕੰਬੈਂਸੀ ਤੋਂ ਬਾਅਦ ਇੰਨੀ ਫੇਲ ਲੀਡਰਸ਼ਿਪ ਆ ਕਾਂਗਰਸ ਦੀ, ਦੇਖੋ ਮਤਲਬ ਉਹ ਚੀਜ਼ ਦਾ ਫਾਇਦਾ ਨਹੀਂ ਲੈ ਸਕੇ ਜਿਹੜਾ ਇਹਨੇ ਸਲੋਗਨ ਦਿੱਤਾ। ਯੁੱਧ ਜੀ ਤੁਸੀਂ ਅੱਜ ਉਹਨਾਂ ਨਾਲ ਸਹਿਮਤ ਹੋ? ਜਵਾਨ, ਕਿਸਾਨ ਤੇ ਪਹਿਲਵਾਨ ਇਹ ਕਾਂਗਰਸ ਦੇ ਨਾਲ ਹੈ। ਯੁੱਧ ਜੇ ਕਾਂਗਰਸ ਦੇ ਨਾਲ ਹੁੰਦੇ ਨਾ, ਰਿਜ਼ਲਟ ਇੱਦਾਂ ਦੇ ਨਹੀਂ ਆਉਣੇ ਸੀਗੇ। ਝੂਠ ਫੈਲਾਇਆ ਗਿਆ ਪਬਲਿਕ ਦੇ ਵਿੱਚ, ਕਿਹਨੂੰ ਨੀ ਪਤਾ ਸੀ ਯੁੱਧ ਜੀ ਜਿਹੜੀ ਲੀਡਰਸ਼ਿਪ ਹੈ? ਇਹੀ ਗਲਤੀਆਂ ਇਹਨਾਂ ਨੇ ਰਾਜਸਥਾਨ ਚ ਕੀਤੀਆਂ, ਗਹਿਲੋਟ ਪਰਿਵਾਰ ਨੂੰ ਕੀ ਕਰਤਾ, ਬੁਰਾ ਹਾਲ ਹੈ ਉੱਥੇ ਰਾਜਸਥਾਨ ਚ ਕਾਂਗਰਸ ਦਾ। ਮੱਧ ਪ੍ਰਦੇਸ਼ ਦੇ ਵਿੱਚ ਬੁਰਾ ਹਾਲ ਹੈ ਯੁੱਧ ਜੀ। ਕਮਲਨਾਥ ਸਾਹਿਬ ਕਿੰਨੀ ਦੇਰ ਤੋਂ ਉਹਨਾਂ ਦੀ ਸੇਵਾ ਹੀ ਕਰ ਰਹੇ ਗਾਂਧੀ ਪਰਿਵਾਰ ਦੀ? ਮੈਂ ਹਲੇ ਕਮਲਨਾਥ ਸਾਹਿਬ ਨਾਲ ਸਹਿਮਤ ਹਾਂ, ਬਿਲਕੁਲ ਸਹੀ ਹੈ, ਉਹ ਬਿਲਕੁਲ ਸਾਫ਼ ਸ਼ਖਸੀਅਤ ਹੈ, ਕੋਈ ਵਿਦਾਕ ਸ਼ਖਸੀਅਤ ਹੈ, ਕੁਛ ਨਹੀਂ ਹੈ, ਪਰ ਪੁਰਾਣੀ ਲੀਡਰਸ਼ਿਪ ਛੱਡਦੀ ਨਹੀਂ ਕਾਂਗਰਸ ਗਾਂਧੀ ਪਰਿਵਾਰ ਉਹਨਾਂ ਨੂੰ। ਕਈ ਹਾਲ ਇਹਨਾਂ ਨੇ ਹੁੱਡਾ ਪਰਿਵਾਰ ਨਾਲ ਕੀਤਾ ਹਰਿਆਣੇ ਦੇ ਵਿੱਚ। ਬੀਜੇਪੀ ਨੂੰ ਜਦੋਂ ਪਤਾ ਚੱਲਿਆ ਮਨੋਹਰ ਲਾਲ ਖੱਟਰ ਦੇ ਅਗੇਂਸਟ ਪਬਲਿਕ ਹੈਗੀ ਆ, ਉਹਨਾਂ ਨੇ ਸਾਈਲੈਂਟ ਕਰਤਾ, ਉਹਨਾਂ ਨੂੰ ਕੋਈ ਵਿਰੋਧ ਹੋਇਆ? ਨਿਆਬ ਸਿੰਘ ਸੈਣੀ ਸਾਹਿਬ ਨੂੰ ਲਾਇਆ ਉੱਥੇ, ਕਿੰਨਾ ਜ਼ੋਰ ਲਾਇਆ ਉਹਨਾਂ ਨੇ, ਯੋਗੀ ਸਾਹਿਬ ਨੇ ਕਿੰਨੀਆਂ ਰੈਲੀ ਕੀਤੀਆਂ ਬਠਿੰਡੇ ਜਾ ਕੇ, ਗੇਮ ਹੀ ਬਦਲ ਕੇ ਰੱਖਤੀ। ਹਾਲਾਂਕਿ ਕੱਲ੍ਹ ਦੀ ਪ੍ਰੈਡਿਕਸ਼ਨ ਜਿਹੜੀ ਤੁਸੀਂ ਕੀਤੀ ਸੀ 20 ਸੀਟਾਂ ਦੀ, 20 ਤੋਂ ਵੱਧ ਨਹੀਂ ਹੈਗੀ ਬੀਜੇਪੀ ਨੂੰ। ਇਸ ਲਈ ਹੁਣ ਜਿਹੜਾ ਬੀਜੇਪੀ ਨੇ ਤੀਜੀ ਵਾਰ ਲੈਂਡਸਲਾਈਡ ਵਿਕਟਰੀ ਕੀਤੀ ਹਰਿਆਣਾ ਚ, ਇਹਦਾ ਹੁਣ ਇਫੈਕਟ ਪਏਗਾ ਅਗਲੀ ਦੋ ਸੀਟਾਂ ਜਿਹੜੀ ਹੈਗੀ ਆ ਅਸੈਂਬਲੀ ਇਲੈਕਸ਼ਨ। ਬੀਜੇਪੀ ਨੂੰ ਬਾਊਂਸ ਬੈਕ ਕਰਨਾ ਆਉਂਦਾ ਯੁਧਵਰ ਜੀ, ਔਰ ਕਾਂਗਰਸ ਇਸ ਚੀਜ਼ ਨੂੰ ਗਰਾਂਟਿਡ ਲੈ ਲੈਂਦੀ ਆ। ਗਰਾਊਂਡ ਲੈਵਲ ਤੇ ਜ਼ੀਰੋ ਹੈ ਕਾਂਗਰਸ, ਜ਼ੀਰੋ। ਹੁਣ ਤੁਸੀਂ ਮੈਨੂੰ ਦੱਸੋ ਯੁਧਵਰ ਜੀ, ਕਿਹਨੂੰ ਨੀ ਪਤਾ ਸੀ ਕੁਮਾਰੀ ਸ਼ੈਲਜਾ ਤੇ ਭੁਪਿੰਦਰ ਸਿੰਘ ਹੁੱਡਾ ਚ ਕਾਨਫਲਿਕਟ ਚੱਲ ਰਿਹਾ ਸੀਟ ਡਿਸਟ੍ਰੀਬਿਊਸ਼ਨ ਦੇ ਲੈ ਕੇ? ਕਿਹਨੂੰ ਨੀ ਪਤਾ ਸੀਗਾ? ਕਾਂਗਰਸ ਦੀ ਲੀਡਰਸ਼ਿਪ ਨੂੰ ਪਤਾ ਸੀਗਾ? ਇੱਥੇ ਆ ਕੇ ਸਾਚਾ ਸਾਹਿਬ ਜਿੰਨਾ ਮਰਜ਼ੀ ਕਹੀਏ 60 ਸੀਟਾਂ ਆਈਆਂ, ਵਿਰਕ ਸਾਹਿਬ ਵੀ ਕਹੀਏ 60 ਸੀਟਾਂ ਆਈਆਂ, ਉਹ ਝੂਠ ਜਿੰਨਾ ਮਰਜ਼ੀ ਬੁਲਾਈ ਜਾਈਏ ਆਪਾਂ। ਗਰਾਊਂਡ ਲੈਵਲ ਤੇ ਦੱਸੋ ਕਿੱਥੇ ਪਹਿਲਵਾਨ, ਕਿੱਥੇ ਹੁਣ ਕਿਸਾਨ, ਕਿੱਥੇ ਆ? ਕਿੱਥੇ ਜਵਾਨ ਹੈ? ਹਰਿਆਣਾ ਦਾ ਜਵਾਨ ਨੇ ਵੋਟ ਪਾਈ ਆ, ਕਿਸਾਨ ਨੇ ਵੋਟ ਪਾਈ ਬੀਜੇਪੀ ਨੂੰ, ਪਹਿਲਵਾਨ ਨੇ ਵੋਟ ਪਾਈ ਆ। ਇੱਥੇ ਸ਼ੋਰ ਜੀ ਇੱਕ ਕਰੀਬ ਕਮੈਂਟ ਪਲੀਜ਼, ਵੀ ਤੁਸੀਂ ਕਿੱਦਾਂ ਦੇਖਦੇ ਹੋ ਜੇ ਬੀਜੇਪੀ ਹਾਰ ਜਾਂਦੀ ਹੈ ਤੇ ਤੁਹਾਡੀ ਸਟੇਟਮੈਂਟ ਕੀ ਹੁੰਦੀ ਤੇ ਹੁਣ ਕੀ ਸਟੇਟਮੈਂਟ ਜੀ ਤੁਹਾਡੀ ਪਲੀਜ਼? ਇੱਕ ਕੁਸ਼ਚਨ ਮੇਰਾ ਹੋਰ ਹੈਗਾ ਬਾਅਦ ਚੋਂ।
ਹਾਂਜੀ ਦੇਖੋ, ਮੈਂ ਦੋਨੋਂ ਪੁਆਇੰਟ, ਕਿਉਂਕਿ ਤੁਸੀਂ ਪਹਿਲਾਂ ਕੈਨੇਡਾ ਦੀ ਵੀ ਗੱਲ ਕੀਤੀ ਹੈ, ਔਰ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਕਿਉਂਕਿ ਤੁਸੀਂ ਜਦੋਂ ਕੈਨੇਡਾ ਦੇ ਮੁੱਦਿਆਂ ਤੇ ਗੱਲ ਕਰਦੇ ਹੋ, ਤੁਸੀਂ ਕਿਹਾ ਜੀ ਕੈਨੇਡਾ ਤੇ ਬਿਲਕੁਲ ਗੱਲ ਨਹੀਂ ਕਰ ਜਾਈਦੀ, ਕੈਨੇਡੀਅਨ ਮੁੱਦੇ ਛੱਡੋ, ਵੇਸਟ ਆਫ ਟਾਈਮ ਹੈ, ਔਰ ਤੁਸੀਂ ਜਿਹੜਾ ਰੀਜ਼ਨ ਦੱਸਿਆ ਹੈ ਕਿ ਜਦੋਂ ਤੁਸੀਂ ਗੱਲ ਕਰਦੇ ਹੋ ਕੈਨੇਡਾ ਦੇ ਮੁੱਦਿਆਂ ਦੀ, ਤਾਂ ਫਿਰ ਲੋਕ ਕਹਿੰਦੇ ਆ ਵੀ ਤੁਹਾਨੂੰ ਇੱਥੇ ਕਿਸੇ ਨੇ ਚਿੱਠੀ ਪਾ ਕੇ ਨਹੀਂ ਸੀ ਬੁਲਾਇਆ, ਤੁਸੀਂ ਇੱਥੇ ਕਿਉਂ ਆਏ ਹੋ? ਇਹ ਬਹੁਤ ਗਲਤ ਸਟੇਟਮੈਂਟ ਹੈ ਕੈਨੇਡਾ ਦੇ ਮੁੱਦੇ। ਅਸੀਂ ਤਾਂ ਬਿਲਕੁਲ, ਸਾਨੂੰ ਸਾਰਿਆਂ ਨੂੰ ਉਠਾਉਣੇ ਚਾਹੀਦੇ ਨੇ, ਕੈਨੇਡਾ ਦੇ ਬਾਰੇ ਗੱਲ ਕਰਨੀ ਚਾਹੀਦੀ ਹੈ, ਕੈਨੇਡਾ ਫਸਟ ਇਹ ਸਾਡੀ ਪਾਲਿਸੀ ਬਿਲਕੁਲ ਰਹੇਗੀ, ਕੈਨੇਡਾ ਫਸਟ ਸਭ ਤੋਂ ਪਹਿਲਾਂ ਕੈਨੇਡਾ, ਕਿਉਂਕਿ ਸਾਡੇ ਲਈ ਅਸੀਂ ਇੱਥੇ ਰਹਿਣਾ ਹੈ, ਸਾਡੀ ਆਉਣ ਵਾਲੀਆਂ ਜਨਰੇਸ਼ਨ ਨੇ ਇੱਥੇ ਰਹਿਣਾ। ਸੋ ਜੇ ਕੋਈ ਇਹ ਗੱਲ ਕਰਦਾ ਹੈ ਕਿ ਜੀ ਤੁਸੀਂ ਕੈਨੇਡਾ ਤੇ ਸਵਾਲ ਪੁੱਛਦੇ ਹੋ, ਤੁਹਾਨੂੰ ਕਿਸੇ ਨੇ ਬੁਲਾਇਆ ਨਹੀਂ ਸੀ, ਕਿਉਂ ਆਏ ਹੋ ਕੈਨੇਡਾ, ਉਹ ਆਪਣੀ ਜਗ੍ਹਾ ਜੋ ਮਰਜ਼ੀ ਕਹੀ ਜਾਣ, ਪਰ ਮੈਂ ਬਹੁਤ ਡਿਸਐਗਰੀ ਕਰਦਾ ਉਸ ਪੁਆਇੰਟ ਦੇ ਨਾਲ, ਜੇ ਤੁਹਾਨੂੰ ਕਿਸੇ ਨੇ ਐਸਾ ਕਿਹਾ ਹੈ ਤੇ।
ਤੁਹਾਨੂੰ ਕਾਊਂਟਰ ਕਰਨਾ ਚਾਹੀਦਾ ਸੀ ਉਦੋਂ, ਤੁਸੀਂ ਕਾਊਂਟਰ ਨਹੀਂ ਕੀਤਾ, ਮੈਂ ਕਿਹਾ ਸਰ ਮੈਂ ਗੱਲ ਤੁਹਾਨੂੰ, ਮੈਨੂੰ ਨਹੀਂ ਇਸ਼ੂ ਚੱਕਣਾ ਚਾਹੀਦਾ, ਤਾਂ ਮੈਂ ਕਿਹਾ ਚਲੋ ਆਪਾਂ ਕਰ ਦਈਏ, ਵੀ ਵੇਸਟ ਆਫ ਟਾਈਮ ਹੈ, ਨਹੀਂ ਕਰਨਾ ਚਾਹੀਦਾ।
ਚਲੋ ਮੈਂ ਫਿਰ ਇਹੀ ਕਹਿ ਦਿੰਦਾ, ਮੈਂ ਅੱਜ ਕਹਿ ਦਿੱਤਾ, ਚਲੋ ਜੇ ਮੈਂ ਉਦੋਂ ਕਾਊਂਟਰ ਨਹੀਂ ਕੀਤਾ, ਮੈਂ ਅੱਜ ਕਹਿ ਦਿੱਤਾ ਹੈ ਕਿ ਜੇ ਕੋਈ ਬੰਦਾ ਇਹ ਕਹਿੰਦਾ ਹੈ ਕਿ ਜੀ ਤੁਸੀਂ ਕੈਨੇਡਾ ਤੇ ਸਵਾਲ ਪੁੱਛਦੇ ਹੋ, ਤੁਹਾਨੂੰ ਕਿਸੇ ਨੇ ਬੁਲਾਇਆ ਨਹੀਂ ਸੀ, ਇੱਥੇ ਸਾਰੇ ਇਮੀਗ੍ਰੈਂਟਸ ਨੇ, ਕੋਈ ਇੱਕ ਜਨਰੇਸ਼ਨ, ਕੋਈ ਦੋ ਜਨਰੇਸ਼ਨ, ਇਸ ਤੋਂ ਜ਼ਿਆਦਾ ਕੋਈ ਇੱਥੇ, ਕੋਈ ਇੱਦਾਂ ਨਹੀਂ ਹੈ ਕਿ ਕੋਈ ਹਜ਼ਾਰ ਸਾਲ ਦਾ ਇੱਥੇ ਕੈਨੇਡਾ ਰਹਿੰਦਾ ਹੋਵੇ, ਕੋਈ ਦੱਸ ਦੇਵੇ ਕਿ ਜੀ ਮੇਰੇ ਬਾਪ ਦਾਦਾ ਇੱਥੇ ਪੈਦਾ ਹੋਏ ਸੀ, ਮੈਂ ਹਜ਼ਾਰ ਸਾਲ ਦਾ ਕੈਨੇਡਾ ਰਹਿ ਰਿਹਾ, ਐਸਾ ਕੋਈ ਨਹੀਂ ਇੱਥੇ। ਠੀਕ ਹੈ ਨੀ, ਨੇਟਿਵ ਜ਼ਰੂਰ ਇੱਥੇ ਕਲੇਮ ਕਰ ਸਕਦੇ ਨੇ, ਬਟ ਐਟ ਦੀ ਐਂਡ ਆਫ ਦ ਡੇ ਨੇਟਿਵ ਵੀ ਕਿਸੇ ਕੰਟੀਨੈਂਟ ਤੋਂ ਇੱਥੇ ਆਏ ਨੇ, ਨੇਟਿਵ ਦੀ ਵੀ ਹਿਸਟਰੀ ਕਰ ਲਓ, ਵੀ ਕਿਸੇ, ਜਾਂ ਜਿਹੜੇ ਇੰਡੀਜਨਸ ਲੋਕ ਨੇ ਉਹ ਵੀ ਕਿਸੇ ਕੰਟੀਨੈਂਟ ਤੋਂ ਇੱਥੇ ਆਏ ਹੋਣਗੇ। ਠੀਕ ਹੈ ਨੀ, ਤੇ ਹਰ ਬੰਦਾ ਇੱਥੇ ਜਿਹੜਾ ਕਿਸੇ ਨਾ ਕਿਸੇ ਸਮੇਂ ਇੱਥੇ ਇਮੀਗ੍ਰੈਂਟ ਸੀਗਾ। ਸੋ ਸਾਨੂੰ ਸਾਰਿਆਂ ਨੂੰ ਇਸ ਕੈਨੇਡਾ ਨੂੰ ਬਿਹਤਰ ਬਣਾਉਣ ਲਈ ਗੱਲ ਕਰਨੀ ਚਾਹੀਦੀ ਹੈ, ਸਵਾਲ ਉਠਾਉਣੇ ਚਾਹੀਦੇ ਨੇ, ਨੰਬਰ 1। ਨੰਬਰ 2, ਜਿਹੜੀ ਤੁਸੀਂ ਇੰਡੀਆ ਦੀ ਗੱਲ ਕਰ ਰਹੇ ਹੋ ਹਰਿਆਣੇ ਦੀ, ਹਰਿਆਣੇ ਦੀ ਸਰ ਮੈਂ ਕਦੇ ਵੀ ਨਹੀਂ ਕਿਹਾ ਸੀ 20 ਸੀਟਾਂ, ਕੱਲ ਦਾ ਵੀ ਤੁਸੀਂ ਮੇਰੀ ਪ੍ਰੈਡਿਕਸ਼ਨ ਕੱਲ ਦੀ ਵੀ ਕੱਢ ਕੇ ਦੇਖ ਲਓ, ਮੈਂ 30-40 ਸੀਟਸ ਕਹਿ ਰਿਹਾ ਸੀਗਾ ਆਪਣਾ ਬੀਜੇਪੀ ਲਈ, ਤਾਂ ਬੀਜੇਪੀ ਦੀਆਂ 8 ਸੀਟਾਂ ਵੱਧ ਆ ਗਈਆਂ ਨੇ ਸਾਡੀ ਲਿਮਿਟ ਤੋਂ, 48। ਮੈਂ ਕਾਂਗਰਸ ਲਈ ਗੱਲ ਕਰ ਰਹੀ ਸੀ, ਅਸੀਂ 40-50, ਕਾਂਗਰਸ ਦੀਆਂ 40 ਦੀ ਜਿਹੜਾ ਲੋਅਰ ਲਿਮਿਟ ਸੀ ਉਹਦੇ ਤੋਂ 3 ਕੱਟ ਗਈਆਂ, 37 ਸੀਟਾਂ ਨੇ, 3 ਕੱਟ ਗਈਆਂ ਉਹਦੇ ਤੋਂ। ਠੀਕ ਹੈ, ਸੋ ਪ੍ਰੈਡਿਕਸ਼ਨ ਜਿਹੜੀ ਹੈ ਸਾਡੀ ਨੇੜੇ ਤੇੜੇ ਰਹੀ ਹੈ। ਬਾਕੀ ਮੈਂ ਫਿਰ ਇਹੀ ਕਹਿ ਦਿੰਦਾ, ਅਸੀਂ ਡਿਸਕਸ਼ਨ ਸੇਕ ਲਈ ਜ਼ਰੂਰ ਪ੍ਰੈਡਿਕਸ਼ਨ ਕਰਦੇ ਹਾਂ, ਬਟ ਬੀਜੇਪੀ ਹੈਜ਼ ਸਟੰਡ ਐਵਰੀ ਵਨ। ਬੀਜੇਪੀ ਹੈਜ਼, ਮਤਲਬ ਜੋ ਉਹਨਾਂ ਨੇ ਕਮਾਲ ਕੀਤਾ ਉਹ ਕਾਬਿਲੇ ਤਾਰੀਫ ਹੈ। ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਯੈਸ, ਤੁਸੀਂ ਕਿਹਾ ਕਿ ਉਹਦੇ ਵਿੱਚ ਰੋਲ ਜਿਹੜਾ ਤੁਸੀਂ ਕਹਿ ਰਹੇ ਹੈਗੇ ਹੋ, ਠੀਕ ਹੈ ਨਹੀਂ, ਕਿ ਜਿਹੜਾ ਤੁਸੀਂ ਰੋਲ ਕਹਿ ਰਹੇ ਹੋ ਕਿ ਉਹਦੇ ਵਿੱਚ ਤੁਹਾਡੇ ਮੁਤਾਬਿਕ ਕਾਫੀ
ਕੁਮਾਰੀ ਸ਼ੈਲਜਾ ਜੋ ਵੀ ਕੰਫਲਿਕਟ ਚੱਲ ਰਿਹਾ ਸੀ ਇਹਨਾਂ ਦਾ, ਜਾਂ ਸੀਟ ਡਿਸਟ੍ਰੀਬਿਊਸ਼ਨ ਹੈ, ਕੁਛ ਵੀ ਹੈ, ਯੈਸ ਰੀਜ਼ਨ।
ਹਾਂਜੀ,
ਬਾਕੀ ਤੁਸੀਂ ਜਿੱਦਾਂ ਕਾਂਗਰਸ ਕਹਿੰਦੀ ਵੀ ਓਬੀਸੀ ਦੇ ਖਿਲਾਫ ਹੈ ਬੀਜੇਪੀ, ਇੱਦਾਂ ਓਬੀਸੀ ਦੀ ਵੋਟ ਸਾਰੀ ਬੀਜੇਪੀ ਨੂੰ ਪਈ ਆ, ਸਿਰਫ ਇਹ ਮਾਰਕੀਟ ਰਾਈਜ਼ ਇੱਦਾਂ ਕਰਦੇ ਆ ਵੀ ਬੀਜੇਪੀ ਨੂੰ ਇੱਕ ਧਰਮ ਨਾਲ ਜੋੜ ਕੇ, ਮਤਲਬ ਉਹੀ ਗੱਲ ਹੈ ਨਾ, ਡਿਵਾਈਡ ਐਂਡ ਰੂਲ ਆ ਖੇਲ, ਵੀ ਆਹ ਜਾਤੀ ਉਹ ਜਾਤੀ, ਆਰਕਸ਼ਣ ਤੇ ਤੁਸੀਂ ਬੰਦ ਕਰਨ ਦੀ ਰਾਹੁਲ ਗਾਂਧੀ ਸਟੇਟਮੈਂਟ ਦੇ ਆਏ। ਹੁਣ ਇਹ ਚ ਜੇ ਤੁਸੀਂ ਦੱਸੋ ਰਾਹੁਲ ਗਾਂਧੀ ਦੀ ਕਿੰਨੀ ਕੰਟਰੀਬਿਊਸ਼ਨ ਹੈ ਕਾਂਗਰਸ ਦੀ ਹਾਰ ਦੇ ਵਿੱਚ, ਫੇਲ ਲੀਡਰਸ਼ਿਪ ਹੈ ਇਹਨਾਂ ਦੀ।
ਮੈਂ ਦੋਨੋਂ ਗੱਲਾਂ ਦੇ ਪੁਆਇੰਟ ਦੇ ਦਿੰਦਾ। ਤੁਸੀਂ ਕਹਿੰਦੇ ਹੋ ਕਿ ਓਬੀਸੀ ਦੀ ਵੋਟ ਤਾਂ ਪੈਣੀ ਸੀਗੀ ਓਬੀਸੀ ਦੀ, ਕਿਉਂਕਿ ਜਿਹੜਾ ਆਪਣਾ ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਜਾਟ ਕੰਸੋਲੀਡੇਟ ਕਰ ਰਹੇ ਆ, ਤੇ ਇੱਧਰ ਬਚਿਆ ਕੌਣ? ਦਲਿਤ ਤੇ ਅਦਰ ਬੈਕਵਰਡ ਕਲਾਸ, ਜਿਹੜੇ ਅਦਰ ਬੈਕਵਰਡ ਕਲਾਸ ਆ ਦਲਿਤ ਤੋਂ ਇਲਾਵਾ, ਉਹਨਾਂ ਦਾ ਤਾਂ ਕੈਂਡੀਡੇਟ ਹੀ ਆਪਣਾ ਜਿਹੜਾ ਨਾਇਬ ਸਿੰਘ ਸੈਣੀ ਹੈ, ਇਹ ਵੀ ਓਬੀਸੀ ਹੈ, ਅਦਰ ਬੈਕਵਰਡ ਕਲਾਸ ਹੈ, ਉਹਨਾਂ ਨੇ ਤਾਂ ਕੈਂਡੀਡੇਟ ਹੀ ਜਾਣ ਕੇ ਮਨੋਹਰ ਲਾਲ ਖੱਟਰ ਹੁਣਾਂ ਨੂੰ 9.5 ਸਾਲ ਬਾਅਦ ਹਟਾ ਮੈਂ ਤੇ ਐਟੀਟਿਊਡ ਦੇਖ ਕੇ ਹੈਰਾਨ ਹਾਂ ਸ਼ੈਲਜਾ ਕੁਮਾਰੀ ਜੀ ਦਾ। ਚਲੋ ਮਨੋਹਰ ਲਾਲ ਖੱਟਰ ਸਾਹਿਬ ਵੀ ਸ਼ੈਲਜਾ ਕੁਮਾਰੀ ਸ਼ੈਲਜਾ ਉਹਨਾਂ ਦੇ ਨਾਲ ਕੋਈ ਜ਼ਿਆਦਾ ਵਧੀਆ ਨਹੀਂ ਸੀ ਗੱਲ ਕਰ ਰਹੇ ਉਹਨਾਂ ਦੇ ਬਾਰੇ, ਬਟ ਐਟਲੀਸਟ ਹੀ ਵਾਜ਼ ਡੀਸੈਂਟ ਇਨਫ, ਬੜੇ ਵਧੀਆ ਤਰੀਕੇ ਨਾਲ ਪੱਤਰਕਾਰਾਂ ਦੇ ਜਵਾਬ ਦੇ ਰਹੇ ਸੀ ਸਾਰੇ। ਕੁਮਾਰੀ ਸ਼ੈਲਜਾ ਤੇ ਇੱਦਾਂ ਐਕਟ ਕਰ ਰਹੀ ਹੈ ਵੀ ਜਿੱਦਾਂ ਪਤਾ ਨਹੀਂ ਦੇਸ਼ ਦੀ ਅਗਲੀ ਪ੍ਰਧਾਨ ਮੰਤਰੀ ਬਣਨ ਵਾਲੀ ਹੈ। ਮਤਲਬ ਪਹਿਲਾਂ ਵੀ ਉਹਨਾਂ ਦਾ ਐਟੀਟਿਊਡ ਇੱਦਾਂ ਹੀ ਸੀਗਾ, ਲੜ ਰਹੇ ਆ, ਮਤਲਬ ਕਿ ਈਵਨ ਉੱਥੇ ਨਹੀਂ ਆਇਆ, ਹੁਣ ਵੀ ਜਦ ਉਹਨੂੰ ਪੁੱਛਿਆ ਜਾ ਰਿਹਾ। ਉਹਨਾਂ ਦਾ ਤਾਂ ਇੱਕੋ ਹੀ ਕੰਮ ਆ ਕੁਮਾਰੀ ਸ਼ੈਲਜਾ ਜੀ ਦਾ ਕਿ ਉਹਨਾਂ ਨੂੰ ਲੜਾਈ ਉਹਨਾਂ ਦੀ ਬੀਜੇਪੀ ਨਾਲ ਨਹੀਂ ਹੈ, ਕੁਮਾਰੀ ਸ਼ੈਲਜਾ ਜੀ ਦੀ ਲੜਾਈ ਬੀਜੇਪੀ ਨਾਲ ਨਹੀਂ, ਉਹਨਾਂ ਦੀ ਤਾਂ ਲੜਾਈ ਮਨੋਹਰ ਲਾਲ ਖੱਟਰ ਦੀ ਕੁਰਸੀ ਨਾਲ ਹੈ, ਉਹ ਤਾਂ ਇਹੀ ਨਜ਼ਰ ਆ ਰਿਹਾ। ਤੇ ਆਪਣੀ ਲੜਾਈ ਇਹਨਾਂ ਦੀ ਅੰਦਰੂਨੀ ਲੜਾਈ ਹੁੰਦੀ ਹੈ, ਇਹਦੇ ਚ ਕੋਈ ਦੋ ਰਾਏ ਨਹੀਂ, ਹਰ ਪਾਰਟੀ ਚ ਹੁੰਦੀ ਹੈ, ਬਟ ਇਹ ਤੇ ਖੁੱਲ ਕੇ ਇਹਨਾਂ ਨੇ ਬੜੀ ਲੜਾਈ ਲੜੀ ਹੈ ਜੀ।
ਬਾਕੀ ਜਦੋਂ ਦੇਖੋ ਕਾਂਗਰਸ ਨੂੰ ਜੇ ਬੀਜੇਪੀ ਨੂੰ ਹਰਾਉਣਾ, ਉਹਨੂੰ ਵਿਦ ਇਨ ਕਾਂਗਰਸ ਜਿਹੜੀ ਫਾਈਟ ਹੈ ਪਹਿਲਾਂ ਖਤਮ ਕਰਨੀ ਪਏਗੀ। ਉਹ ਖਤਮ ਕੌਣ ਕਰੇਗਾ? ਲੀਡਰਸ਼ਿਪ। ਹੁਣ ਜੇ ਲੀਡਰਸ਼ਿਪ ਦੀ ਕਮਾਨ ਰਾਹੁਲ ਗਾਂਧੀ ਦੇ ਹੱਥ ਹੈਗਾ, ਕੁਛ ਨਹੀਂ ਕਰ ਸਕਦੇ। ਆਹ ਦੇਖ ਲਓ ਜੈਰਾਮ ਰਮੇਸ਼ ਦਾ ਬਿਆਨ ਦੇਖ ਲਓ ਵੀ ਇਲੈਕਸ਼ਨ ਕਮਿਸ਼ਨ ਡਾਟਾ ਰਿਲੀਜ਼ ਨਹੀਂ ਕਰ ਰਿਹਾ ਕਿ ਸਾਡੇ ਕੋਲ ਆਪਣਾ ਡਾਟਾ ਹੈਗਾ ਵੀ ਸਾਡੀਆਂ ਸੀਟਾਂ ਪੰਜਾਬ ਤੋਂ ਵੱਧ ਆ ਰਹੀਆਂ। ਕਮਾਲ ਹੈ ਜੀ, ਆਪਣਾ ਕਿਹੜਾ ਡਾਟਾ ਹੁੰਦਾ ਦੱਸੋ ਮੈਨੂੰ? ਰਿਜ਼ਲਟ ਤਾਂ ਇਲੈਕਸ਼ਨ ਕਮਿਸ਼ਨ ਹੀ ਦੱਸਦਾ ਨਾ ਕਿ ਜੋ ਡਿਕਲੇਅਰ ਕਰਦਾ। ਜੈਰਾਮ ਰਮੇਸ਼ ਵਰਗਾ ਸੀਨੀਅਰ ਲੀਡਰ ਇੱਧਰ ਚੇਅਰਮੈਨ ਦਿੰਦਾ ਤੇ ਲੀਡਰਸ਼ਿਪ ਕੀ ਕਰੂਗੀ ਉਧਰ ਜੀ?
ਜੈਰਾਮ ਰਮੇਸ਼ ਨੂੰ ਤੇ ਪਤਾ ਹੀ ਕੁਛ ਨਹੀਂ ਹੈ, ਮੈਂ ਸਿੱਧੀ ਗੱਲ ਇੱਥੇ ਕਹਿ ਦਵਾਂ, ਜੈਰਾਮ ਰਮੇਸ਼ ਨੂੰ ਤੇ ਪਤਾ ਹੀ ਕੁਛ ਨਹੀਂ ਹੈ। ਹੁਣ ਜਿਹੜੀ ਗੱਲ ਇਹ ਕਰ ਰਹੇ ਸੀਗੇ ਉਹ ਜੀ ਸੁਰਜੇਵਾਲਾ ਪਿੱਛੇ ਚੱਲ ਰਿਹਾ, ਉਹ ਸਰ ਕੱਲ ਮੈਂ ਵੀ 2 ਵਜੇ ਤੱਕ ਤਾਂ ਮੈਂ ਚੈਨਲ ਵਾਏ ਦੇਖਦਾ ਰਿਹਾ, ਠੀਕ ਹੈ ਨੀ। ਕੱਲ ਦੋ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦਿਆਂ ਹੋਇਆ ਮੈਂ ਸਾਰੀ ਕਮਿਊਨਿਟੀ ਦਾ ਧੰਨਵਾਦ ਕਰਦਾ, ਸਾਰੀ ਵਾਈ ਮੀਡੀਆ ਦੀ ਟੀਮ ਦਾ ਧੰਨਵਾਦ, ਬੜੀ ਮਿਹਨਤ ਕਰਦੇ ਨੇ ਸਾਰੇ। ਮੈਂ ਤੇ ਕੱਲ ਸਟੂਡੀਓ ਨਹੀਂ ਸੀਗਾ, ਬਟ ਕੱਲ ਆਪਣੇ ਅਰਵਿੰਦ ਜੀ ਹੋ ਗਏ, ਸਾਰੀ ਟੀਮ ਨੇ ਬਹੁਤ ਵਧੀਆ ਕੰਮ ਸੰਭਾਲਿਆ ਇਸ ਕੱਲ ਸਟੂਡੀਓ ਦੇ ਵਿੱਚ, ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਟੀਮ ਹੁਣ ਬਹੁਤ ਵਧੀਆ ਹੈ ਔਰ ਤੁਹਾਡੀ ਕਮਿਊਨਿਟੀ ਦਾ ਬੜਾ ਵਧੀਆ ਸਾਥ ਹੈ। ਹਾਂ, ਮੈਂ ਥੋੜੀ ਦੇਰ ਲਈ ਕੱਲ ਐਜ਼ ਅ ਗੈਸਟ ਜ਼ਰੂਰ ਗਿਆ ਸੀ, ਕੱਲ ਮੈਂ ਜਦੋਂ ਦੇਰ ਰਾਤ ਮੇਰੇ ਖਿਆਲ ਨਾਲ ਉਹਨਾਂ ਨੇ ਮੈਨੂੰ 12 ਵਜੇ ਕਿਹਾ, 12:30 ਵਜੇ ਵੀ ਸਰ ਤੁਸੀਂ ਵੀ ਥੋੜੀ ਦੇਰ ਲਈ ਆ ਜਾਓ ਚੈਨਲ ਤੇ, ਤੇ ਮੈਂ ਥੋੜੀ ਦੇਰ ਲਈ ਓਵਰ ਦਾ ਫੋਨ, ਮੈਂ ਫੋਨ ਦੇ ਉੱਤੇ ਜੁਆਇਨ ਕੀਤਾ ਸੀ ਕੱਲ, ਮੈਂ ਸਟੂਡੀਓ ਨਹੀਂ ਸੀਗਾ ਕੱਲ ਤੇ, ਐਨੀਵੇਜ਼ ਪਰ ਮੈਂ ਸਾਰੀ ਚੀਜ਼ ਲਾਈਵ ਦੇਖ ਰਿਹਾ ਸੀਗਾ। ਇਹ ਗੱਲ ਕਰ ਰਹੇ ਜੀ ਉਹ ਅਦਿੱਤਿਆ ਸੁਰਜੇਵਾਲਾ ਆਪਣੇ ਕੈਥਲ ਤੋਂ, ਉਹ ਜੀ ਪਿੱਛੇ ਦਿਖਾ ਰਹੇ ਆ, ਮੈਂ ਕਿਹਾ ਜੀ ਉਹ ਤਾਂ ਸਾਫ਼ ਦਿਖਾ ਰਹੇ ਆ 6,000-7,000 ਵੋਟਾਂ ਤੋਂ ਅੱਗੇ ਚੱਲ ਰਹੇ, ਬਾਅਦ ਚੋਂ 8,000 ਵੋਟਾਂ ਦੇ ਜਿੱਤ ਗਿਆ। ਅੱਛਾ ਉਦਾਂ ਹੀ ਕਹੀ ਜਾਣ, 8 ਸੀਟਾਂ ਤੇ ਗਲਤ ਬੋਲ ਰਹੇ, 8 ਸੀਟਾਂ ਤੇ ਗਲਤ ਬੋਲ ਰਹੇ ਆ, ਉਹ ਤਾਂ ਅਦਿੱਤਿਆ ਸੁਰਜੇਵਾਲਾ ਜਿੱਤ ਗਿਆ। ਫੇਰ ਕਹਿਣ ਲੱਗੇ ਜੀ ਵਿਨੇਸ਼ ਫੋਗਟ ਪਿੱਛੇ ਜਲਦੀ ਦਿਖਾ ਰਹੇ ਆ ਜੀ, ਉਹ ਕਿੱਥੇ ਵਿਨੇਸ਼ ਫੋਗਟ ਪਿੱਛੇ ਜਲਦੀ ਦਿਖਾ ਰਹੇ? ਵਿਨੇਸ਼ ਫੋਗਟ ਫੌਰਨ ਉਹਨਾਂ ਨੇ ਦਿਖਾਤਾ ਵੀ ਅੱਗੇ ਆ, ਬਾਅਦ ਚ ਉਹ ਜਿੱਤ ਵੀ ਗਈ ਹੈ ਵਿਨੇਸ਼ ਫੋਗਟ, ਅਸੀਂ ਬਿਆਨ ਵੀ ਅੱਜ ਸਵੇਰੇ ਚਲਾ ਦਿੱਤੇ ਨੇ। ਸੋ ਤੁਸੀਂ ਬਹਾਨਾ ਵੀ ਲਾਉਣਾ ਤੇ ਕੋਈ ਬੁਨਿਆਦ ਉਹਦੀ ਬੇਸ ਤਾਂ ਰੱਖੋ ਕੋਈ ਬਹਾਨੇ ਦਾ। ਜੈਰਾਮ ਰਮੇਸ਼ ਨੂੰ ਤਾਂ ਇਹ ਰੱਖਿਆ ਵੀ, ਜੈਰਾਮ ਰਮੇਸ਼ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ, ਜੈਰਾਮ ਰਮੇਸ਼ ਤੇ ਇੰਨਾ ਇਨਕੰਪੀਟੈਂਟ ਬੰਦਾ ਹੈ ਜੈਰਾਮ ਰਮੇਸ਼ ਸਾਹਿਬ, ਇਹ ਆਪਣੇ ਜਗਦੀਪ ਸਾਚਾ ਸਾਹਿਬ ਵੀ ਨਾਲ ਜੁੜ ਰਹੇ ਨੇ, ਉਹਨਾਂ ਦਾ ਮੈਂ, ਇਹ ਕਾਂਗਰਸ ਦੇ ਪ੍ਰਧਾਨ ਨੇ, ਆਪਣੇ ਦੋਸਤ ਨੇ, ਅਜ਼ੀਜ਼ ਨੇ, ਪਰ ਮੈਂ ਗੱਲ ਕਹਿਣ ਤੋਂ ਨਹੀਂ ਹਿਚਕਿਚਾਉਂਦਾ। ਜਗਦੀਪ ਸਾਚਾ ਸਾਹਿਬ ਤੁਹਾਡੀ ਕਾਲ ਵੀ ਲਾਈਨ ਚ ਆਇਆ, ਜਗਦੀਪ ਸਾਚਾ ਸਾਹਿਬ ਤੁਹਾਡਾ ਜਿਹੜਾ ਬੰਦਾ ਨਾ ਜੈਰਾਮ ਰਮੇਸ਼, ਇਹ ਇੰਨਾ ਇਨਕੰਪੀਟੈਂਟ ਬੰਦਾ, ਇਹਨੂੰ ਤਾਂ ਬਹਾਨਾ ਵੀ ਨਹੀਂ ਸਹੀ ਲਾਉਣਾ ਆਉਂਦਾ ਵੀ ਤੂੰ ਹਾਰ ਗਿਆ ਭਾਈ, ਤੂੰ ਬਹਾਨੇ ਤਾਂ ਭਾਈ ਸਾਹਿਬ ਕੋਈ ਸਹੀ ਲੈ ਕੇ ਆਓ। ਮੈਂ ਨਾਮ ਲੈ ਕੇ ਬੋਲ ਰਿਹਾ, ਕੱਲ ਕਹਿੰਦੇ ਜੀ 8 ਸੀਟਾਂ ਨੇ, ਕੱਲ ਕਢਾ ਲਓ ਰਿਕਾਰਡਿੰਗ, ਕੱਲ ਕਹਿੰਦੇ 8 ਸੀਟਾਂ ਦੇ ਜੀ ਸਾਡਾ ਪਿੱਛੇ ਦੱਸ ਰਿਹਾ ਕੌਣ? ਅਦਿੱਤਿਆ ਸੁਰਜੇਵਾਲਾ, ਅਦਿੱਤਿਆ ਸੁਰਜੇਵਾਲਾ ਜਿੱਤ ਗਿਆ ਨਹੀਂ ਜੀ, ਉਹ ਆਪਣੇ ਵਿਨੇਸ਼ ਫੋਗਟ ਜਿਹੜੀ ਉਹ ਪਿੱਛੇ ਚੱਲਦੀ ਪਈ ਹੈ, ਵਿਨੇਸ਼ ਫੋਗਟ ਵੀ ਜਿੱਤ ਗਈ। ਜੇ ਤੁਸੀਂ ਬਹਾਨਾ ਲਾਣਾ, ਬਹਾਨਾ ਤੇ ਠੀਕ ਲਾਓ ਭਾਈ ਸਾਹਿਬ, ਹੋਲਡ ਕਰੋ ਜੀ ਲਾਈਨ ਤੁਸੀਂ। ਸਰਬਜੀਤ ਜੀ ਤੁਸੀਂ ਆਉਂਦੇ ਰਹੋ, ਸਰਬਜੀਤ ਜੀ, ਫਿਰ ਨਰਿੰਦਰ ਸੈਣੀ ਸਾਹਿਬ, ਫਿਰ ਹਰੇਨ ਜੀ, ਸਤਨਾਮ ਸਾਹਿਬ, ਜਗਦੀਪ ਸਾਹਿਬ ਤੋਂ ਪੁੱਛਾਂਗੇ। ਹਾਂਜੀ ਸਰਬਜੀਤ ਜੀ, ਗੋਇਲ,
ਸਤਿ ਸ੍ਰੀ ਅਕਾਲ ਜਦੋਂ ਜੀ।
ਸਤਿ ਸ੍ਰੀ ਅਕਾਲ ਸਰ।
ਜਦੋਂ ਜੀ ਸਾਡੇ ਨਾ ਹਰਿਆਣੇ ਚ ਇੱਕ ਕਹਾਵਤ, ਆਸੇ ਦੂਸਰੀ ਕਮਿਊਨਿਟੀ ਨੇ ਨਹੀਂ ਬਣਾਈ, ਜਾਟਾਂ ਨੇ ਆਪ ਹੀ ਬਣਾਈ ਹੋਈ ਹੈ।
ਅੱਛਾ,
ਜਾਟ ਰਹਿ ਜਾਟ 16 ਦੁਨੀ 8।
ਅੱਛਾ,
ਕਿ ਅਸੀਂ ਉਹਨਾਂ ਨੇ ਨਾ ਹੁੱਡਾ ਦੇ, ਜੇ ਕਾਂਗਰਸ ਆ ਰਹੀ ਹੈ ਹੁੱਡਾ ਸਾਹਿਬ ਦੀ ਜਿੱਦ, ਚਲੋ ਸ਼ੈਲਜਾ ਦਾ ਕੰਟਰੀਬਿਊਸ਼ਨ ਹੈਗਾ ਇਹਦੇ ਚ, ਪਰ ਹੁੱਡਾ ਸਾਹਿਬ ਦੀ ਜਿੰਨੀ ਕੁ ਜਿੱਦ ਸੀ ਨਾ ਉਹਨਾਂ ਨੇ ਹਰਾਈ ਆ। ਮੇਰਾ ਸਿਰਸਾ ਜ਼ਿਲ੍ਹਾ ਹੈ ਜੀ, ਸਿਰਸੇ ਜ਼ਿਲ੍ਹੇ ਚ ਮਤਲਬ ਇਲੈਕਸ਼ਨ ਇੱਦਾਂ ਸੀ ਜਿੱਦਾਂ ਪੰਚਾਇਤ ਸਰਪੰਚੀ ਦੀਆਂ ਵੋਟਾਂ ਹੁੰਦੀਆਂ ਉਦਾਂ ਦਾ ਇਲੈਕਸ਼ਨ ਹੋਇਆ ਇੱਕ MLA ਦਾ। ਔਰ ਗੋਪਾਲ ਕਾਂਡਾ ਸਾਹਿਬ ਨੇ ਉੱਥੇ ਕੀ ਕੀਤਾ, 2 ਵੋਟਾਂ ਤੇ ਸਕੂਟਰ ਲੈ ਜਾਓ, ਐਕਟੀਵਾ ਲੈ ਜਾਓ, ਮਤਲਬ ਪੂਰੀ ਇੱਦਾਂ ਚੱਲ ਰਹੀ ਸੀ ਉੱਥੇ ਸਰਤੇ ਜ਼ਿਲ੍ਹੇ ਚ। ਰਾਣੀਆਂ ਚ ਉਹਨਾਂ ਨੇ ਕੀ ਕੀਤਾ ਕਿ ਰਾਣੀਆਂ ਚ ਸੀਗੇ ਦਾਦਾ ਪੋਤਾ ਰਣਜੀਤ ਸਿੰਘ, ਉਹਦਾ ਉਧਰ ਚਟਾਲਿਆਂ ਦਾ ਉਹਨਾਂ ਦਾ ਪੋਤਾ ਸੀਗਾ, ਉਹ ਦਾਦਾ ਪੋਤਾ ਹੋ ਗਏ। ਫਿਰ ਕਾਂਗਰਸ ਦਾ ਕੈਂਡੀਡੇਟ ਸੀਗਾ ਉਹ ਕੰਬੋਜ ਕਮਿਊਨਿਟੀ ਚੋਂ ਸੀਗਾ, ਉਹਨੇ ਜਿੱਤ ਜਾਣਾ ਸੀ, ਪਰ ਬੀਜੇਪੀ ਨੇ ਆਪਣਾ ਇੱਕ ਹੋਰ ਖੜਾ ਕਰਤਾ ਜਿਹੜਾ ਵੋਟ ਕੱਟਣ ਲਈ ਸੀ ਕੰਬੋਜ, ਉਹ
ਜੀ ਔਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਜੀ, ਮੈਂ ਤੁਹਾਡੀ ਗੱਲ ਨੂੰ ਬਸ ਹਲਕਾ ਜਿਹਾ ਇੰਨਾ ਹੀ ਅੱਗੇ ਵਧਾ ਦਿੰਦਾ ਹੈ ਕਿ ਹੁੱਡਾ ਸਾਹਿਬ ਦੀ ਚਲੋ ਜਿੱਤ ਤੇ ਸੀਗੀ ਪਰ ਨਾਲ ਜਿਹੜੀ ਸਭ ਤੋਂ ਵੱਡੀ ਮੇਰੇ ਖਿਆਲ ਦੇ ਨਾਲ ਇਹਨਾਂ ਦੀ ਦਿੱਕਤ ਆਈ ਹੈ ਨਾ, ਸਭ ਤੋਂ ਵੱਡੀ ਉਹ ਇਹ ਆਈ ਹੈ ਕਿ ਯੈਸ ਇਹਨਾਂ ਲੋਕਾਂ ਨੇ ਕੀਤਾ ਕੀ ਹੈ ਕਿ ਪਹਿਲਾਂ ਤੋਂ ਹੀ ਓਵਰ ਕੋਨਫੀਡੈਂਟ ਹੋ ਗਏ ਵੀ ਅਸੀਂ ਜਿੱਤ ਜਾਣਾ ਅਸੀਂ ਜਿੱਤ ਜਾਣਾ, ਉਹਦੇ ਨਾਲ ਜ਼ਿਆਦਾ ਇਹਨਾਂ ਨੂੰ ਜਿੱਤ ਆਈ ਹੈ। ਤੁਹਾਡਾ ਸਿਰਸਾ ਜ਼ਿਲ੍ਹਾ ਤੇ ਸਿਰਸੇ ਤੋਂ ਕਿਹੜੇ, ਤੁਸੀਂ ਸਿਰਸੇ ਤੋਂ ਆ ਕਿ ਅੱਗੇ ਕਿਤੇ ਡੱਬ ਵਾਲੀ ਆ ਕਿਤੇ ਉਧਰੋਂ ਕਿਤੇ ਹੋਰ ਏਰੀਆ
ਤੋਂ? ਸਿਰਸਾ ਰਾਣੀਆਂ ਤੋਂ ਜੀ, ਰਾਣੀਆਂ।
ਸਿਰਸਾ ਰਾਣੀਆਂ ਤੋਂ, ਰਾਣੀਆਂ ਤੋਂ, ਅੱਛਾ ਰਾਣੀਆਂ।
ਹਾਂਜੀ, ਔਰ ਉਹ ਜਿੱਦਾਂ ਕਹਿ ਰਹੇ ਸੀ ਨਾ ਗੁਰਮੀਤ ਰਾਮ ਰਹੀਮ, ਜਿਹਨੂੰ ਜਿਹਨੂੰ ਸਪੋਰਟ ਕੀਤਾ ਸਾਰੇ ਹਾਰ ਗਏ।
ਯੈਸ, ਆਹ ਗੱਲ ਤੇ ਸਰ ਅਸੀਂ ਹਮੇਸ਼ਾ ਕਹਿ ਰਹੇ ਸੀਗੇ ਕਿ ਸਿਰਸੇ ਦੀਆਂ ਜਿਹੜੀਆਂ ਪੰਚਾਂ ਨੇ,
ਪਤਾ ਕਿਹਾ ਜਾਂਦਾ ਕਿ ਰਾਮ ਰਹੀਮ ਸਿਰਸਾ। ਮੈਂ ਸਿਰਸਾ ਤੋਂ ਆ, ਮੈਂ ਮੇਰੀ ਥੋੜੀ ਬਹੁਤੀ ਐਜੂਕੇਸ਼ਨ ਹੈ ਸਿਰਸਾ, ਬਾਅਦ ਚ ਮੈਂ ਯੂਨੀਵਰਸਿਟੀ ਕੁਰਕਸ਼ੇਤਰ ਸੀਗਾ। ਪਰ ਜਿੰਨੇ ਉਹ ਸਿਰਸਾ ਦੀ ਲੋਕਲ ਪਾਪੂਲੇਸ਼ਨ ਨੂੰ ਉਹ ਬਿਲਕੁਲ ਪਸੰਦ ਨਹੀਂ ਗਾ, ਕਿਉਂਕਿ ਉਹਦੇ ਧੱਕੇ ਕੀਤੇ, ਕਬਜ਼ੇ ਕੀਤੇ ਉਹਨੇ, ਜਿੰਨੀ ਕੁ ਉੱਥੇ ਉਹਦੀ ਰੈਪੂਟੇਸ਼ਨ ਹੈ ਨਾ, ਜਿਨ੍ਹਾਂ ਨੇ ਸਪੋਰਟ ਲਈ ਲੋਕਾਂ ਨੇ ਉਹਨਾਂ ਦੇ ਅਗੇਂਸਟ ਜਾਣ ਵਾਲੇ ਜ਼ਿਆਦਾ ਸੀਗੇ ਉੱਥੇ। ਫਿਰ
ਆਪਣੇ ਸਰ ਪੰਕਜ ਮੋਂਗਾ ਸਾਡੇ ਸਪੋਂਸਰ ਹੈਗੇ ਨੇ, ਉਹ ਵੀ ਤੁਹਾਡੇ ਉੱਥੋਂ ਸਿਰਸੇ ਤੋਂ ਹੀ ਹੈਗੇ ਨੇ, ਹਰਿਆਣੇ ਤੋਂ, ਪੰਕਜ ਮੋਂਗਾ ਜੀ। ਉਹ ਵੀ ਇਹੀ ਗੱਲ ਕਰਦੇ ਨੇ ਵੀ ਬਾਬਾ ਉੱਥੇ ਦੇ ਲੋਕਲ ਲੋਕ ਤਾਂ ਸਿਰਸੇ ਦੇ ਕੋਲ ਪੁੱਛਦੇ ਨਹੀਂ ਹੈ। ਮੈਂ ਇਸੇ ਗੱਲ ਤੋਂ ਤਾਂ ਬੀਜੇਪੀ ਤੋਂ ਹੈਰਾਨ ਸੀਗਾ ਵੀ ਇਹ ਤੁਸੀਂ ਇਹਨੂੰ ਬਾਬੇ ਨੂੰ ਇੰਨਾ, ਕਦੇ ਨਾਇਬ ਸਿੰਘ ਸੈਣੀ ਸਾਹਿਬ ਜੀ ਆਪਣੀ ਪਰਸਨਲ ਸਿਫਾਰਿਸ਼ ਤੇ ਇਹਨਾਂ ਨੂੰ ਬਾਹਰ ਲਿਆ ਰਹੇ, ਕਦੇ ਕੁਛ ਕਰ ਰਹੇ ਆ, ਔਰ ਇਹਦਾ ਇਹਨਾਂ ਨੂੰ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੋਣਾ। ਸੋ ਜੇ ਮੈਂ ਕਹਿੰਦਾ ਬਾਬੇ ਨੂੰ ਨਾ ਕਿਤੇ ਇਹਨਾਂ ਨੇ ਦਿੱਤੀ ਹੁੰਦੀ ਤਾਂ ਸੀਟਾਂ ਜਿਹੜੀਆਂ ਅੱਜ ਇਹਨਾਂ ਦੀਆਂ 45-50 ਦੇ ਵਿੱਚ ਰੁਕ ਰਹੀਆਂ ਨੇ, ਇਹ ਮੈਨੂੰ ਤਾਂ ਲੱਗਦਾ 60 ਸੀਟਾਂ ਹੋ ਜਾਣੀਆਂ ਸੀ, 5-10 ਸੀਟਾਂ ਹੋਰ ਆ ਜਾਂਦੀਆਂ ਜੇ ਬਾਬੇ ਨੂੰ ਥੋੜਾ ਜਿਹਾ, ਇੱਕ ਬਾਬਾ ਔਰ ਇੱਕ ਜਿਹੜਾ ਉਹ ਵਿਨੇਸ਼ ਫੋਗਟ ਮਾਮਲਾ, ਜੇ ਦੋਨੋਂ ਹੀ ਠੀਕ ਹੁੰਦੇ ਤਾਂ ਹੋਰ ਸੀਟਾਂ ਵੱਧ ਜਾਣੀਆਂ ਸੀ ਇਹਨਾਂ ਦੀਆਂ।
ਉਧਰੋਂ ਜਿੱਤ ਜਾਣੀਆਂ ਸੀ ਇਹਨਾਂ ਨੇ ਨਾ, ਫਤਿਹਾਬਾਦ ਚ ਬਹੁਤ ਫਰਕ ਪੈਣਾ ਸੀਗਾ, ਫਤਿਹਾਬਾਦ ਸਰਸਾ ਦੋਵੇਂ ਡਿਸਟ੍ਰਿਕਟ ਨਾ ਬਹੁਤ ਡਿਫਰੈਂਸ ਆ ਜਾਣਾ ਸੀ ਇਹਨਾਂ ਦਾ।
ਜੀ 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 ਜੀ, ਬਾਕੀ ਇੱਥੇ ਦੱਸ ਦਈਏ ਕਿ ਉੱਥੇ ਤੁਹਾਡੇ ਇੱਕ ਤੇ ਉਹ ਜਿੱਤੇ ਨੇ ਗੋਕੁਲ ਸੇਤੀਆ, ਉਹਨਾਂ ਨੇ ਤੁਹਾਡੇ ਜਿਹੜਾ ਤੁਸੀਂ ਗੋਪਾਲ ਕਾਂਡਾ ਦੀ ਗੱਲ ਕਰ ਰਹੇ ਸੀ ਉਹਨੂੰ ਹਰਾਇਆ ਨਾ ਇਹਨੇ, ਗੋਕੁਲ ਸੇਤੀਆ
ਜਿਹੜੀ ਇਹ। ਮੈਂ ਤੁਹਾਨੂੰ ਇਹਨਾਂ ਦੀ ਸਟੋਰੀ ਦੱਸਦਾ, ਗੋਕੁਲ ਸੇਤੀਆ ਔਰ ਗੋਪਾਲ ਕਾਂਡਾ ਇਹਨਾਂ ਦੇ ਘਰ ਦੋਵਾਂ ਦੇ ਆਮਣੇ ਸਾਹਮਣੇ ਆ।
ਅੱਛਾ,
ਹਾਂਜੀ, ਤੁਸੀਂ ਜੇ ਤੁਹਾਨੂੰ ਸੋਸ਼ਲ ਮੀਡੀਆ ਤੇ ਦੇਖਿਓ, ਬਾਅਦ ਚ ਜਿੱਤਣ ਤੋਂ ਬਾਅਦ ਗੋਕੁਲ ਸੇਤੀਆ ਗੋਪਾਲ ਕਾਂਡਾ ਦੇ ਘਰ ਦੇ ਬਾਹਰ ਭੰਗੜੇ ਪਾ ਰਿਹਾ ਸੀ, ਮਤਲਬ ਪਬਲਿਕ ਇਕੱਠੀ ਹੋਈ ਸੀ। ਉਹ ਕੁਛ ਕਹਿ ਨਹੀਂ ਸਕਦੇ ਕਿਉਂਕਿ ਘਰ ਇਹਨਾਂ ਦੇ ਦੋਵਾਂ ਦੇ ਆਮਣੇ ਸਾਹਮਣੇ ਆ। ਗੋਪਾਲ ਕਾਂਡੇ ਦਾ 100 acres ਚ ਬਣਿਆ ਹੋਇਆ ਸੀ ਜਿਸਲਾ ਹੈਗਾ, ਸਾਰਾ ਹੈਲੀਪੈਡ ਬਣੇ ਹੋਏ ਆ। ਗੋਕੁਲ ਸੇਤੀਆ ਦਾ 50-60 acres ਚ ਬਣਿਆ ਹੈਗਾ, ਰਾਈਸ ਮਿਲ ਹੈ, ਮੈਰਿਜ ਪਲੇਸ ਹੈ, ਘਰ ਹੈ, ਸਾਰਾ ਕੁਛ ਆਮਣੇ ਸਾਹਮਣੇ ਦੋਵਾਂ ਦਾ ਹੈ। ਫਿਰ ਤੁਸੀਂ ਦੇਖ ਲਓ ਕਿ ਕਿੰਨਾ ਕਿ ਟੱਕਰ ਕਿੱਦਾਂ ਦੀ ਹੋਈ ਹੋਵੇਗੀ ਇਹਨਾਂ ਦੀ।
ਇਹਨਾਂ ਦੀ ਟੱਕਰ ਦੇ ਵਿੱਚ ਉਹ ਮੈਂ ਦੇਖ ਰਿਹਾ ਸੀ, ਗੋਪਾਲ ਕਾਂਡਾ ਨੂੰ ਚਲੋ ਇਹਨਾਂ ਨੂੰ 70,000 ਤੋਂ ਉੱਪਰ ਵੋਟਾਂ ਪਈਆਂ, ਗੋਕੁਲ ਸੇਤੀਆ ਨੂੰ ਵੀ 70,000 ਤੋਂ, ਇਹਨਾਂ ਦਾ ਤਾਂ 7-8 ਦਾ ਮੁਕਾਬਲਾ ਰਿਹਾ। ਆਪਣਾ ਜਿਹੜਾ ਉੱਥੇ ਗੋਕੁਲ ਸੇਤੀਆ ਔਰ ਗੋਪਾਲ ਕਾਂਡਾ ਦੀ ਟੱਕਰ ਚ ਸ਼ਾਮ ਸੁੰਦਰ ਸੀ, ਉਹਨੂੰ 1,000 ਵੋਟ ਵੀ ਨੀ ਪਈ, ਮੇਰੇ ਖਿਆਲ ਨਾਲ ਮਸੀਂ 800 ਕਿਤੇ ਵੋਟ ਪਈ ਆ ਉਹਨੂੰ, ਜਿਹੜਾ ਸ਼ਾਮ ਸੁੰਦਰ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀਗਾ ਉੱਥੋਂ ਤੁਹਾਡੇ ਉਸ ਏਰੀਆ ਚੋਂ।
ਜਦੋਂ ਇਹ ਹੈ ਨੀ ਉੱਥੇ, ਆਮ ਆਦਮੀ ਪਾਰਟੀ ਦਾ ਨਾ ਡਿਫਰੈਂਸ ਨੀ, ਪਰ ਜੇ ਇਹਨਾਂ ਨੇ ਅਲਾਇੰਸ ਕੀਤਾ ਹੁੰਦਾ ਨਾ, ਜਿੱਦਾਂ ਡੱਬ ਵਾਲੀ ਦੇ ਡਿਫਰੈਂਸ ਆਇਆ, ਚੌਟਾਲਾ ਪਰਿਵਾਰ ਆਪਸ ਚ ਆਮਣੇ ਸਾਹਮਣੇ ਸੀ, ਚਲੋ ਉੱਥੇ ਉਹ ਸੀਗਾ ਕਾਂਗਰਸ ਦਾ ਦੂਸਰੇ ਨੰਬਰ ਤੇ ਸੀਗਾ, ਉੱਥੇ 500-800 ਦਾ ਡਿਫਰੈਂਸ ਸੀਗਾ। ਜੇ ਆਮ ਆਦਮੀ ਪਾਰਟੀ ਨਾਲ ਅਲਾਇੰਸ ਹੁੰਦਾ, ਕਾਂਗਰਸ ਦਾ ਡਿਫਰੈਂਸ ਆਉਣਾ ਸੀਗਾ, 4-5 ਸੀਟਾਂ ਦਾ ਡਿਫਰੈਂਸ ਕਰਨੀਆਂ ਸੀਗੀ ਇਹਨਾਂ ਨੇ ਈਜ਼ੀਲੀ।
ਠੀਕ ਹੈ, ਠੀਕ ਹੈ।
ਇਹ ਜੇ ਇਹ ਆਮ ਆਦਮੀ ਪਾਰਟੀ ਨੂੰ 5-7 ਸੀਟਾਂ ਦੇ ਦਿੰਦੇ, ਇਹ 10 ਸੀਟਾਂ ਐਕਸਟਰਾ ਜਿੱਤ ਸਕਦੇ ਸੀਗੇ ਸਰ।
ਜੀ ਜੀ ਜੀ, ਚਲੋ ਦੇਖਦੇ ਹਾਂ ਜੀ ਕੀ ਹੁੰਦਾ ਹੈ। ਔਰ ਪਰ ਮੈਂ ਜੋ ਚੀਜ਼ ਨੋਟਿਸ ਕੀਤੀ ਹੈ ਕਿ ਜਿਹੜਾ ਬੀਜੇਪੀ ਹੈ ਨਾ, ਉਹਨਾਂ ਦਾ ਆਪਣਾ ਜਿਹੜਾ ਸੈਂਟਰਲ ਜਾਂ ਆਪਣਾ ਨਾਰਥ ਈਸਟ ਹਰਿਆਣੇ ਦੇ ਵਿੱਚ ਜ਼ਿਆਦਾ ਜ਼ੋਰ ਰਿਹਾ ਹੈ, ਇਹਨਾਂ ਦਾ ਆਪਣਾ ਨਾਰਥ ਵੈਸਟ ਔਰ ਕੁਛ ਹੱਦ ਤੱਕ ਸੈਂਟਰਲ ਦੇ ਵਿੱਚ ਕਾਂਗਰਸ ਦਾ ਜਿਹੜਾ ਜ਼ੋਰ ਜ਼ਿਆਦਾ ਰਿਹਾ। ਸੋ ਬੜੀ ਕੌਨਸਨਟ੍ਰੇਟਡ ਆ, ਇੱਦਾਂ ਨਹੀਂ ਹੈ ਵੀ ਇੱਕ ਬੰਨੇ ਮਤਲਬ ਕਿ ਉਹ ਜਿੱਤੇ ਨੇ।
ਨਹੀਂ ਨਹੀਂ, ਜਦੋਂ ਕੀ ਹੋਇਆ ਪਤਾ ਕੀ ਆ,
ਬੀਜੇਪੀ
ਨੂੰ ਪਤਾ ਸੀ ਸਾਡਾ ਹਰਿਆਣਾ ਤਾਂ ਫਤਿਹਾਬਾਦ ਚ ਕੁਛ ਨੀ ਬਣਨਾ ਜ਼ਿਆਦਾ।
ਅੱਛਾ,
ਇਹਨਾਂ ਨੇ ਪਲਾਨਿੰਗ ਇਹ ਕੀਤੀ ਕਿ ਉੱਥੇ ਆਪਦੇ ਕੈਂਡੀਡੇਟ ਦੋ, ਜਿਹੜਾ ਸੇਮ ਕਮਿਊਨਿਟੀ ਦੇ ਦੋ, ਜਿਹੜੇ ਇਹਦਾ ਕਾਂਗਰਸ ਦਾ ਹੈਗਾ ਔਰ ਸਪੋਰਟ ਕਰੋ। ਦੇਖੋ ਸਿਰਸਾ ਚੌਟਾਲਾ ਪਰਿਵਾਰ ਦਾ ਗੜ੍ਹ ਹੈ ਸਾਰੇ ਦਾ।
ਜੀ ਜੀ ਜੀ,
ਰਾਣੀਆਂ ਚ ਦੋ ਚੌਟਾਲਾ ਪਰਿਵਾਰ ਦੇ ਦੋ ਮੈਂਬਰ, ਡੱਬ ਵਾਲੀ ਚ 3 ਮੈਂਬਰ ਲੜ ਰਹੇ ਆ ਸੇਮ ਫੈਮਿਲੀ ਦੇ ਇੱਕ ਦੂਜੇ ਦੇ ਅਗੇਂਸਟ। ਉਧਰ ਐਲਦਾਬਾਦ ਚ ਸੇਮ ਕੰਡੀਸ਼ਨ ਸੀ, 2-3 ਸੇਮ ਮੈਂਬਰ ਲੜ ਰਹੇ ਆ। ਉਹਨਾਂ ਨੇ ਉੱਥੇ ਮਤਲਬ ਸਿਰਫ ਇੱਦਾਂ ਕੀਤਾ ਕਿ ਜਿੰਨਾ ਕੋਈ ਇਹਨਾਂ ਨੂੰ ਜਿੱਦਾਂ ਸਰਸੇ ਤੋਂ ਗੋਪਾਲ ਕਾਂਡਾ ਸਪੋਰਟ ਕਰ ਸਕਦਾ ਸੀਗਾ, ਅਜਾ ਚੌਟਾਲਾ ਕਰ ਸਕਦਾ ਸੀ, ਇਹਨਾਂ ਨੇ ਉਹਨਾਂ ਦੀ ਸਪੋਰਟ ਕੀਤੀ।
ਜੀ ਜੀ ਜੀ
ਸੇਮ ਰਾਣੀਆਂ ਚ ਇਹਨਾਂ ਨੇ ਚੌਧਰੀ ਰਣਜੀਤ ਸਿੰਘ ਦੀ ਸਪੋਰਟ ਕੀਤੀ ਪਰ ਉਹ ਹਾਰ ਗਿਆ ਉਹਦੀ ਥਾਂ ਤੇ ਉਹ ਚੌਟਾਲਾ ਫੈਮਿਲੀ ਚੋ ਇੱਕ ਹੋਰ ਮੈਂਬਰ ਜਿੱਤ ਗਿਆ ਉਹਨਾਂ ਦਾ
ਬਾਕੀ ਵੋਟ ਸ਼ੇਅਰ ਦਾ ਬਹੁਤਾ ਫਰਕ ਨਹੀਂ ਹੈ ਜੀ ਅਸੀਂ ਦਰਸ਼ਕਾਂ ਦੀ ਔਰ ਤੁਹਾਡੇ ਸਾਰਿਆਂ ਦੀ ਜਾਣਕਾਰੀ ਦੱਸਦੀ ਹੈ ਸਰਜੀਤ ਸਾਹਿਬ ਵੋਟ ਸ਼ੇਅਰ ਦੋਨਾਂ ਦੀ 39
ਪੁਆਇੰਟ ਸਮਥਿੰਗ ਹੈ ਦੋਵਾਂ ਦਾ 39 ਪੁਆਇੰਟ ਸਮਥਿੰਗ ਹੈ ਵੋਟ ਸ਼ੇਅਰ ਤੇ ਨਹੀਂ ਉਹੀ ਮੈਂ ਕਹਿ ਰਿਹਾ ਕਿ ਜੇ ਆਮ ਆਦਮੀ ਪਾਰਟੀ ਨਾਲ ਇਹ ਕਲਾਈ ਕਰ ਲੈਂਦੇ ਇਹ ਈਜ਼ੀਲੀ ਮਤਲਬ ਫਰਕ ਪੈਣਾ ਸੀਗਾ ਇਹ
ਫਰਕ ਨਹੀਂ ਪਰ ਆਮ ਆਦਮੀ ਪਾਰਟੀ ਤੁਸੀਂ ਕਹਿੰਦੇ ਨਾਈਸ ਕਰ ਲੈਂਦੇ ਆਮ ਆਦਮੀ ਪਾਰਟੀ ਦਾ 1.5% ਵੋਟ ਸ਼ੇਅਰ ਉਹਨਾਂ ਦਾ 2% ਵੀ ਨਹੀਂ ਟੱਚ ਕੀਤਾ ਵੋਟ ਸ਼ੇਅਰ ਨਹੀਂ ਹੁਣ ਜਿੱਦਾਂ ਤੁਸੀਂ ਆਪਾਂ ਕੋਈ ਤੁਹਾਡੀ ਸੀਟ ਲੈ ਲੈਂਦੇ ਹਾਂ ਗੋਪਾਲ ਗੱਲ ਵਾਲੀ ਸੀਟ ਲੈ ਲੈਣੀ ਜੇ 700-800 ਵੋਟਾਂ ਹੋਰ ਪੈ ਵੀ ਜਾਂਦਾ ਉਹ 78,000 ਤੇ ਹੈ ਇਹ 71,000 ਤੇ ਹੈ 700-800 ਵੋਟ ਦਾ ਕੀ ਫਰਕ ਪੈ ਚੱਲਾ ਸੀ
ਨਹੀਂ ਉਹ ਫਰਕ ਪੈਣਾ ਸੀਗਾ ਲੋਕਾਂ ਦਾ ਹੋਰ ਥੋੜਾ ਇੱਕ ਅੱਧਾ ਹੋਰ ਹੁੰਦਾ ਉਹਨਾਂ ਨੇ ਡਿਫਰੈਂਸ ਕਰ ਲੈਣਾ ਸੀਗਾ ਵਿੱਚ
ਮੈਨੂੰ ਮੁਸ਼ਕਿਲ ਲੱਗਦਾ ਜੀ ਕਿਉਂਕਿ ਉਹਨਾਂ ਦੀ ਤਾਂ ਵੋਟ ਸ਼ੇਅਰ ਹੀ ਬਹੁਤ ਘੱਟ ਆ ਨਾ ਤੁਸੀਂ ਜਿੱਥੇ ਮਰਜ਼ੀ ਤੁਸੀਂ ਦੇਖ ਲਓ ਜੇ ਉਹਨਾਂ ਨੂੰ 700-800, 1,000, 2,000, 500, 400 ਇੱਥੇ ਤਾਂ ਵੋਟਾਂ ਪੈ ਰਹੀਆਂ ਔਰ ਜਿੱਥੇ 8-8, 10-10 ਹਜ਼ਾਰ ਦੇ ਮਾਰਜ ਨਾਲ ਹਾਰ ਰਹੇ ਆ ਤੇ ਮੇਰੇ ਖਿਆਲ ਨਾਲ ਜ਼ਿਆਦਾ ਕੋਈ ਫਰਕ ਪੈਣਾ ਨਹੀਂ ਸੀ
ਮਤਲਬ ਕੁਛ ਸੀਟਾਂ ਤੇ ਜੇ ਮਤਲਬ ਉਹਨਾਂ ਦਾ ਕੈਂਡੀਡੇਟ ਨਾ ਹੁੰਦਾ ਕੋਈ ਥੋੜੀ ਜਿਹੀ ਉਧਰੋਂ ਲੋਕਾਂ ਦਾ ਥੋੜਾ ਬਹੁਤਾ ਸਪੋਰਟ ਆਉਣਾ ਸੀਗਾ ਉਧਰੋਂ
ਕਿਉਂਕਿ ਜਿਹੜਾ ਵੋਟ ਮਾਰਜਨ ਆ ਨਾ ਜੀ ਉੱਥੇ ਬਹੁਤ ਘੱਟ ਸੀਟਾਂ ਐਸੀਆਂ ਨੇ ਜਿੱਥੇ ਜਿੱਦਾਂ ਹੁਣ ਤੁਸੀਂ ਅੰਬਾਲਾ ਕੈਂਟ ਦੀ ਹੁਣੇ ਗੱਲ ਕਰ ਰਹੇ ਸੀ ਉੱਥੇ ਚਿਤਰਾ ਸਵਾਰਾ ਜਿਹੜੀ ਹੈ ਜੀ 7,000 ਤੋਂ ਵੱਧ ਵੋਟਾਂ ਨੇ ਜਿੱਤੀ ਆ ਠੀਕ ਨੀ ਸੋ ਆਪਣੇ ਸੋਰੀ ਆਪਣਾ ਅਨਿਲ ਵਿਜ ਸੋਰੀ ਅਨਿਲ ਵਿਜ ਜਿਹੜਾ ਆਪਣਾ ਇਹਨਾਂ ਦਾ ਉਹ ਜਿਹੜਾ ਇੰਟਰਵਿਊ ਵੀ ਦੇ ਰਹੇ ਆਪਣੇ ਇਹਨਾਂ ਦਾ ਕੈਬਨਿਟ ਮੰਤਰੀ ਉਹਨੇ ਆ ਚਿਤਰਾ ਸਵਾਰਾ ਉਹਨਾਂ ਨੂੰ 7-8,000 ਵੋਟਾਂ ਨਾਲ ਉੱਥੋਂ ਜਿੱਤੇ ਆ ਹੁਣ ਜੇ ਉੱਥੇ 7-8,000 ਵੋਟਾਂ ਨਾਲ ਜਿੱਥੇ ਜਿੱਤ ਰਹੇ ਨੇ ਉੱਥੇ 2,400-500,000 ਆਮ ਆਦਮੀ ਪਾਰਟੀ ਦੀ ਆ ਵੀ ਜਾਂਦੀ ਹਾਂਜੀ
ਉਹਦੇ ਵਿੱਚ ਇਹ ਹੈ ਨਾ ਕਾਂਗਰਸ ਕੋਲ ਡੈਮੇਜ ਕੰਟਰੋਲ ਨਹੀਂ ਹੋਇਆ ਦੇਖੋ ਇੱਕ ਥਾਂ ਤੋਂ ਫਾਦਰ ਕਾਂਗਰਸ ਦੀ ਟਿਕਟ ਤੇ ਇਲੈਕਸ਼ਨ ਲੜ ਰਿਹਾ ਅੰਬਾਲਾ ਚ ਅੰਬਾਲਾ ਕੈਂਟ ਦੂਸਰੀ ਸੇਮ ਅੰਬਾਲਾ ਕੈਂਟ ਚ ਉਹਦੀ ਡਾਟਰ ਇੰਡੀਪੈਂਡੈਂਟ ਲੜ ਰਹੀ ਹੈ ਫਿਰ ਤੁਸੀਂ ਦੇਖੋ ਵੀ ਕਾਂਗਰਸ ਨੇ ਆਪਦੇ ਉਹ ਹੀ ਨਾ ਇਹਨੇ ਆਪਦੇ ਮਤਲਬ ਕੋਈ ਪਲਾਨ ਇਹਨਾਂ ਦੇ ਆਪਦੇ ਜਿੱਦਬਾਜ਼ੀ ਚ ਇਹ ਜ਼ਿਆਦਾ ਇਹਨਾਂ ਦੀ ਪ੍ਰੋਬਲਮ ਹੋਈ ਹੈ ਨਾ
ਠੀਕ ਹੈ ਤੁਸੀਂ ਲਾਈਨ ਹੋਲਡ ਕਰੋ ਜੀ ਨਰਿੰਦਰ ਸੈਣੀ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਨਰਿੰਦਰ ਸੈਣੀ ਸਾਹਿਬ ਵੈਲਕਮ
ਜੀ ਮੈਨੂੰ ਲੱਗਦਾ ਬਹੁਤ ਟਾਈਮ ਘੱਟ ਬਚਿਆ ਤੁਹਾਡੇ ਕੋਲ ਤੇ ਮੈਂ ਥੋੜੀ ਦੇਰ ਬਾਅਦ ਚ ਗੱਲ ਕਰ ਲਾਂਗਾ ਤੇ ਮੇਰੀ ਗੱਲ ਥੋੜੀ ਜਿਹੀ ਲੰਬੀ ਸੀ ਹੁਣ ਤੁਹਾਡਾ ਟਾਈਮ ਮੈਨੂੰ ਲੱਗਦਾ ਥੋੜਾ ਇਸ
ਠੀਕ ਹੈ ਤੁਸੀਂ ਹੋਲਡ ਕਰ ਲਓ ਲੈਣੇ ਆ ਜੀ ਤੁਹਾਡੀ ਗੱਲ ਆਰਾਮ ਨਾਲ ਡਿਟੇਲ ਸੁਣਦੇ ਆ ਤੁਸੀਂ ਫਿਰ ਲਾਈਨ ਹੋਲਡ ਕਰ ਲਓ ਡਿਟੇਲ ਸੁਣਦੇ ਆ ਹਾਂਜੀ ਹਿਰੇਨ ਜੀ ਤੁਸੀਂ ਆਉਂਦੇ ਰਹੋ ਹਿਰੇਨ ਜੀ ਦੀ ਗੱਲ ਸੁਣਦੇ ਉਸ ਤੋਂ ਬਾਅਦ ਨਰਿੰਦਰ ਸੈਣੀ ਸਾਹਿਬ ਨੂੰ ਪੂਰਾ ਟਾਈਮ ਦੇਵਾਂਗੇ ਹਾਂਜੀ ਹਿਰੇਨ ਜੀ ਪਹਿਲਾਂ ਤੁਸੀਂ ਗੱਲ ਕਰ ਲਓ ਬਰੀਫ ਚ ਜੀ ਹਿਰੇਨ ਜੀ ਬਰੀਫ ਮੇ ਬਾਤ ਕਰ ਲਿਆ ਫਟਾਫਟ ਸਮੇਂ ਬੜਾ ਕੰਮ ਹੈ ਹਿਰੇਨ ਜੀ ਤੁਹਾਨੂੰ ਮੈਨੂੰ ਆਵਾਜ਼ ਨਹੀਂ ਆ ਰਹੀ ਹੁਣ ਤੁਸੀਂ ਲਾਈਨ ਹੋਲਡ ਹੀ ਕਰ ਲਓ ਸੈਣੀ ਸਾਹਿਬ ਤੁਸੀਂ ਵੀ ਹੋਲਡ ਕਰ ਲਓ ਸਤਨਾਮ ਜੀ ਗਰੀਸ਼ ਜੀ ਸਰਵਜੀਤ ਸਿੰਘ ਜੀ ਸਾਰੇ ਜਿਹੜੇ ਹੋਲਡ ਕਰ ਲਓ ਸਾਰਿਆਂ ਦੀ ਗੱਲ ਸੁਣਾ ਕੇ ਜਗਦੀਪ ਸਾਚਾ ਸਾਹਿਬ ਤੋਂ ਪੁੱਛਦੇ ਆ ਕੀ ਕਾਰਨ ਬਣਿਆ ਕਾਂਗਰਸ ਇੱਥੇ ਦੇ ਪ੍ਰਧਾਨ ਨੇ ਪਰ ਮੈਂ ਕੁਇਕਲੀ 2-3 ਚੀਜ਼ਾਂ ਹੁਣ ਮੈਂ ਦੱਸਦਾ ਫਟਾਫਟ 10 ਰਨ 1 ਵਿਕਟ ਦੇ ਨੁਕਸਾਨ ਦੇ ਉੱਤੇ ਅੱਜ ਦਾ ਬੜਾ ਹੈ ਮੁਕਾਬਲਾ ਆਸਟ੍ਰੇਲੀਆ ਵਰਸਿਸ ਨਿਊਜ਼ੀਲੈਂਡ ਚੌਥਾ ਓਵਰ ਇਸ ਵੇਲੇ ਚੱਲ ਰਿਹਾ ਟਾਰਗੇਟ ਇਜ਼ 149 ਇਹ ਕ੍ਰਿਕਟ ਦੀ ਅਪਡੇਟ ਅਸੀਂ ਤੁਹਾਨੂੰ ਦੇਤੀ ਹੈ ਮੈਂ ਪਹਿਲਾਂ ਤੁਹਾਨੂੰ ਇਹ ਵੀ ਦੱਸਾਂ ਕਿ ਜਿਹੜੇ ਹੁਣ ਇੰਡੀਆ ਔਰ ਪਾਕਿਸਤਾਨ ਦੇ ਅਗਲੇ ਮੈਚਿਸ ਹੈਗੇ ਨੇ ਉਹ ਬਹੁਤ ਇੰਪੋਰਟੈਂਟ ਹੋਣਗੇ ਇੰਡੀਆ ਲਈ ਚਾਰਾਂ ਹੋਰ ਕੁਝ ਨਹੀਂ ਹੈ ਔਰ ਦੋ ਪਾਕਿਸਤਾਨ ਲਈ ਵੀ ਅਸਲ ਚ ਕੁਝ ਚਾਰਾਂ ਨਹੀਂ ਹੈ ਦੋਨੋਂ ਮੈਚ ਜਿਹੜੇ ਬਾਕੀ ਦੇ ਬਚੇ ਨੇ ਦੋ ਮੈਚ ਉਹਨਾਂ ਦੇ ਬਚੇ ਨੇ ਦੋਨਾਂ ਨੂੰ ਅਗਲੇ ਮੈਚਿਸ ਜਿਹੜੇ ਨੇ ਜਿੱਤਣੇ ਪੈਣਗੇ ਪਾਕਿਸਤਾਨ ਦੇ ਜਿਹੜੇ ਅਗਲੇ ਮੈਚਿਸ ਨੇ ਇੱਕ ਤੇ ਫਰਾਈਡੇ ਨੂੰ ਉਹਨਾਂ ਦਾ ਮੈਚ ਆਸਟ੍ਰੇਲੀਆ ਨਾਲ ਹੋਏਗਾ ਡੈਫੀਨੇਟਲੀ ਉਹਨਾਂ ਨੂੰ ਜਿੱਤਣਾ ਪਏਗਾ ਇੰਡੀਆ ਔਰ ਆਸਟ੍ਰੇਲੀਆ ਦਾ ਜਿਹੜਾ ਮੁਕਾਬਲਾ ਉਹ ਸੰਡੇ ਨੂੰ ਹੈ ਨਿਊਜ਼ੀਲੈਂਡ ਔਰ ਪਾਕਿਸਤਾਨ ਦਾ ਮੁਕਾਬਲਾ ਜਿਹੜਾ ਮੰਡੇ 14 ਅਕਤੂਬਰ ਨੂੰ ਹੈ ਲੇਕਿਨ ਮੇਨ ਜਿਹੜਾ ਇੰਡੀਆ ਨੂੰ ਜਿਹੜਾ ਇੱਕ ਹਲਕਾ ਜਿਹਾ ਆਸਾਨ ਹੋਏਗਾ ਇੰਡੀਆ ਦਾ ਪਹਿਲਾ ਮੈਚ ਹੁਣ ਸ਼੍ਰੀਲੰਕਾ ਦੇ ਨਾਲ ਹੈ ਇੰਡੀਆ ਦੀ ਲੜਕੀਆਂ ਦਾ ਸੋ ਇੰਡੀਆ ਨੂੰ ਡੈਫੀਨੇਟਲੀ ਉਹ ਜਿਹੜਾ ਮੈਚ ਹੈ ਉਹ ਜਿੱਤਣਾ ਪਏਗਾ ਸੋ ਅਸੀਂ ਲਗਾਤਾਰ ਤੁਹਾਨੂੰ ਅਪਡੇਟਡ ਰੱਖਾਂਗੇ ਇੰਡੀਆ ਔਰ ਸ਼੍ਰੀਲੰਕਾ ਦਾ ਜਿਹੜਾ ਮੁਕਾਬਲਾ ਕੱਲ ਸਵੇਰੇ 10 ਵਜੇ ਹੋਏਗਾ ਸੋ ਅੱਜ ਦੇ ਮੁਕਾਬਲੇ ਤੋਂ ਬਾਅਦ ਇੰਡੀਆ ਨੂੰ ਘੱਟ ਤੋਂ ਘੱਟ ਇੰਨਾ ਜ਼ਰੂਰ ਪਤਾ ਲੱਗ ਜਾਏਗਾ ਕਿ ਮਾਮਲਾ ਕਿੱਥੇ ਖੜਾ ਹੈ ਸੋ ਕੱਲ ਸਵੇਰੇ ਲਗਾਤਾਰ 10 ਵਜੇ ਤੋਂ ਵੈਸੇ ਤੇ ਬਾਈ ਮੀਡੀਆ ਲਾਈਵ ਅਸੀਂ ਸਵੇਰੇ 9 ਵਜੇ ਤੋਂ ਸ਼ੁਰੂ ਕਰ ਪ੍ਰੋਗਰਾਮ 24 ਘੰਟੇ ਚੱਲਦੇ ਨੇ ਰੇਡੀਓ ਵੀ ਟੀਵੀ ਵੀ 24 ਘੰਟੇ ਲੇਕਿਨ ਲਾਈਵ ਜਿਹੜਾ ਹੁੰਦੇ ਹਾਂ ਅਸੀਂ ਸਵੇਰੇ 9 ਵਜੇ ਹੁੰਦੇ ਹਾਂ ਲਾਈਵ ਇਨ ਦਾ ਸੈਂਸ ਵਿਦ ਉਹ ਕੈਚ ਨਹੀਂ ਮਿਸ ਹੋ ਗਿਆ ਜੀ ਤੇ 14 ਫੋਰ ਦਾ ਲਾਸ ਆਫ 1 ਵਿਕਟ ਸਮੇਂ ਸਾਨੂੰ ਹੋਰ ਯਾਦ ਨਹੀਂ ਦੇ ਰਿਹਾ 416-475-5000 ਨੰਬਰ ਫਿਰ ਨੋਟ ਕਰੋ 416-475-5000 ਹੈਵ ਅ ਵੰਡਰਫੁਲ ਡੇ ਥੈਂਕ ਯੂ
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਪੋਰਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार।